ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਔਰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ, ਤੰਦਰੁਸਤ ਹੋ, ਖੁਸ਼ੀਆਂ ਖਿੜੇ ਮਾਣ ਰਹੇ ਹੋ? ਅਤੇ ਆਓ ਫਿਰ ਅਸੀਂ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੀ ਆਇਆਂ ਨੂੰ, ਦੇਸ਼ ਵਿਦੇਸ਼ ਤੋਂ ਕਿਸੇ ਵੀ ਟਾਈਮ ਜ਼ੋਨ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤਾਂ ਆਪ ਦਾ ਸਵਾਗਤ ਹੈ। ਅਗਰ ਪੋਡਕਾਸਟ ਜਾਂ ਵੀਡੀਓ ਕਾਸਟ ਦੇ ਰਾਹੀਂ ਤੁਸੀਂ ਸਾਨੂੰ ਸੁਣ ਰਹੇ ਹੋ ਤਾਂ ਵੀ ਸਾਡਾ ਸਵਾਗਤ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਜੀ ਸ਼ਾਮਿਲ ਹੋਣਗੇ, ਤੁਸੀਂ ਵੀ ਸ਼ਾਮਿਲ ਹੋਵੋਗੇ, ਅਤੇ ਇਸ ਦੇ ਬਾਰੇ ਆਪਾਂ ਦੱਸਦੇ ਹਾਂ। ਪਰ ਅੱਜ ਤਰੀਕ 3 ਨਵੰਬਰ 2024 ਹੈ ਔਰ ਨਾਨਕਸ਼ਾਹੀ 20 ਸੰਮਤ 556 ਇਹ ਦੇਸੀ ਤਰੀਕ ਹੈ। ਅਤੇ ਅੱਜ ਕੌਫ ਸਰਵਰ ਦੇ ਵਿੱਚ ਕਾਫੀ ਹਨੇਰੀ ਚੱਲ ਰਹੀ ਹੈ, ਤੇਜ਼ ਹਵਾਵਾਂ ਈਸਟ ਕੋਸਟ 'ਤੇ ਚੱਲ ਰਹੀਆਂ ਨੇ ਅਤੇ ਰਾਤੀ ਵੀ ਕਾਫੀ ਤੇਜ਼ ਹਵਾ ਚੱਲੀ ਆ, ਹਲਕੇ ਹਲਕੇ ਬੱਦਲ ਨੇ ਅਤੇ ਕੱਲ੍ਹ ਮੀਂਹ ਵੀ ਪਿਆ, ਥੰਡਰਸਟੋਰਮ ਵੀ ਆ ਰਹੇ ਨੇ, ਗਰਜਨ ਛਿੱਟਾਂ ਵੀ ਪੈ ਰਹੀਆਂ, ਮੌਸਮ ਹੈ ਇਹੋ ਜਿਹਾ। ਸੋ ਉਮੀਦ ਰੱਖਦੇ ਹਾਂ ਕਿ ਤੁਸੀਂ ਸਾਰੇ ਮੌਸਮ ਦਾ ਜਿੱਥੇ ਵੀ ਹੋ ਆਨੰਦ ਮਾਣ ਰਹੇ ਹੋਵੋਗੇ। ਅੱਜ ਵਿਚਾਰ ਵੀ ਕਰਨੀ ਹੈ, ਇੱਕ ਅੱਜ ਆਪਾਂ ਲਾਈਵ ਗੀਤ ਵੀ ਪੇਸ਼ ਕਰਨਾ ਹੈ। ਗੀਤ ਸਾਨੂੰ ਸੁਰਜੀਤ ਸਿੰਘ ਹੋਣਾ ਨੇ ਭੇਜਿਆ ਹੈ ਬ੍ਰਿਸਬਨ ਤੋਂ, ਅਤੇ ਉਹ ਅਸੀਂ ਅੱਜ ਸੁਣਾਵਾਂਗੇ। ਸੋ ਅੱਜ ਕੋਈ ਕਾਪੀਰਾਈਟ ਦਾ ਇਸ਼ੂ ਨਹੀਂ ਹੈਗਾ, ਐਜ਼ ਇਟ ਇਜ਼ ਗੀਤ ਚੱਲਣਗੇ। ਸੋ ਸਾਡਾ ਤੁਹਾਡਾ ਸਾਥ 2 ਘੰਟੇ ਦਾ ਰਹੇਗਾ, 10 ਵਜੇ ਤੱਕ। ਇਸ ਵੇਲੇ ਸਿਡਨੀ ਦੇ ਵਿੱਚ 8:02 ਹੋ ਗਏ ਨੇ ਈਸਟ ਕੋਸਟ ਦੇ ਉੱਤੇ, ਔਰ ਬ੍ਰਿਸਬਨ ਦੇ ਵਿੱਚ ਹਜੇ 7 ਵਜੇ ਨੇ ਕਿਉਂਕਿ ਡੇ ਲਾਈਟ ਸੇਵਿੰਗ ਚੱਲ ਰਿਹਾ, ਅਤੇ 2 ਘੰਟੇ ਸਾਡਾ ਸਾਥ ਰਹੇਗਾ। ਇਹਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਸੁਨੇਹੇ ਲਵਾਂਗੇ। ਸੁਨੇਹੇ ਪਹੁੰਚਾਉਣ ਦੇ ਲਈ ਸਾਡਾ ਪਤਾ ਤੁਹਾਨੂੰ ਪਤਾ ਹੀ ਹੈ, ਇਹ ਵੀ ਇੱਕ ਗੱਲ ਬਣ ਗਈ। ਅਤੇ ਦਿਲ ਵਾਲੀ ਗੱਲ ਦੇ ਲਾਈਵ ਨੰਬਰ ਜਿਹੜੇ ਨੇ ਉਹ ਵਟਸਐਪ ਦੇ ਵੀ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ, ਟੈਲੀਗ੍ਰਾਮ ਦੇ ਵੀ ਦੇਖ ਰਹੇ ਹੋ, ਈਮੇਲ request@harmanradio.com, ਯੂਟਿਊਬ 'ਤੇ ਮੈਸੇਜ ਤੁਸੀਂ ਸਾਨੂੰ ਭੇਜ ਸਕਦੇ ਹੋ, ਲਾਈਵ ਸਾਡੇ ਸਟੂਡੀਓ 'ਚ ਆਏਗਾ। ਫੇਸਬੁੱਕ 'ਤੇ ਤੁਸੀਂ ਲਾਈਵ ਕਮੈਂਟ ਕਰ ਸਕਦੇ ਹੋ ਅਤੇ ਉਹ ਵੀ ਸਾਡੇ ਸਟੂਡੀਓ ਦੇ ਵਿੱਚ ਆਏਗਾ, ਅਸੀਂ ਸਕਰੀਨ 'ਤੇ ਵੀ ਦਿਖਾਵਾਂਗੇ। ਸੋ ਕਿਸੇ ਵੀ ਜ਼ਰੀਏ, ਕਿਸੇ ਵੀ ਤਰੀਕੇ ਨਾਲ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਆਪਣੀਆਂ ਟਿੱਪਣੀਆਂ ਕਰ ਸਕਦੇ ਹੋ, ਆਪਣੇ ਸੁਨੇਹੇ ਭੇਜ ਸਕਦੇ ਹੋ। ਹਾਸਾ ਮਜ਼ਾਕ ਵੀ ਹੋਏਗਾ ਪ੍ਰੋਗਰਾਮ ਦੇ ਵਿੱਚ, ਸ਼ੁਕਲ ਵੀ ਲਵਾਂਗੇ ਅਤੇ ਸੀਰੀਅਸ ਮੁੱਦਿਆਂ 'ਤੇ ਗੱਲ ਕਰਾਂਗੇ, ਜਿਨ੍ਹਾਂ ਦੇ ਵਿੱਚ ਅੱਜ ਬੈਂਕ ਇੰਟਰਸਟ ਰੇਟ ਜਿਹੜੇ ਉਹ 'ਤੇ ਗੱਲ ਕਰਾਂਗੇ, ਕਿਹੜੀਆਂ ਕਿਹੜੀਆਂ ਕੰਪਨੀਆਂ ਨੇ ਟੈਕਸ ਦਿੱਤੇ ਅਤੇ ਨਹੀਂ ਦਿੱਤੇ, ਕਿਉਂ ਨਹੀਂ ਦਿੱਤੇ, ਇਹਦੇ ਬਾਰੇ ਵੀ ਗੱਲ ਕਰਾਂਗੇ। ਓਵਰ ਟਾਈਮ ਦੀ ਗੱਲ ਕਰਾਂਗੇ ਅਤੇ ਹੋਰ ਜਿਹੜੇ ਸੋਸ਼ਲ ਸਮਾਜਿਕ ਸਾਡੇ ਪਰਿਵਾਰਕ ਮੁੱਦੇ ਨੇ ਇਹਨਾਂ ਦੇ ਉੱਤੇ ਅਸੀਂ ਅੱਜ ਡਿਟੇਲ ਦੇ ਵਿੱਚ ਗੱਲਾਂ ਕਰਾਂਗੇ। ਸੋ 2 ਘੰਟੇ ਆ ਸਾਡੇ ਕੋਲ, ਜ਼ਰੂਰ ਸਾਡੇ ਨਾਲ ਸੰਪਰਕ ਦੇ ਵਿੱਚ ਰਹਿਣਾ। ਅੱਜ ਵਿਚਾਰ 1984 ਸਿੱਖ ਕਤਲੇਆਮ, ਸਿੱਖ ਜੈਨੋਸਾਈਡ ਜਿਹਨੂੰ ਅਸੀਂ ਇੰਗਲਿਸ਼ 'ਚ ਕਹਿ ਦਿੰਦੇ ਹਾਂ। ਸਾਨੂੰ ਸਾਰਿਆਂ ਨੂੰ ਪਤਾ ਜੋ ਘਟਨਾਕ੍ਰਮ ਵਾਪਰਿਆ, ਕਦੋਂ ਦਾ ਸ਼ੁਰੂ ਹੋਇਆ ਹੋਇਆ ਸੀ, ਇਹ ਆਖਿਰ ਘਨੌਣਾ ਰੂਪ ਧਾਰ ਕਰਕੇ ਸਾਡੇ ਸਾਰਿਆਂ ਦੇ ਸਾਹਮਣੇ ਇਹ ਆਇਆ, ਅਤੇ ਹਜੇ ਵੀ ਇਸ ਦਾ ਜਿਹੜਾ ਘਨੌਣਾ ਰੂਪ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਸਾਹਮਣੇ ਆਉਂਦਾ ਆ। ਹੁਣ ਅੱਜ ਅਸੀਂ ਸਭ ਕੁਛ ਯਾਦ ਕਰਦੇ ਹਾਂ। ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਪੰਜਾਬੀ ਸਿੱਖ ਇਹਨਾਂ ਦੀ ਮੈਮਰੀ ਬੜੀ ਘੱਟ ਹੁੰਦੀ ਹੈ, ਭੁੱਲ ਜਾਂਦੇ ਨੇ, ਅਤੇ ਉੱਥੇ ਅਸੀਂ ਇਹ ਮਿੱਥ ਜਿਹੜੀ ਕ੍ਰੀਏਟ ਕੀਤੀ ਜਾ ਰਹੀ ਹੈ, ਸਾਡੇ ਗਲਿਆਂ ਦੇ ਵਿੱਚੋਂ ਨੰਘਾਈ ਜਾ ਰਹੀ ਹੈ, ਜ਼ਹਿਨ ਦੇ ਵਿੱਚ ਪਾਈ ਜਾ ਰਹੀ ਹੈ ਕਿ ਭੁੱਲ ਜਾਓ, ਤੁਹਾਡੀ ਮੈਮਰੀ ਬੜੀ ਸ਼ੋਰਟ ਹੈ, ਕਹਿ ਕਹਿ ਕੇ ਸਾਨੂੰ ਭਲੱਕੜ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸ ਤਰ੍ਹਾਂ ਨਹੀਂ ਹੈਗਾ। ਸਦੀਆਂ ਤੋਂ, ਹਜ਼ਾਰਾਂ ਸਾਲਾਂ ਤੋਂ ਸਾਡੀ ਮੈਮਰੀ ਬਹੁਤ ਤੇਜ਼ ਆ। ਇੱਕ ਵਾਰੀ ਫੇਰ ਦੁਹਰਾ ਦਿੰਦਾ ਕਿ ਮੈਮਰੀ ਦੇ ਵਿੱਚੋਂ ਹੀ ਵੇਦ ਪ੍ਰਗਟ ਹੋਏ ਆ। ਬਿਆਸ ਨਦੀ ਦੇ ਕਿਨਾਰੇ ਸਾਰਿਆਂ ਨਾਲ ਪਹਿਲਾ ਗ੍ਰੰਥ ਲਿਖਿਆ ਗਿਆ, ਰਿਗਵੇਦ। ਸੋ ਇਹ ਸਾਰੀ ਮੈਮਰੀ 'ਚੋਂ ਲਿਖੇ ਗਏ ਨੇ, ਉਹ ਵੀ ਸਾਨੂੰ ਯਾਦ ਹੈ, ਸਭ ਕੁਝ ਯਾਦ ਹੈ। ਰਮਾਇਣ ਵੀ ਯਾਦ ਹੈ, ਮਹਾਭਾਰਤ ਵੀ ਯਾਦ ਹੈ, ਸਭ ਸ਼ਹੀਦੀਆਂ ਵੀ ਯਾਦ ਹੈ, ਸਭ ਕੁਝ ਯਾਦ ਹੈ ਸਾਨੂੰ। ਗੁਰੂ ਸਾਹਿਬ ਦੇ ਬਚਨ ਵੀ ਸਾਨੂੰ ਯਾਦ ਨੇ। ਫਿਰ ਇਹ ਜਿਹੜੇ ਲੋਕ ਨੇ ਕਹਿ ਰਹੇ ਨੇ ਭੁੱਲ ਜਾਓ, ਇੱਦਾਂ ਨਹੀਂ ਹੁੰਦਾ। ਹਜ਼ਾਰਾਂ ਲੱਖਾਂ ਲੋਕਾਂ ਦਾ ਕਤਲ ਕਰਕੇ ਭੁੱਲ ਜਾਓ, ਇਹ ਮਾੜੀਆਂ ਕੌਮਾਂ ਇਸ ਤਰ੍ਹਾਂ ਕਹਿ ਸਕਦੀਆਂ, ਇਸ ਤਰ੍ਹਾਂ ਸਹਿ ਸਕਦੀਆਂ, ਪਰ ਅਣਖੀ ਕੌਮ, ਰੱਬ ਨੂੰ ਮੰਨਣ ਵਾਲੀ ਕੌਮ, ਅਕਾਲ ਪੁਰਖ ਨੂੰ ਮੰਨਣ ਵਾਲੀ ਕੌਮ, ਗੁਰੂਆਂ ਦਾ ਜਿਸ ਦੇ ਉੱਤੇ ਸਾਇਆ ਹੋਵੇ, ਛਤਰ ਛਾਇਆ ਹੋਵੇ, ਉਹ ਇਹ ਨਹੀਂ ਭੁੱਲ ਸਕਦੀ। ਅਹਿਸਾਨ ਵੀ ਨਹੀਂ ਭੁੱਲ ਸਕਦੀ, ਨੁਕਸਾਨ ਵੀ ਨਹੀਂ ਭੁੱਲ ਸਕਦੀ। ਸੋ ਪਿਆਰਿਓ, ਓੜਕ ਦੇਖਣ ਦੇ ਲਈ ਬਹੁਤ ਤੱਤਪਰ ਸੀ ਕਈ ਲੋਕ, ਕਿ ਦੇਖੀਏ ਕਿੱਥੇ ਤੱਕ ਜਾਂਦੇ ਆ। ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਇੱਕ ਸਰਕਾਰੀ ਪਲਾਨ ਦੇ ਅਨੁਸਾਰ ਇੱਕ ਨੈਰੇਟਿਵ ਬੰਨ੍ਹ ਕੇ ਕਿ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣਾ ਜੀ, ਉੱਥੇ ਹਥਿਆਰਬੰਦ ਮਿਲੀਟੈਂਟ ਅੱਤਵਾਦੀ ਬੜੇ ਹੋਏ ਨੇ, ਉਹਨੂੰ ਆਜ਼ਾਦ ਕਰਨਾ, ਇਹ ਨੈਰੇਟਿਵ ਸਿਰਜਿਆ ਗਿਆ। ਪਰ ਇਹ ਵੀ ਇੱਕ ਮਿੱਥ ਹੈ, ਇਹ ਗਲਤ ਹੈ। 65 ਜਾਂ 67 ਗੁਰਦੁਆਰਾ ਸਾਹਿਬ 'ਤੇ ਸਾਈਮਲਟੇਨੀਅਸਲੀ ਅਟੈਕ ਹੋਇਆ ਸੀਗਾ ਪੰਜਾਬ ਹਰਿਆਣਾ ਦੇ ਵਿੱਚ। ਸਾਰੇ ਪੰਜਾਬ ਨੂੰ ਕਰਫਿਊ ਲਾ ਦਿੱਤਾ ਗਿਆ ਸੀ, ਸੀਲ ਕਰ ਦਿੱਤਾ ਗਿਆ ਸੀ, ਐਮਰਜੈਂਸੀ ਲਾ ਕੇ। ਸੋ ਕਹਿ ਸਕਦੇ ਹਾਂ ਕਿ ਚਲੋ, ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ 'ਤੇ ਤਾਂ ਘੇਰਾਬੰਦੀ ਹੋਈ ਹੋਈ ਸੀ, ਉੱਥੇ ਹਥਿਆਰਬੰਦੀ ਹੋਈ ਹੋਈ ਸੀ, ਅਤੇ ਜਿਹੜੇ ਬਾਕੀ 67 ਗੁਰਦੁਆਰਾ ਸੀਗੇ ਉੱਥੇ ਕੀ ਸੀਗਾ, ਉੱਥੇ ਕੀ ਹੋਇਆ ਹੋਇਆ ਸੀਗਾ। ਸੋ ਇੱਕ ਪਲੈਨ ਸੀਗਾ, ਪਲੈਨ ਦੇ ਅਧੀਨ ਸਿੱਖਾਂ ਦਾ ਲੱਕ ਤੋੜਨਾ ਸੀ, ਜਿਹੜੇ ਮਦਦ ਨਹੀਂ ਕੀਤੀ। ਐਮਰਜੈਂਸੀ ਨੂੰ ਹਟਾਉਣ ਦੇ ਵਿੱਚ ਮੋਰਚੇ ਲਾਏ, ਉਹਦਾ ਬਦਲਾ ਲਿਆ ਜਾ ਰਿਹਾ ਸੀ, ਅਤੇ ਬਦਲੇ ਦੇ ਵਿੱਚ ਸਿੱਖਾਂ ਦੇ ਸਰਮੌਰ ਸਪਿਰਚੁਅਲ ਰੂਹਾਨੀ ਕੇਂਦਰ ਦੇ ਉੱਤੇ ਹਮਲਾ ਕਰਕੇ ਲੱਕ ਤੋੜਨ ਦੀ ਗੱਲ ਕੀਤੀ ਗਈ, ਅਤੇ ਉਹ ਪਲੈਨ ਪੂਰੀ ਤਰ੍ਹਾਂ ਬੈਕਫਾਇਰ ਹੋਇਆ। ਜਿਸ ਤਰ੍ਹਾਂ ਅੰਦਾਜ਼ੇ ਲਾਏ ਜਾ ਰਹੇ ਸੀ, ਲੈ ਵੀ ਥੋੜ੍ਹੇ ਘੰਟਿਆਂ ਦਾ ਕੰਮ ਹੈ, ਚੱਕ ਲੈਣੇ, ਅਸੀਂ ਐਂ ਕਰ ਲੈਣਾ, ਉਸ ਤਰ੍ਹਾਂ ਨਹੀਂ ਹੋਇਆ। ਬਹੁਤ ਭਾਰੀ ਨੁਕਸਾਨ ਹੋਇਆ। ਉਸ ਤੋਂ ਬਾਅਦ ਕਈ ਜਨਰਲ ਮਾਰੇ ਗਏ, ਕਈ ਭੱਜ ਕੇ ਲੰਡਨ ਰੁਕ ਗਏ ਜਾ ਕੇ, ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਹੋ ਗਿਆ, ਉਹਨੂੰ ਅਸੈਸੀਨੇਟ ਕਰਨਾ ਪਿਆ। ਔਰ ਇਹ ਇੱਕ ਬਹੁਤ ਵੱਡਾ ਫੇਲੀਅਰ ਦੇਖਣਾ ਚਾਹੀਦਾ ਹੈ। ਔਰ ਜਿਨ੍ਹਾਂ ਨੇ ਇਹਦੇ ਪਲੈਨ ਬਣਾਏ, ਜਿਨ੍ਹਾਂ ਨੇ ਇੰਟੈਲੀਜੈਂਸ ਇਕੱਠੀ ਕੀਤੀ, ਉਹਨਾਂ ਨੂੰ ਹੁਣ ਉੱਚ ਦਰਜੇ ਦੀਆਂ ਜੌਬਾਂ ਦਿੱਤੀਆਂ ਗਈਆਂ ਨੇ, ਉਹਨਾਂ ਨੂੰ, ਉਹਨਾਂ ਦਾ ਕੋਰਟ ਮਾਰਸ਼ਲ ਹੋਣਾ ਚਾਹੀਦਾ ਸੀਗਾ ਇਸ ਮਾਮਲੇ ਦੇ ਵਿੱਚ। ਇੱਕ ਫੇਲੀਅਰ ਸੀ। ਉਸ ਤੋਂ ਬਾਅਦ ਜਦੋਂ ਅਸੈਸੀਨੇਸ਼ਨ ਹੋਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ, ਤਾਂ ਉਸ ਤੋਂ ਬਾਅਦ ਜੋ ਘਟਨਾਕ੍ਰਮ ਹੋਇਆ, ਉਹ ਵੀ ਇੱਕ ਯੋਜਨਾਬੱਧ ਤਰੀਕੇ ਨਾਲ। ਉਹ ਰਾਤ ਵਿਚਾਲੇ ਤਾਂ ਹੋਇਆ ਨਹੀਂ, ਸਾਰਾ ਕੁਝ ਤਿਆਰ, ਉਹ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ, ਮਾਰਕਿੰਗ ਕੀਤੀ ਹੋਈ ਸੀ, ਸਾਰਿਆਂ ਦੇ ਘਰਾਂ ਦੀ ਨਿਸ਼ਾਨਦੇਹੀ ਹੋਈ ਹੋਈ ਸੀ। ਉਹ ਵੀ ਇਕੱਲਾ ਦਿੱਲੀ 'ਚ ਨਹੀਂ ਹੋਇਆ, ਉਹ ਵੀ ਇਕੱਲਾ ਦਿੱਲੀ 'ਚ ਨਹੀਂ ਹੋਇਆ, ਹਿੰਦੁਸਤਾਨ ਦੇ ਬਹੁਤ ਵੱਡੇ ਵੱਡੇ ਨਗਰਾਂ ਦੇ ਵਿੱਚ ਹੋਇਆ। ਕਾਨਪੁਰ 'ਚ ਹੋਇਆ, ਨਾਗਪੁਰ 'ਚ ਹੋਇਆ, ਪੁਣੇ 'ਚ ਹੋਇਆ, ਬੰਬੇ 'ਚ ਹੋਇਆ, ਟ੍ਰੇਨਾਂ 'ਚ ਹੋਇਆ, ਚੱਲਦੀਆਂ ਟ੍ਰੇਨਾਂ 'ਚੋਂ ਕੱਢ ਕੱਢ ਕੇ ਸਿੱਖ ਖਤਮ ਕੀਤੇ ਗਏ, ਪਤਾ ਹੀ ਨਹੀਂ ਉਹਨਾਂ ਦਾ ਕੌਣ ਕਿੱਥੇ ਆ। ਸੋ ਜਦ ਆਪਾਂ ਕਹਿੰਦੇ ਹਾਂ ਕਿ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਇਕੱਲਾ ਦਰਬਾਰ ਸਾਹਿਬ 'ਤੇ ਨਹੀਂ ਹੋਇਆ, ਸਾਰੇ ਸਿੱਖ ਗੁਰਦੁਆਰਿਆਂ 'ਤੇ ਹੋਇਆ। ਜਦੋਂ ਅਸੀਂ ਕਹਿੰਦੇ ਦਿੱਲੀ ਦੇ ਦੰਗੇ, ਦਿੱਲੀ ਦੇ ਦੰਗੇ ਨਹੀਂ, ਉਹ ਕਤਲੇਆਮ ਹੋਇਆ, ਯੋਜਨਾਬੱਧ ਤਰੀਕੇ ਨਾਲ ਮਾਰਕਿੰਗ ਕਰਕੇ ਹੋਇਆ, ਉਹਨੂੰ ਜੈਨੋਸਾਈਡ ਕਹਿੰਦੇ ਆ, ਕਤਲੇਆਮ ਕਹਿੰਦੇ ਆ। ਅਤੇ ਉਹ ਇਕੱਲਾ ਦਿੱਲੀ 'ਚ ਨਹੀਂ ਹੋਇਆ, ਸਾਰੇ ਭਾਰਤ ਦੇ ਜਿੱਥੇ ਜਿੱਥੇ ਜ਼ੋਰ ਚੱਲਿਆ ਉਹਨਾਂ ਦਾ, ਉਹਨੀ ਮਾਰਕਿੰਗ ਕੀਤੀ ਹੋਈ ਸੀ ਵੀ ਅਸੀਂ ਸਿੱਖ ਖਤਮ ਕਰਨੇ, ਹਿੰਦੁਸਤਾਨ 'ਚੋਂ ਭਜਾਉਣੇ ਆ ਬਾਕੀ ਏਰੀਆ 'ਚੋਂ, ਉੱਥੇ ਹੋਇਆ। ਸੋ ਇਹ ਇੱਕ ਬਹੁਤ ਵੱਡੀ ਪਲੈਨਿੰਗ ਦੇ ਤਹਿਤ ਹੋਇਆ, ਇਹਦੇ ਵਿੱਚ ਕੋਈ ਵੀ ਨਹੀਂ ਬਖਸ਼ਿਆ ਗਿਆ। ਜਿਹੜੇ ਆਰਮੀ ਦੇ ਡੈਕੋਰੇਟਡ ਜਨਰਲ, ਕਰਨਲਸ, ਜਿਨ੍ਹਾਂ ਨੂੰ ਮਤਲਬ ਇਨਾਮ ਮਿਲੇ ਹੋਏ ਸੀ, ਉਹਨਾਂ ਨੂੰ ਵੀ ਮਾਰਿਆ ਜਾਲਿਆ ਗਿਆ। ਬਹੁਤ ਇਹੋ ਜਿਹੀਆਂ ਸਟੋਰੀਜ਼ ਨੇ ਜਿਹੜੀਆਂ ਸਾਡੇ ਸਾਹਮਣੇ ਆ ਰਹੀਆਂ ਨੇ। ਔਰ ਦੇਖੋ, ਤ੍ਰਾਸਦੀ ਇਸ ਗੱਲ ਦੀ ਹੈ ਕਿ ਉਸ ਤੋਂ ਬਾਅਦ ਕਈ ਕਮਿਸ਼ਨ ਬਿਠਾਲੇ ਗਏ, ਬਹੁਤ ਸਾਰੇ ਕਮਿਸ਼ਨ ਬਿਠਾਲੇ ਗਏ, ਉਹਨਾਂ ਨੇ ਟਾਈਮ ਵੇਸਟ ਕੀਤਾ, ਉਹਨਾਂ ਨੇ ਇਨਫੋਰਮੇਸ਼ਨ ਇਕੱਠੀ ਕਰਨ ਦੀ ਬਜਾਏ ਇਨਫੋਰਮੇਸ਼ਨ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਤੇ ਹੁਣੇ ਇੱਕ ਨਵੀਂ ਖਬਰ ਇਹ ਆ ਰਹੀ ਹੈ, ਨਵੀਂ ਖਬਰ ਨਹੀਂ ਆ ਰਹੀ, ਪੁਰਾਣੀ ਆ, ਪਰ ਇਸਨੂੰ ਦੁਹਰਾਇਆ ਜਾ ਰਿਹਾ ਮੀਡੀਆ ਦੇ ਵਿੱਚ। ਐਚਐਸ ਫੂਲਕਾ ਨੇ ਇਸ ਦਾ ਜ਼ਿਕਰ ਕੀਤਾ, ਮੈਂ ਤੁਹਾਡੇ ਨਾਲ ਸਕਰੀਨ ਵੀ ਸਾਂਝੀ ਕਰ ਦਿੰਦਾ ਕਿ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਸੁਪਰੀਮ ਕੋਰਟ ਨੂੰ 1984 ਦੇ ਸਿੱਖ ਵਿਰੋਧੀ ਦੰਗੇ, ਇਹਨੇ ਖਬਰਾਂ ਨੇ ਦੰਗੇ ਕਿਹਾ ਪਰ ਦੰਗੇ ਨਹੀਂ ਹੈਗੇ, ਕਤਲੇਆਮ ਦੇ ਪੀੜਤਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਕਿਉਂ ਮੰਗਣੀ ਚਾਹੀਦੀ ਹੈ? ਕਿਉਂਕਿ ਇਹ ਹਰੇਕ ਤੋਂ ਮਾਫ਼ੀ ਮੰਗਵਾਉਂਦੇ ਨੇ, ਸੁਪਰੀਮ ਕੋਰਟ ਸੱਦਦੇ ਨੇ, ਆਹ ਕਿਉਂ ਨਹੀਂ ਕੀਤਾ, ਪੋਲਿਊਸ਼ਨ ਕਿਉਂ ਹੋ ਰਹੀ ਹੈ, ਪੰਜਾਬ ਤੋਂ ਕਿਉਂ ਧੂੰਆਂ ਇੱਧਰ ਆਈ ਜਾ ਰਿਹਾ ਹਰਿਆਣੇ ਨੂੰ ਬਾਈਪਾਸ ਕਰਕੇ, ਇਹ ਹਰਿਆਣੇ 'ਚ ਕਿਉਂ ਨਹੀਂ, ਇਹੋ ਜਿਹੀਆਂ ਮਤਲਬ ਸੁਪਰੀਮ ਕੋਰਟ ਮਤਲਬ ਸਾਰਾ ਕੁਝ ਕੰਟਰੋਲ ਕਰਨ ਦੀ ਜੁਡੀਸ਼ਰੀ ਕਰਦੀ ਆ, ਪਰ ਜਿਹੜੇ ਕੰਮ ਉਹਨਾਂ ਨੇ ਕਰਨੇ ਆ, ਮੈਂ ਪਹਿਲਾਂ ਵੀ ਕਈ ਵਾਰੀ ਕਿਹਾ, ਉਹ ਨਹੀਂ ਕੀਤੇ ਉਹਨਾਂ ਨੇ। ਜਿਹੜਾ ਜੁਡੀਸ਼ੀਅਲ ਸਿਸਟਮ ਦਾ ਬਹੁਤ ਬੁਰਾ ਹਾਲ ਹੈ, ਜੁਡੀਸ਼ੀਅਲ ਸਿਸਟਮ ਜਿਹੜਾ ਆ ਮੁੱਦੇ ਮੂੰਹ ਡਿੱਗਿਆ ਹੋਇਆ, ਕਿਉਂਕਿ ਡੂਅਲ ਪੋਲਿਸੀ ਯਾਨੀ ਕਿ ਡੂਅਲ ਸਟੈਂਡਰਡਸ ਰੱਖਦੇ ਨੇ, ਜਿਹੜੇ ਕੰਮ ਕਰਨ ਵਾਲੇ ਆ ਉਹ ਕਰਦੇ ਨਹੀਂ ਹੈਗੇ, ਜਿਹੜੇ ਨਹੀਂ ਕਰਨੇ ਆ ਸਰਕਾਰਾਂ ਨੇ ਕਰਨੇ ਆ ਉਹ ਇਹ ਕਰੀ ਜਾਂਦੇ ਆ। ਹੁਣ ਦਿੱਲੀ ਕਤਲੇਆਮ ਦੇ ਜਿੰਨੇ ਵੀ ਦੋਸ਼ੀ ਆ ਉਹਨਾਂ ਦੇ ਵਿੱਚੋਂ ਜਿੱਥੇ ਤੱਕ ਇਹ ਖਬਰ ਸਾਨੂੰ ਦੱਸਦੀ ਆ, ਤੁਸੀਂ ਫੋਟੋ ਵੀ ਦੇਖ ਰਹੇ ਹੋ, ਅਤੇ 40ਵੀਂ ਵਰ੍ਹੇਗੰਢ ਹੈ, ਅਤੇ ਇਸ ਦੇ ਵਿੱਚ ਤੁਸੀਂ ਦੇਖੋ ਵੀ ਹੁਣ ਤੱਕ ਉਹਨਾਂ ਨੇ ਅੰਕੜਿਆਂ ਦੇ ਅਨੁਸਾਰ 12 ਮਾਮਲਿਆਂ ਦੇ ਵਿੱਚ ਸਿਰਫ 50 ਦੋਸ਼ੀਆਂ ਨੂੰ ਹੀ ਦੋਸ਼ੀ ਠਹਿਰਾਇਆ, ਅਤੇ 3000 ਲੋਕ, 3000 ਤਾਂ ਦਿੱਲੀ ਦੇ ਵਿੱਚ ਹੀ ਕਤਲ ਹੋਏ ਸੀ। ਸੋ ਇਹ ਤ੍ਰਾਸਦੀ ਬਣੀ ਹੋਈ ਆ ਕਿ ਇੰਨੇ ਕੇਸ ਪੈਂਡਿੰਗ ਹੈ ਅਤੇ ਸੁਪਰੀਮ ਕੋਰਟ ਫਿਰ ਵੀ ਕੁਛ ਨਹੀਂ ਕਰ ਰਹੀ, ਅਤੇ ਉਹਦਾ ਜਿਹੜਾ ਫੇਲੀਅਰ ਹੈ, ਹੈ ਨਾ, ਕਿੰਨੇ ਸਾਲ ਹੋ ਗਏ, 40 ਸਾਲ ਹੋ ਗਏ, ਦੇ ਆਰ ਅਨਏਬਲ ਟੂ ਡਿਲੀਵਰ ਦਾ ਰਿਜ਼ਲਟਸ, ਅਤੇ ਇਹਨਾਂ ਨੂੰ ਕੌਣ ਪੁੱਛੇ, ਕੌਣ ਕਹੇ ਰਾਣੀ ਅੱਗਾ ਢੱਕ, ਇਹਦੇ ਉੱਪਰ ਕਿਹੜੀ ਕੋਰਟ ਹੈ, ਹੈ ਨਾ। ਸੋ 587 FIR ਜਿਹੜੀ ਆ ਉਹ ਰਜਿਸਟਰ ਕੀਤੀ ਗਈ ਦਿੱਲੀ ਦੇ ਵਿੱਚ, 241 ਦੇ ਵਿੱਚੋਂ 253 ਜਿਹੜੀ ਆ ਉਹਨਾਂ 'ਤੇ ਅਮਲ ਹੋਇਆ, ਔਰ 40 ਹਜੇ ਪੈਂਡਿੰਗ ਹੈ, ਜਿਹੜੀਆਂ ਇਨਵੈਸਟੀਗੇਸ਼ਨ ਆ ਹਜੇ ਪੈਂਡਿੰਗ ਹੈ, ਅਤੇ 11 ਨੂੰ ਖਤਮ ਕਰ ਦਿੱਤਾ ਗਿਆ, ਕੁਆਸ਼ ਕਰ ਦਿੱਤਾ ਗਿਆ, ਅਤੇ 11 ਹੋਰ ਫਾਈਲਾਂ ਜਿਹੜੀਆਂ ਆ ਉਹਦੇ ਵਿੱਚੋਂ FIR-ਾਂ ਵਿੱਚੋਂ ਜਿਹਨਾਂ ਦੇ ਉੱਤੇ ਇਲਜ਼ਾਮ ਲਾਏ ਸੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ, 3 ਕੇਸ ਜਿਹੜੇ ਵਿਦਡਰਾਅ ਕਰ ਲਏ ਗਏ ਨੇ, ਅਤੇ 27 ਕੇਸ ਜਿਹੜੇ ਨੇ ਉਹਨਾਂ 'ਤੇ ਕਨਵਿਕਸ਼ਨ ਹੋਈ ਆ, ਅਤੇ ਉਹਨਾਂ 'ਚੋਂ 12 'ਤੇ ਸਿਰਫ ਮਰਡਰ ਕੇਸ ਪਏ ਨੇ। ਹੈ ਨਾ ਮਜ਼ਾਕ, ਇਹ ਬਣਦੀ ਹੈ ਨਾ ਮਾਫ਼ੀ, ਫਿਰ ਬਣਦੀ ਆ। ਸੋ ਇਹ ਜੋ ਲੋਕਾਂ ਨੂੰ ਮਤਲਬ ਸਰਕਾਰਾਂ ਨੂੰ ਝਾੜਾ ਮਾਰੀ ਜਾਂਦੇ ਆ, ਲੋਕਾਂ ਨੂੰ ਝਾੜਾ ਮਾਰੀ ਜਾਂਦੇ ਆ, ਕਿਸਾਨ ਆਹ ਕਰ ਰਹੇ ਨੇ, ਉਹ ਕਰ ਰਹੇ ਨੇ, ਮਤਲਬ ਉਹ ਕਹਿੰਦੇ ਆਪਣੇ ਗਿਰੇਬਾਨ ਵਿੱਚ ਹੱਥੀ ਮਾਰ ਕੇ ਦੇਖੋ ਕਿ ਤੁਸੀਂ ਕੀ ਕਰ ਕੀਤਾ। ਭਾਰਤ ਦੀ ਅਖੰਡਤਾ ਜਿਹੜੀ ਹੈ, ਭਾਰਤ ਦੇ ਲੋਕਾਂ ਦਾ ਵਿਸ਼ਵਾਸ ਉਹ ਖਤਮ ਕਰ ਦਿੱਤਾ। ਸ਼ਰੇਆਮ ਸਾਰਾ ਕੁਛ ਹੋਇਆ, ਸ਼ਰੇਆਮ ਹੋ ਰਿਹਾ, ਅਤੇ ਆਪਣਾ ਆਪ ਕਲੀਨ ਅਪ ਇਹਨਾਂ ਨੇ ਨਹੀਂ ਕੀਤਾ, ਜੁਡੀਸ਼ਰੀ ਨੇ, ਸਰਕਾਰਾਂ ਦੇ ਪਿੱਠੂ ਬਣ ਬਣ ਕੇ ਸਰਕਾਰਾਂ ਦੇ ਏਜੰਡੇ ਦੇ ਉੱਤੇ ਚੱਲਦੇ ਰਹੇ ਜਾਂ ਏਜੰਸੀਆਂ ਦੇ ਚੱਲਦੇ ਰਹੇ, ਅਤੇ ਉਹਨਾਂ ਨੂੰ ਨੱਥ ਨਹੀਂ ਪਾਈ, ਖੁੱਲ੍ਹੇ ਛੱਡ ਦਿੱਤਾ, ਅਤੇ ਕਿੰਨੇ ਲੱਖਾਂ ਲੋਕਾਂ ਦਾ ਕਤਲ ਹੋਇਆ। ਜੋ 1984 ਤੋਂ ਲੈ ਕੇ 1993 ਤੱਕ ਸੈਂਟਰ ਸਰਕਾਰ ਨੇ ਪੰਜਾਬ ਦੇ ਵਿੱਚ ਕੀਤਾ ਉਹ ਇਹਨਾਂ ਦੀ ਵਾਚ ਦੇ ਅੰਡਰ ਹੀ ਹੋ ਰਿਹਾ ਸੀਗਾ, ਉਦੋਂ ਵੀ ਤਾਂ ਉੱਥੇ ਹੀ ਸੀਗੇ, ਉਹਦੀ ਕੋਈ ਤੁਸੀਂ ਪਿੱਛੇ ਕੱਢ ਕੇ ਦੇਖ ਲਓ, ਸਾਰਾ ਮੀਡੀਆ ਕੱਢ ਕੇ ਦੇਖ ਲਓ, ਤੁਹਾਨੂੰ ਮੈਨੂੰ ਨਹੀਂ ਲੱਗਦਾ ਕੋਈ ਉਹ 'ਚੋਂ ਇੱਕ ਅੱਧੀ ਮਿਲੇਗੀ, ਪਰ ਮੈਨੂੰ ਨਹੀਂ ਲੱਗਦਾ ਕੋਈ ਐਕਟਿਵ ਇਹਨਾਂ ਨੇ ਚਾਂਸ ਲਿਆ। ਦੂਜੇ ਪਾਸੇ ਜਿਹੜੇ ਵਕੀਲ ਇਹੋ ਜਿਹੀ ਗੱਲ ਕਰਦੇ ਸੀ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ, ਉਹਨਾਂ ਨੂੰ ਕੰਮ ਨਹੀਂ ਦਿੱਤਾ ਗਿਆ, ਉਹਨਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ। ਸੋ ਬੜੇ ਯੋਜਨਾਬੱਧ ਤਰੀਕੇ ਨਾਲ ਇਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਫਿਰ ਇਹ ਕਿਹਾ ਗਿਆ ਇਹਨੂੰ ਭੁੱਲ ਜਾਓ, ਇਹ ਭੁੱਲਣ ਵਾਲੀਆਂ ਗੱਲਾਂ ਨਹੀਂ ਹੈਗੀਆਂ, ਇਹ ਜਿਹੜੀ ਕੌਮ ਹੈ ਨਾ ਸਿੱਖ ਕੌਮ ਨਹੀਂ ਭੁੱਲਦੀ ਹੈਗੀ, ਜੋ ਮਰਜ਼ੀ ਕਰੀ ਜਾਓ, ਅਖੀਰ ਨੂੰ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਮਿਲਣੀ ਆ, ਜਿਹਨੇ ਅਹਿਸਾਨ ਕੀਤਾ ਆ ਕੌਮ 'ਤੇ, ਉਹਨੂੰ ਅਹਿਸਾਨ ਦਾ ਜੋ ਫਲ ਹੈ ਉਹ ਪੁਸ਼ਤਾਂ ਵੱਧੇ ਮਿਲਣਾ। ਜਿਸ ਤਰ੍ਹਾਂ ਮਲੇਰਕੋਟਲੇ ਦੇ ਹਾਦਾ ਨਾਦਾ ਮਾਰਿਆ ਸੀ, ਉਸ ਤੋਂ ਬਾਅਦ ਉਹ ਸਿੱਖਾਂ ਦੇ ਉਲਟ ਵੀ ਲੜਿਆ, ਮਾਰਿਆ ਵੀ ਗਿਆ, ਪਰ ਹਾਦਾ ਨਾਦਾ ਮਾਰਨ ਦਾ ਭੁਲਾਇਆ ਨਹੀਂ। ਉਹ ਹਜੇ ਵੀ ਸਤਿਕਾਰਤ ਕਮਿਊਨਿਟੀ ਆ ਸਾਡੇ ਭਾਰਤ ਦੀ, ਪੰਜਾਬ ਦੀ, ਸਿੱਖਾਂ ਦੇ ਲਈ। ਸੋ ਇਹ ਜਿਹੜਾ ਨੈਰੇਟਿਵ ਸਿਰਜਦੇ ਆ, ਸਿਰਜਣ ਦੀ ਕੋਸ਼ਿਸ਼ ਕਰ ਰਹੇ ਨੇ, ਮੀਡੀਆ ਨੂੰ ਕੰਟਰੋਲ ਕਰ ਲਿਆ ਜੀ, ਜੁਡੀਸ਼ਰੀ ਨੂੰ ਕੰਟਰੋਲ ਕਰ ਲਿਆ, ਸਭ ਬੇਕਾਰ ਦੀਆਂ ਗੱਲਾਂ ਨੇ। ਜੋ ਇੱਕ ਆਜ਼ਾਦਾਨਾ ਮਾਹੌਲ ਸਾਨੂੰ ਮਿਲਦਾ ਆ ਗੁਰਬਾਣੀ ਪੜ੍ਹ ਕੇ, ਗੁਰੂ ਸਾਹਿਬ ਨਾਲ ਜੁੜ ਕੇ, ਉਹ ਸਰਕਾਰਾਂ ਬਹੁਤ ਨੀਚੇ ਰਹਿ ਜਾਂਦੀਆਂ ਉਸ ਤੋਂ। ਬ੍ਰਹਿਮੰਡ ਲੈਵਲ ਦੀ ਗੱਲ ਹੁੰਦੀ ਆ, ਇੱਕ ਬ੍ਰਹਿਮੰਡੀ ਸਾਈਕੀ ਆ ਉਹ ਪੈਦਾ ਹੋ ਜਾਂਦੀ ਆ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ, ਮੇਰਾ ਵਿਚਾਰ। ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਤੁਸੀਂ ਵੀ ਕੁਛ ਕਹਿਣਾ ਚਾਹੁੰਦੇ ਹੋ ਇਸ ਟੌਪਿਕ ਦੇ ਬਾਰੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੁਨੇਹਾਂ ਦੇ ਜ਼ਰੀਏ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ, ਦੇਸ਼ ਵਿਦੇਸ਼ ਤੋਂ ਕੁਛ ਜੁੜ ਰਹੇ ਨੇ, ਅਤੇ ਮੈਂ ਸਭ ਦਾ ਸਵਾਗਤ ਕਰਦਾ। ਅੱਜ ਸਾਡੇ ਨਵੇਂ ਸਰੋਤੇ ਦਰਸ਼ਕ ਇੰਗਲੈਂਡ ਤੋਂ ਹੋਰ ਵੀ ਜੁੜ ਰਹੇ ਨੇ, ਉਹਨਾਂ ਦਾ ਵੀ ਸਵਾਗਤ ਕਰਦਾ। ਫਲੋਰਾ ਖਾਨਦਾਨ ਦੇ ਵਿੱਚੋਂ ਉਹਨਾਂ ਨੇ ਲਿੰਕ ਮੰਗੇ ਸੀ, ਅੱਜ ਉਹ ਦੇਖ ਰਹੇ ਹੋਣਗੇ, ਜੀ ਆਇਆਂ ਨੂੰ ਭਾਅ ਜੀ। ਅਤੇ ਬਾਕੀ ਵੀ ਸਾਰੇ ਸਰੋਤੇ ਜਿਹੜੇ ਵੀ ਸਾਡੇ ਨਾਲ ਜੁੜਦੇ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਅਤੇ ਗੀਤ ਜਦੋਂ ਅਸੀਂ ਲਾਉਣ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਹਰੇਕ ਵਾਰੀ ਰੌਲਾ ਪੈਂਦਾ ਹੈ ਕਿ ਕਾਪੀਰਾਈਟ ਦਾ ਇਸ਼ੂ ਆ ਜਾਂਦਾ। ਹੁਣ ਇਹਦਾ ਹੱਲ ਸਾਡੇ ਸਰੋਤਿਆਂ ਨੇ ਆਪ ਹੀ ਕੱਢਿਆ ਸੀ, ਦੋ ਹੱਲ ਦਿੱਤੇ ਸੀ। ਇੱਕ ਤਾਂ ਇਹ ਕਿ ਜਾਂ ਤਾਂ ਤੁਸੀਂ ਗਾਉਣ ਲੱਗ ਪਓ ਆਪ। ਹੁਣ ਅਮਰੀਕ ਭਾਅ ਜੀ ਨੇ ਤਾਂ ਗੁਰੂ ਧਾਰਿਆ ਹੋਇਆ ਉਸਤਾਦ ਪੂਛ ਵਾਲਾ, ਉਹ ਟਰਾਈ ਕਰ ਰਹੇ ਨੇ, ਅਤੇ ਪਰ ਅਸੀਂ ਦੋਨਾਂ ਨੇ ਕਿੰਨਾ ਕੁ ਗਾ ਲੈਣਾ। ਅਤੇ ਫਿਰ ਇੱਕ ਦੂਜਾ ਹੱਲ ਇਹ ਦਿੱਤਾ ਸੀ ਸਾਡੇ ਸਰੋਤਿਆਂ ਨੇ ਕਿ ਮੌਕਾ ਦਿੱਤਾ ਜਾਵੇ ਗਾਉਣ ਦਾ। ਸੋ ਪਿਆਰਿਓ, ਇਹ ਗੱਲ ਠੀਕ ਪਹੁੰਚੀ ਹੈ, ਥੈਂ ਸਿਰ ਲੱਗੀ ਆ। ਸੁਰਜੀਤ ਸਿੰਘ ਹੁਣੀ ਬ੍ਰਿਸਬੇਨ ਤੋਂ ਸਾਨੂੰ ਸੰਪਰਕ ਕੀਤਾ ਕਿ ਮੈਂ ਇੱਕ ਗੀਤ ਗਾਉਣਾ ਚਾਹੁੰਦਾ। ਮੈਂ ਕਿਹਾ ਵਾਈ ਨੋਟ, ਆ ਜਾਓ ਆਪਾਂ ਗੀਤ ਲਾਵਾਂਗੇ, ਚਲਾਵਾਂਗੇ। ਸੋ ਅੱਜ ਅਸੀਂ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ 3 ਕੁ ਮਿੰਟ ਦਾ ਗੀਤ ਸੁਣਨਾ ਆ। ਸਾਨੂੰ ਕਾਪੀਰਾਈਟ ਦਾ ਹੁਣ ਕੋਈ ਇਸ਼ੂ ਨਹੀਂ ਹੈਗਾ, ਅਤੇ ਮੈਂ ਇੱਕ ਹੋਰ ਬੇਨਤੀ ਇਹ ਕਰਨੀ ਆ ਕਿ ਕਮਿਊਨਿਟੀ ਦੇ ਵਿੱਚੋਂ ਆਪਣੀ ਆਵਾਜ਼ ਦੇ ਵਿੱਚ ਕੋਈ ਵੀਡੀਓ ਰਾਹੀਂ ਗੀਤ ਭੇਜਣਾ ਚਾਹੁੰਦਾ ਸਾਨੂੰ ਰਿਕਾਰਡ ਕਰਕੇ, 3 ਮਿੰਟ ਤੋਂ ਥੱਲੇ ਥੱਲੇ ਸ਼ੇਅਰ ਹੋ ਸ਼ਾਰੀ ਸ਼ੇਅਰ ਵਧੀਆ ਪ੍ਰੈਜੈਂਟੇਸ਼ਨ ਦੇ ਨਾਲ, ਤਾਂ ਅਸੀਂ ਬਹੁਤ ਧੰਨਵਾਦੀ ਹੋਵਾਂਗੇ। ਅਸੀਂ ਉਹ ਗੀਤ ਲਾਉਣਾ, ਉਹ ਸ਼ੇਅਰ, ਉਹ ਕਵਿਤਾਵਾਂ ਲਾਉਣੀਆਂ ਪਸੰਦ ਕਰਾਂਗੇ ਤੁਹਾਡੀਆਂ, ਤੁਹਾਡੀ ਆਵਾਜ਼ ਦੇ ਵਿੱਚ, ਤੁਹਾਡੇ ਅੰਦਾਜ਼ ਦੇ ਵਿੱਚ। ਸੋ ਬਹੁਤ ਸਿੰਪਲ ਹੈ, ਤੁਸੀਂ ਵੀਡੀਓ ਰਿਕਾਰਡ ਕਰਕੇ ਮੈਨੂੰ ਵਟਸਐਪ 'ਤੇ ਭੇਜ ਦਿਓ, ਅਤੇ ਅਸੀਂ ਉਹਨੂੰ ਫਿਲਟਰ ਕਰਕੇ ਸਮੇਂ ਦੇ ਅਨੁਸਾਰ ਅਸੀਂ ਜ਼ਰੂਰ ਚਲਾਵਾਂਗੇ। ਪਰ ਅੱਜ ਜਿਹੜਾ ਅਸੀਂ ਗੀਤ ਚਲਾਉਣਾ ਆ, ਉਹ ਚਲਾਉਣਾ ਆ ਸੁਰਜੀਤ ਸਿੰਘ ਬ੍ਰਿਸਬੇਨ ਦੀ ਆਵਾਜ਼ ਦੇ ਵਿੱਚ। ਤਾਂ ਫਿਰ ਆਪਾਂ ਇੱਦਾਂ ਕਰਦੇ ਹਾਂ ਕਿ ਇਹ ਗੀਤ ਆਪਾਂ ਸੁਣ ਲੈਂਦੇ ਹਾਂ, ਅਤੇ ਉਹਨਾਂ ਨੇ ਕੁਛ ਸੁਨੇਹਾ ਵੀ ਦਿੱਤਾ। ਇਸ ਗੀਤ ਦੇ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ, ਅਮਰੀਕ ਭਾਅ ਜੀ ਵੀ ਆਉਂਦੇ ਹੋਣਗੇ। ਆਪਾਂ ਜਾਣਾ ਕਿਤੇ ਨਹੀਂ ਅੱਜ, ਕੋਈ ਔਫ ਨਹੀਂ ਕਰਨਾ, ਬਸ ਕੋਈ ਕਾਪੀਰਾਈਟ ਨਹੀਂ। ਗੀਤ ਦੱਸਿਓ ਕਿਸ ਤਰ੍ਹਾਂ ਦਾ ਜੀ।
ਦਿਲਾਂ ਵਿੱਚ ਦਰਦ ਤੇ ਮੁਹੱਬਤ ਦਾ ਚਲਨ ਹੋਵੇ, ਕੋਈ ਤੇਰਾ ਵਤਨ ਹੋਵੇ, ਕੋਈ ਮੇਰਾ ਵਤਨ ਹੋਵੇ, ਇਕੱਠੇ ਬਹਿ ਦੁਆ ਕਰੀਏ, ਅਮਨ ਹੋਵੇ, ਅਮਨ ਹੋਵੇ। ਦੋਸਤੋ, ਮੈਂ ਪੰਜਾਬ ਦੀ ਧਰਤੀ ਤੋਂ ਇੱਕ ਮੈਸੇਜ ਤੁਹਾਡੇ ਨਾਲ ਆਪਣੇ ਗੀਤ ਰਾਹੀਂ ਸਾਂਝਾ ਕਰਨ ਜਾ ਰਿਹਾ ਹਾਂ। ਸ਼ਾਂਤੀ ਦੀ ਗੱਲ ਕਰੋ ਮਿੱਤਰੋ, ਪੰਬਾਂ ਵਾਲੀ ਗੱਲ ਸਮਝਾਓ ਨਾ, ਬਣੀਏ ਵਪਾਰੀ ਆਪਾਂ ਪਿਆਰ ਦੇ, ਬਣੀਏ ਵਪਾਰੀ ਆਪਾਂ ਪਿਆਰ ਦੇ, ਈਰਖਾ ਦੇ ਵਣਜ ਕਮਾਓ ਨਾ। ਸ਼ਾਂਤੀ ਦੀ ਗੱਲ ਕਰੋ ਮਿੱਤਰੋ, ਪੰਬਾਂ ਵਾਲੀ ਗੱਲ ਸਮਝਾਓ ਨਾ, ਰੱਬ ਨੇ ਬਣਾਈ ਇਹ ਮਨੁੱਖਤਾ ਅਮੁੱਲੀ, ਸਾਨੂੰ ਆਖਿਆ ਸੀ ਗੁਰੂਆਂ ਤੇ ਪੀਰਾਂ ਨੇ, ਦੱਸਿਆ ਸੀ ਗੁਰੂਆਂ ਤੇ ਪੀਰਾਂ ਨੇ। ਅਣਜਾਣੇ ਵਿੱਚ ਅਸੀਂ ਭਟਕਦੇ ਰਹੇ ਰਾਹ, ਦੱਸਿਆ ਨਾ ਸਾਨੂੰ ਤਕਦੀਰਾਂ ਨੇ, ਦੱਸਿਆ ਨਾ ਸਾਨੂੰ ਤਕਦੀਰਾਂ ਨੇ। ਹੋ ਅਕਲਾਂ ਦੀ ਬੇੜੀ ਚੜ ਲੰਘੀਏ, ਅਕਲਾਂ ਦੀ ਬੇੜੀ ਚੜ ਲੰਘੀਏ, ਅਕਲਾਂ ਦੀ ਬੇੜੀ ਚੜ ਲੰਘੀਏ, ਬੇਸਮਝੀ ਦੇ ਬੇੜੇ ਡੁੱਬ ਜਾਓ ਨਾ। ਸ਼ਾਂਤੀ ਦੀ ਗੱਲ ਕਰੋ ਮਿੱਤਰੋ, ਪੰਬਾਂ ਵਾਲੀ ਗੱਲ ਸਮਝਾਓ ਨਾ। ਦੌਲਤਾਂ ਦੀ ਦੌੜ ਵਿੱਚ ਰੋਲੋ ਨਾ ਜਵਾਨੀਆਂ, ਮੰਜ਼ਲਾਂ ਤਾਂ ਅਜੇ ਬੜੀ ਦੂਰ ਨੇ, ਮੰਜ਼ਲਾਂ ਤਾਂ ਅਜੇ ਬੜੀ ਦੂਰ ਨੇ। ਇਹਨਾਂ ਬਿਨਾਂ ਵਾਗ ਡੋਰ ਸਾਂਭੂ ਕਿਹੜਾ ਮੁਲਕਾਂ ਦੀ, ਇਹੋ ਸਾਡੇ ਮੱਥੇ ਦਾ ਸਰੂਰ ਨੇ, ਇਹੋ ਸਾਡੇ ਮੱਥੇ ਦਾ ਸਰੂਰ ਨੇ। ਹਰੇ ਪਰੇ ਬਾਗਾਂ ਨੂੰ ਉਜਾੜ ਕੇ, ਗੋਲੜਾਂ ਤੋਂ ਭੰਗੜੇ ਪਵਾਓ ਨਾ। ਸ਼ਾਂਤੀ ਦੀ ਗੱਲ ਕਰੋ ਮਿੱਤਰੋ, ਬੰਬਾਂ ਵਾਲੀ ਗੱਲ ਸਮਝਾਓ ਨਾ। ਮੁਲਕਾਂ ਦੇ ਮਾਲਕੋ ਇਹ ਮੁਲਕ ਨਾ ਚੱਲੇ ਕਿਤੇ, ਮਿਲਣ ਨਾ ਜਾਣਾ ਜੋ ਗਵਾਚੀਆਂ, ਮਿਲਣ ਨਾ ਜਾਣਾ ਜੋ ਗਵਾਚੀਆਂ। ਧਰਤੀ ਦੇ ਟੁਕੜੇ ਤਾਂ ਟੁਕੜੇ ਹੀ ਐਵੇਂ ਰਹਿਣੇ, ਮੰਨੀਏ ਸਿਆਣਿਆਂ ਜੋ ਆਖੀਆਂ, ਮੰਨੀਏ ਸਿਆਣਿਆਂ ਜੋ ਆਖੀਆਂ। ਅਕਲਾਂ ਦੀ ਬੇੜੀ ਚੜ ਲੰਘੀਏ, ਬੇਸਮਝੀ ਦੇ ਬੇੜੇ ਡੁੱਬ ਜਾਓ ਨਾ। ਸ਼ਾਂਤੀ ਦੀ ਗੱਲ ਕਰੋ ਮਿੱਤਰੋ, ਬੰਬਾਂ ਵਾਲੀ ਗੱਲ ਸਮਝਾਓ ਨਾ। ਕਾਲੀਆਂ ਵਾਲੇ ਤੋਂ ਹੈ ਸੁਨੇਹਾ ਸਾਂਝੀ ਵਾਲਤਾ ਦਾ, ਸੇਧ ਸਾਡੀ ਸੱਚੇ ਸੁੱਚੇ ਪਿਆਰ ਦੀ, ਸੇਧ ਸਾਡੀ ਸੱਚੇ ਸੁੱਚੇ ਪਿਆਰ ਦੀ। ਹੁਣ ਨਫ਼ਰਤਾਂ ਦੀ ਜੰਗ ਤੋਂ ਬਚਾ ਕੇ ਰੱਖੋ ਵਤਨਾਂ ਨੂੰ, ਹੋਂਦ ਨਹੀਂ ਹੋ ਰਹਿਣੀ ਸੰਸਾਰ ਦੀ, ਹੋਂਦ ਨਹੀਂ ਹੋ ਰਹਿਣੀ ਸੰਸਾਰ ਦੀ। ਪਿਆਰ ਦੀਆਂ ਬੀਜੀਏ ਕਿਆਰੀਆਂ, ਨਫ਼ਰਤਾਂ ਦੇ ਬੀਜਾਂ ਨੂੰ ਖੰਡਾਓ ਨਾ।
ਜੀ ਪਿਆਰਿਓ, ਇਹ ਗੀਤ ਸੁਣ ਰਹੇ ਸੀਗੇ ਸੁਰਜੀਤ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ। ਇਹ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਨੇ, ਪਰ ਇੰਡੀਆ ਤੋਂ ਆਏ ਹੋਏ ਨੇ, ਅਤੇ ਇਹਨਾਂ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਗੀਤ ਪੇਸ਼ ਕੀਤਾ, ਆਪ ਹੀ ਲਿਖਿਆ। ਸੋ ਬਹੁਤ ਬਹੁਤ ਧੰਨਵਾਦ ਭਾਅ ਜੀ। ਸੋ ਅੱਜ ਪ੍ਰੋਗਰਾਮ ਦੇ ਵਿੱਚ ਅਮਰੀਕ ਭਾਅ ਜੀ, ਬੜੀ ਛੇਤੀ ਅਸੀਂ ਉਹਨਾਂ ਨੂੰ ਸ਼ਾਮਿਲ ਕਰਾਂਗੇ, ਤੁਸੀਂ ਵੀ ਜੁੜੇ ਹੋਏ ਹੋ ਪ੍ਰੋਗਰਾਮ। ਪਹਿਲਾਂ ਮੈਂ ਸੁਨੇਹੇ ਪੜ੍ਹ ਦਵਾਂ ਆਪਣੇ ਸਾਰੇ ਸਰੋਤਿਆਂ ਦੇ, ਪਰ ਪਹਿਲਾਂ ਮੌਸਮ ਨਾ ਦੱਸ ਦਈਏ, ਪਹਿਲਾਂ ਮੌਸਮ ਸ਼ੇਅਰ ਕਰ ਲੈਂਦੇ ਹਾਂ। 22.1 ਡਿਗਰੀ ਤਾਪਮਾਨ ਇੱਥੇ ਇਸ ਵੇਲੇ ਕੌਫ ਸਾਰਵਰ ਦੇ ਵਿੱਚ ਹੈ, ਅਤੇ ਆਸਟ੍ਰੇਲੀਆ ਦਾ ਜੋ ਮੌਸਮ ਹੈ ਉਸ ਦੇ ਵਿੱਚ 24 ਡਿਗਰੀ, ਕਾਫੀ ਗਰਮੀ ਬ੍ਰਿਸਬਨ ਦੇ ਵਿੱਚ ਹੈ, ਅਤੇ 18.5 ਸਿਡਨੀ 'ਚ ਹੈ, 16.3 ਕੈਨਬਰਾ 'ਚ ਹੈ, 18.4 ਮੈਲਬਨ ਦੇ ਵਿੱਚ ਹੈ, 15.6 ਹੋਬਾਰਟ 'ਚ, 16 ਡਿਗਰੀ ਐਡਲੇਟ 'ਚ, 13.2 ਪਰਥ ਵਿੱਚ, 25.2 ਡਾਰਵਿਨ ਦੇ ਵਿੱਚ। ਸਿਡਨੀ ਮੈਲਬਨ ਦੇ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ, ਅਤੇ ਕੈਨਬਰਾ ਅਤੇ ਹੋਬਰਟ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 19 ਡਿਗਰੀ ਤਾਪਮਾਨ ਹੈ, ਔਰ ਨਵਾਂਸ਼ਹਿਰ ਦੇ ਲਾਗੇ ਸਾਡਾ ਪਿੰਡ ਪੈਂਦਾ ਹੈ, ਉੱਥੇ ਲਾਈਵ ਲਾਇਆ ਹੋਇਆ ਸੀ ਵੀ ਯੰਤਰ, 17.2 ਡਿਗਰੀ ਤਾਪਮਾਨ ਪੰਜਾਬ ਦਾ ਆ। ਠੰਡਕ ਹੋ ਰਹੀ ਹੈ, ਠੰਡ ਹੋ ਰਹੀ ਹੈ, ਸੋ ਆਉਣ ਵਾਲੇ ਸਮੇਂ ਦੇ ਵਿੱਚ ਠੰਡ ਦਾ ਆਨੰਦ ਮਾਣਨਗੇ ਭਾਰਤ ਵਾਸੀ, ਪੰਜਾਬ ਵਾਸੀ, ਅਤੇ ਅਸੀਂ ਵੀ ਜਾਵਾਂਗੇ ਜਨਵਰੀ ਫਰਵਰੀ ਦੇ ਵਿੱਚ ਆਨੰਦ ਮਾਣਾਂਗੇ। ਸੋ ਉਸ ਤੋਂ ਇਲਾਵਾ ਹੁਣ ਆਪਾਂ ਮੈਸੇਜ ਪੜ੍ਹਦੇ। ਭੁਪਿੰਦਰ ਸਿੰਘ ਜੰਡੂ ਸਾਡੇ ਨਾਲ ਜੁੜੇ ਨੇ ਕੁਇਕਰਸਿਲ ਤੋਂ ਬਰਨਾਲੇ ਵਾਲੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪਿਆਰਿਓ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਔਰ ਕੁਲਵੀਰ ਸਿੰਘ ਸੰਧੂ ਵੀ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ 'ਚ ਐਡਮਿੰਟਨ, ਅਤੇ ਕੱਲ੍ਹ ਵੀ ਉਹਨਾਂ ਨੇ ਠੰਡੀ ਠੰਡੀ ਸਤਿ ਸ਼੍ਰੀ ਅਕਾਲ ਬੁਲਾਈ ਸੀ, ਕਿਉਂਕਿ ਕਾਫੀ ਠੰਡ ਪੈ ਰਹੀ ਹੈ ਉੱਥੇ। ਅਤੇ ਉੱਧਰ ਸਾਡੇ ਨਾਲ ਭਾਰਤ ਨਿਊਜ਼ੀਲੈਂਡ ਵਾਲੇ ਜੁੜ ਚੁੱਕੇ ਨੇ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਸਾਡੇ ਨਾਲ ਢਾਡੀ ਲਖਵਿੰਦਰ ਸਿੰਘ ਜੀ ਜੁੜੇ ਨੇ ਬੁਲਗੁਲਗੇ ਵਾਲੇ, ਕੀ ਹਾਲ ਚਾਲ ਹੈ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾ ਰਹੇ ਨੇ। ਅਤੇ ਸੁਖਵਿੰਦਰ ਸੌਂਤ ਭਾਅ ਜੀ ਹੁਣ ਰੈਗੂਲਰਲੀ ਸ਼ਾਮਿਲ ਹੋਇਆ ਕਰਨਗੇ, ਇਹ ਸਾਡੇ ਨਾਲ ਜੁੜਦੇ ਨੇ ਕੁਇਕਰਸਹਿਲ ਤੋਂ। ਹਰਪਾਲ ਸੰਧੂ ਹੁਣਾਂ ਨੇ ਵਿਚਾਰ ਦੇ ਵਿੱਚ ਸਾਂਝ ਪਾਈ ਹੈ, ਕਹਿੰਦੇ ਬਿਲਕੁਲ ਠੀਕ ਕਿਹਾ ਜੀ ਤੁਸੀਂ, ਅਤੇ ਸਭ ਨੂੰ ਫਤਿਹ ਬੁਲਾਈ ਆ, ਅਤੇ ਦਰਸ਼ਨ ਸਿੰਘ ਬਿੱਟੂ ਸਵੇਰ ਦੇ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਤੋਂ, ਅਤੇ ਉਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਕੇ ਗੁਰਫਤਿਹ ਸਾਰਿਆਂ ਨਾਲ ਸਾਂਝੀ ਕੀਤੀ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਵਟਸਐਪ ਅਤੇ ਯੂਟਿਊਬ ਦੇ ਮੈਸੇਜਿਸ ਦੇ ਵਿੱਚ ਮਨਜੀਤ ਸਿੰਘ, ਹਾਂਜੀ ਕੀ ਹਾਲ ਚਾਲ ਹੈ ਬਰੋ, ਹਾਂਜੀ ਇਹ ਸਾਡੇ ਬੜੇ ਵੱਡੇ ਭਾਅ ਜੀ, ਸਤਿਕਾਰਤ ਭਾਅ ਜੀ ਨੇ, ਸਾਡੇ ਬਿਲਕੁਲ ਸਾਹਮਣੇ ਗੇਟ ਨਾਲ ਗੇਟ ਹੈ ਪਿੰਡ, ਅਤੇ ਗਰੀਸ ਤੋਂ ਇਹ ਸਾਡੇ ਨਾਲ ਸੰਪਰਕ ਦੇ ਵਿੱਚ ਨੇ। ਵੀ ਨੈਵਰ ਫਰਗੈਟ 84 ਔਫਕੋਰਸ, ਹਾਂਜੀ ਬਿਲਕੁਲ ਭਾਅ ਜੀ, ਅਤੇ ਜੀ ਆਇਆਂ ਨੂੰ। ਕਰਮਜੀਤ ਸਿੰਘ ਸੈਣੀ ਸਾਡੇ ਨਾਲ ਜੁੜੇ ਨੇ, ਵਾਹਿਗੁਰੂ ਜੀ ਯੂ ਆਰ ਡੂਇੰਗ ਵੈਲ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅਤੇ ਪਲਵਿੰਦਰ ਕੌਰ ਭੈਣ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਇਹ ਵੀ ਸਾਡੇ ਨਾਲ ਜੁੜੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾਈ ਆ। ਇਹਨਾਂ ਨੇ ਪਿਛਲੀ ਵਾਰੀ ਟਿੱਪਣੀ ਕੀਤੀ ਸੀ ਅਮਰੀਕ ਭਾਅ ਜੀ 'ਤੇ, ਕਹਿੰਦੇ ਇਹਨਾਂ ਦਾ ਗੀਤ ਸੁਣ ਕੇ ਹਿਰਨ ਬਾਹਰ ਆ ਗਏ, ਹਿਰਨਾਂ ਦੀ ਤਾਂ ਬੜਾ ਫਿਰ ਚਰਚਾ ਹੋਈ, ਫਿਰ ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਅੱਜ ਹੋਰ ਚਰਚਾ ਹੋਣੀ ਹੈ ਹਿਰਨਾਂ ਦੀ, ਉੱਤੇ ਹੋਰ ਇਹ ਭਾਣਾ ਵਰਤ ਗਿਆ ਜੀ, ਇਹ ਹੁਣ ਤੁਹਾਨੂੰ ਦੱਸਾਂਗੇ ਕਿੱਦਾਂ ਵਰਤਿਆ। ਅਤੇ ਚਾਲ ਸਾਹਿਬ ਵੀ ਸਾਡੇ ਨਾਲ ਜੁੜੇ ਨੇ, ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਦਿਨ ਵਧੀਆ ਲੰਘੇ। ਅਤੇ ਅਮਰੀਕ ਭਾਅ ਜੀ ਨੂੰ ਹੁਣ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਹੀ ਲਵਾਂ, ਕਿਉਂਕਿ ਕਹਿੰਦੇ ਆ ਕਿ ਮੈਂ ਤਾਂ ਹੁਣ ਸੁਰ ਲਾ ਨਹੀਂ ਸਕਦਾ ਇਹੋ ਜਿਹਾ ਕਿ ਅਮਰੀਕ ਭਾਅ ਜੀ ਸਾਡੇ ਨਾਲ ਸ਼ਾਮਿਲ ਹੋਣ। ਸੋ ਅਮਰੀਕ ਭਾਅ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਜਿੱਦਾਂ ਅੰਬ ਆ, ਸੇਬ ਆ ਜਾਂ ਹੋਰ ਚੀਜ਼ਾਂ, ਕਿਉਂਕਿ ਕਹਿ ਰਹੇ ਲੋਕ ਜਿਹਨਾਂ ਤੋਂ ਸੁਣਿਆ ਆ ਅਸੀਂ ਕਿ ਮਠਿਆਈ ਦੀ ਬਹੁਤ ਮਾਤਰਾ ਘਰਾਂ ਵਿੱਚ ਹੋ ਜਾਂਦੀ, ਅਤੇ ਉਹਨੂੰ ਖਾਣਾ ਬੜਾ ਮੁਸ਼ਕਿਲ ਹੋ ਜਾਂਦਾ, ਕਈ ਵਾਰੀ ਉਹਨੂੰ ਬਿੰਨ ਵਿੱਚ ਸੁੱਟਣਾ ਵੀ ਪੈਂਦਾ ਆ, ਅਤੇ ਸਿਹਤ ਵੀ ਉਹਦੇ ਨਾਲ ਠੀਕ ਨਹੀਂ ਰਹਿੰਦੀ, ਅਤੇ ਇਹਦੇ ਬਾਰੇ ਵੀ ਇੱਕ ਚਰਚਾ ਚੱਲ ਰਹੀ ਆ। ਅਤੇ ਹੁਣ ਤੁਸੀਂ ਗੱਲ ਕੀਤੀ ਆ ਕਿ ਪੂਛ ਵਾਲੇ ਦੀ, ਕਿ ਜਿੱਦਾਂ ਮੁਰਕੀ ਲਾਈ ਤਾਂ ਹਿਰਨ ਬਾਹਰ ਆ ਗਏ, ਪਤਾ ਨਹੀਂ ਉਹ ਸ਼ੁਗਲ ਕਰਦੇ ਜਾਂ ਟਿੱਚਰ ਕਰਦੇ, ਇਹ ਤਾਂ ਮੈਨੂੰ ਪਤਾ
ਨਹੀਂ। ਨਹੀਂ ਨਹੀਂ, ਟਿੱਚਰ ਨਹੀਂ ਸੀ ਕਰਦੇ ਭਾਅ ਜੀ, ਉਹ ਤੁਹਾਤੋਂ ਸਰਪ੍ਰਾਈਜ਼, ਉਹਨਾਂ ਨੂੰ ਇੱਕ ਸਰਪ੍ਰਾਈਜ਼ ਮਿਲਿਆ ਜਦੋਂ,
ਚਲੋ ਬੋਲ ਲੈਂਦੇ ਆ ਕਿ ਹਿਰਨ ਬਾਹਰ ਆ ਗਏ, ਇੱਥੇ ਹਿਰਨ ਤਾਂ ਨਹੀਂ ਆਏ ਸਾਡੇ ਨਾਲ, ਨਾ ਸਾਡੇ ਘਰ ਦੇ ਨਾਲ ਹੀ 100-200 ਮੀਟਰ ਤੇ ਇੱਕ ਕਰਾਊਨ ਜਾਂ ਕਰਾਊਨ ਦੀ ਜਗ੍ਹਾ ਹੈ, ਤੇ
ਸਰਕਾਰੀ
ਜੰਗਲ ਆ, ਬਹੁਤ
ਸਰਕਾਰੀ ਜਗ੍ਹਾ,
ਸਰਕਾਰੀ ਜਗ੍ਹਾ ਜਿਹਨੂੰ ਕਰਾਊਨ ਦੀ, ਕਰਾਊਨ ਪਲੇਸ ਕਹਿੰਦੇ ਤੁਸੀਂ, ਕਰਾਊਨ
ਕਰਾਊਨ ਲੈਂਡ,
ਹਾਂਜੀ ਕਰਾਊਨ ਲੈਂਡ। ਉਹਦੇ ਵਿੱਚੋਂ ਕੀ ਹੋਇਆ, ਜਿਸ ਵੇਲੇ ਮੈਂ ਸਵੇਰੇ ਸਵੇਰੇ ਬਾਹਰ ਗਿਆ, ਤੇ ਆਪਣੇ ਤੁਹਾਨੂੰ ਪਤਾ ਹੀ ਵੀ ਉੱਥੇ ਪ੍ਰਕਾਸ਼ ਰਹੀ ਆ, ਪੂਛ ਵਾਲੇ ਦੀ ਉਸ ਰਹੀ ਆ, ਘਰ ਉਹਨਾਂ ਦੇ ਛੋਟੇ ਕਰਕੇ, ਤੇ ਉਹ ਨਿਆਣੇ ਵੀ ਬਹੁਤਾ ਝੱਲਦੇ
ਆ ਕੇ। ਨਹੀਂ ਨਹੀਂ ਭਾਜੀ, ਘਰ ਤਾਂ ਛੋਟੇ ਨਹੀਂ ਹੈਗੇ, ਉਹਨੇ ਘਰ ਦੇ ਨਹੀਂ ਝੱਲਦੇ, ਘਰ ਨਾਲ
ਝੱਲਦੇ, ਫਿਰ ਬਾਹਰ ਆ ਕੇ ਨਾ ਸਵੇਰੇ ਸਵੇਰੇ ਉਹ ਦੂਜਾ ਕਰਦੇ ਹੁੰਦੇ ਆ, ਆਪਣਾ ਰਿਆਜ਼ ਕਰਦੇ ਆ, ਜਿੱਦਾਂ ਮੁਹੰਮਦ ਰਫੀ ਸਾਹਿਬ ਵੀ ਤੁਸੀਂ ਦੱਸਿਆ ਸੀ ਕਿ ਉਹ ਬਾਹਰ ਜਾ ਕੇ ਕਿਨਾਰੇ ਰਿਆਜ਼ ਕਰਦੇ ਹੁੰਦੇ ਸੀ, ਉਹ ਉਹਦੇ ਬੈਂਚ ਬਣੇ ਹੋ ਆ ਪਾਰਕ ਦੇ ਵਿੱਚ, ਉੱਥੇ ਆ ਕੇ ਰਿਆਜ਼ ਕਰਦੇ ਆ, ਤੇ ਆਪਣਾ ਖਾਣਾ ਪੀਣਾ ਉਹ ਨਾਲੇ ਲੈ ਆਏ, ਜਿੱਦਾਂ ਪਰੌਂਠੇ ਹੋਊਗੇ ਜਾਂ ਬ੍ਰੈਡ ਹੋਊਗੀ ਜੋ ਵੀ ਹੋਊਗੇ, ਉਹ ਲੀਨ ਹੋ ਗਏ, ਫਿਰ ਉਹ ਗਾਣੇ ਵਿੱਚ ਲੱਗ ਗਏ ਆਪਣੇ ਗਾਣ ਦੇ ਵਿੱਚ,
ਗਾਣੇ
ਤਾਂ ਉੱਧਰ ਕਿਸੇ ਨੇ ਉਹ ਥਰਮਨ ਰੇਡੀਓ ਤੁਹਾਡਾ ਵੀ ਸੁਣ ਰਹੇ ਬਾ, ਉੱਥੇ ਬਗੀਚੇ ਦੇ ਵਿੱਚ ਵੀ ਬੈਠੇ ਹੁੰਦੇ ਲੋਕ, ਉਹਨਾਂ ਨੇ ਲਾਏ ਆ, ਉਹ ਜਿਹੜੇ ਉਹ ਧੁਨ ਲਾਈ ਤਾਂ ਉਹ ਇੱਥੇ ਹਿਰਨ ਤਾਂ ਹੈ ਨੀ, ਉਹ ਕੈਂਗਰੂ ਆ ਗਏ, ਕੈਂਗਰੂ ਬਹੁਤ ਆ, ਕੈਂਗਰੂ ਉੱਥੇ 25-30 ਕੈਂਗਰੂ ਉਹਦੇ ਆਲੇ ਦੁਆਲੇ ਘੁੰਮਣ ਲੱਗ ਪਏ, ਉਹਨੇ ਦੇਖਿਆ ਵੀ ਕੋਈ ਝੋਲਾ ਹੈ, ਉਹ ਵੀ ਖਾਣ ਪੀਣ ਦੀ ਚੀਜ਼ ਆ, ਉਹਦਾ ਬ੍ਰੇਕਫਾਸਟ ਬੁੱਕ ਦਾ ਸਭ ਲੈ ਕੇ ਲਾਂਭੇ ਹੋਏ, ਉਹ ਕਹਿੰਦਾ ਤੁਸੀਂ ਇੱਥੇ ਕਿਹੜਾ ਸਿਆਪਾ ਖੜਾ ਕਰ ਦਿੱਤਾ, ਪ੍ਰੋਬਲਮ ਕਿਹੜੀ ਕਰਤੀ ਵੇਤੀ ਮੇਰੇ ਲਈ, ਤੇ ਧੁੰਨ ਲਾ ਗਏ, ਤੇ ਉਹਦਾ ਉਹ ਸਮਾਨ ਸਮੂਹ ਚੱਕ ਕੇ ਕੈਂਗਰੂ ਲੈ ਗਏ। ਵੈਸੇ ਇੱਥੇ ਮੰਦੀ ਤੁਸੀਂ ਬੁੱਧਵਾਰ ਨੂੰ ਆਉਣਾ ਆ, ਤੁਸੀਂ ਸਵੇਰ ਨੂੰ ਜਾਓਗੇ ਨਾ, ਬਾਹਰ ਕੈਂਗਰੂ ਕੈਂਗਰੂ ਇਕੱਠੇ ਹੋਏ ਹੁੰਦੇ ਆ,
ਕੈਂਗਰੂਆਂ ਦੀ ਤਾਂ ਪੂਛ ਵਾਲਾ ਹੀ ਖੜੀ ਕਰਾ ਦਿੰਦਾ ਹੋਣਾ ਸੁਰ ਲਾ ਕੇ,
ਨਹੀਂ ਸੁਰ ਕਾਫੀ ਲਾਏ ਹੁੰਦੇ ਆ, ਬਾਹਰ ਕਾਫੀ ਰੌਣਕ ਲੱਗੀ ਹੁੰਦੀ ਆ, ਅੱਜ ਕੱਲ ਤਾਂ ਲੋਕ ਹੋਰ ਵੀ ਇਕੱਠੇ ਹੋਣ ਲੱਗ ਪਏ, ਕਿਉਂਕਿ ਇੱਥੇ ਵੱਖ ਵੱਖ ਮਿੰਟੀ ਦੇ ਲੋਕ ਰਹਿੰਦੇ ਆ, ਖਾਸ ਤੌਰ ਤੇ ਸਾਊਥ ਇੰਡੀਅਨ ਦਾ ਇਹ ਇਲਾਕਾ ਆ, ਉਹ ਤੋਂ ਬਾਅਦ ਨੇਪਾਲੀ ਕਮਿਊਨਿਟੀ ਬਹੁਤ ਵੱਡੀ ਭਾਰੀ ਮਾਤਰਾ ਦੇ ਵਿੱਚ ਇਸ ਇਲਾਕੇ ਦੇ ਵਿੱਚ ਰਹਿੰਦੀ, ਸਾਡੇ ਇਲਾਕੇ ਦੇ ਵਿੱਚ, ਤੇ ਉਹਨਾਂ ਦੇ ਪੋਸ਼ਾਕ ਦੇਖ ਕੇ ਵੀ, ਜਿੱਦਾਂ ਦੀਵਾਲੀ ਵਾਲੇ ਦਿਨ ਕਾਫੀ ਹਿੰਦੂਇਜ਼ਮ ਨਾ, ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਦੁਨੀਆਂ ਦੇ ਵਿੱਚ ਇੱਕ ਨੇਪਾਲ ਹੀ ਅਜਿਹਾ ਕੰਟਰੀ ਆ ਜਿਹਦਾ ਧਰਮ ਹਿੰਦੂ ਆ, ਕੋਈ ਕੰਟਰੀ ਨਹੀਂ ਹੈ ਜਿਹਦਾ ਧਰਮ ਹਿੰਦੂ, ਧਰਮ ਮਤਲਬ ਜਿਹਦਾ ਰਿਲੀਜਨ ਹਿੰਦੂ ਆ, ਮੁਸਲਿਮ ਕਈ ਕੰਟਰੀ ਹੈਗੇ ਜਿਹਨਾਂ ਦਾ, ਕਈ ਕੰਟਰੀ ਦੁਨੀਆਂ ਦੇ ਹੈਗੇ ਜਿਹਨਾਂ ਦਾ ਰਿਲੀਜਨ ਜਿਹੜਾ ਹੈ ਉਹ ਮੁਸਲਿਮ ਹੈਗਾ ਆ, ਚਲੋ ਠੀਕ ਆ, ਅਤੇ ਹਿੰਦੂ ਇੱਕੋ ਹੀ ਕੰਟਰੀ ਹੈ ਜਿਹੜਾ ਹਿੰਦੂ ਪਹਿਰਾਵੇ ਦੇ ਵਿੱਚ। ਅਮਨਦੀਪ, ਨੇਪਾਲੀ ਲੋਕਾਂ ਨੇ ਨਾ ਸਾਡੇ ਗੁਰਦੁਆਰਿਆਂ ਵਿੱਚ ਬਹੁਤ ਗਏ, ਸਾਡੇ ਜਿਹੜੇ ਸਾਊਥ ਇੰਡੀਅਨ ਸੀ ਜਾਂ ਦੂਜੇ ਗੁਜਰਾਤੀ ਲੋਕ ਹੋਰ ਬਹੁਤ ਭਾਰੀ ਮਾਤਰਾ ਦੇ ਵਿੱਚ ਮੈਂ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਨੂੰ ਜਾਂਦੇ ਹੋਏ ਦੇਖਿਆ। ਇੰਨੀ ਆਸਥਾ, ਇੰਨਾ ਵਿਸ਼ਵਾਸ ਸਾਡੇ ਗੁਰੂ ਸਾਹਿਬਾਨ ਦੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੇ ਦਿਖਾਇਆ
ਭਾਜੀ,
ਉਹਦੇ ਨਾਲ ਬਹੁਤ ਚੰਗਾ ਲੱਗਾ ਮਨਦੀਪ।
ਭਾਜੀ ਮੈਂ ਵੀ ਇਹ ਓਬਜ਼ਰਵੇਸ਼ਨ ਕੀਤੀ ਉਸ ਦਿਨ, ਪਰਸੋਂ ਰਾਤੀ ਗੁਰਦੁਆਰਾ ਸਾਹਿਬ ਵਿੱਚ, ਦੋਨਾਂ ਇੱਥੇ ਗੁਰਦੁਆਰਾ ਦੀਵਾਲੀ ਮਨਾ ਹੋ ਰਹੀ ਸੀ, ਇੱਥੇ ਵੀ ਸਾਡੇ ਕਾਫੀ ਨੇਪਾਲੀ ਕਮਿਊਨਿਟੀ ਆਈ ਹੋਈ ਹੈ ਕੰਮ 'ਤੇ, ਅਤੇ ਨਵੀਂ ਫਰੈਸ਼ ਮਾਈਗ੍ਰੇਸ਼ਨ ਹੋ ਰਹੀ ਹੈ, ਅਤੇ ਮੈਂ ਹੈਰਾਨ ਰਹਿ ਗਿਆ। ਅਤੇ ਇੱਕ ਨਾ ਨੇਪਾਲੀ ਮਿਡਲ ਏਜਡ ਬੰਦਾ, ਉਹ ਨੇਪਾਲੀ ਡਰੈਸ ਪਾਈ, ਉਹਨੇ ਕੁੜਤਾ ਪਾਉਂਦੇ ਆ ਉਹ ਪੱਟਾਂ ਤੱਕ ਉੱਚਾ ਕੁੜਤਾ, ਅਤੇ ਫਿਰ ਧੋਤੀ ਲਾਉਂਦੇ ਆ, ਧੋਤੀ ਲਾਉਂਦੇ ਆ, ਮਤਲਬ ਸਿੱਧੀ ਜਿਹੜੀ ਧੋਤੀ ਹੁੰਦੀ ਸਾਊਥ ਇੰਡੀਅਨਸ ਵਰਗੀ, ਅਤੇ ਉਹ ਲਾ ਕੇ ਹੈ ਨਾ ਉਹ ਸਾਰਾ ਪਰਿਵਾਰ ਇੱਦਾਂ ਦੀ ਟ੍ਰੈਡੀਸ਼ਨਲ ਡਰੈਸ ਪਾ ਕੇ, ਬਿੰਦੀਆਂ ਸੁਰਖੀਆਂ ਲਾ ਕੇ, ਜਿੱਦਾਂ ਉਹ ਤਿਆਰ ਹੁੰਦਾ ਹੀ ਆ ਦੀਵਾਲੀ ਨੂੰ, ਅਤੇ ਆਪਣੀ ਟ੍ਰੈਡੀਸ਼ਨਲ ਡਰੈਸ ਦੇ ਵਿੱਚ ਉਹ ਗੁਰੂਦੁਆਰਾ ਸਾਹਿਬ ਦੇ ਵਿੱਚ ਆ ਕੇ ਉਹਨੇ ਮੱਥਾ ਟੇਕਿਆ, ਮੱਥਾ ਟੇਕ ਕੇ ਬੈਠ ਕੇ ਉਹਨੇ ਕੀਰਤਨ ਸੁਣਿਆ, ਫਿਰ ਉਹਨੇ ਲੰਗਰ ਛਕਿਆ, ਫਿਰ ਉਹ ਉਹਨਾਂ ਦੇ ਬੱਚੇ ਸੀ ਨਾਲ ਹੈ ਨਾ ਉੱਥੇ, ਚਲੋ ਛੋਟੀ ਛੋਟੀਆਂ ਮੋਮਬੱਤੀਆਂ ਜਗਾਈਆਂ ਜਗਾ ਰਹੀਆਂ ਸੀ, ਛੋਟੇ ਛੋਟੇ ਬੱਚਿਆਂ ਨੂੰ ਫੁੱਲ ਝੜੀਆਂ ਦੇ ਰਹੇ ਸੀਗੇ ਹੈ ਨਾ, ਅਤੇ ਉਹਨਾਂ ਨੇ ਪੂਰਾ ਇੰਜੋਏ ਕੀਤਾ। ਹੋਰ ਵੀ ਬਹੁਤ ਪਰਿਵਾਰ ਆਏ ਹੋਏ ਸੀ, ਗੁਜਰਾਤੀ ਪਰਿਵਾਰ ਬਹੁਤ ਆਏ ਹੋਏ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਅਤੇ ਚੰਗਾ ਲੱਗਿਆ ਇਹ ਮਲਟੀਕਲਚਰਲਿਜ਼ਮ ਦੇਖ ਕੇ, ਅਤੇ ਇੱਕ ਭਾਈਚਾਰਾ ਦੇਖ ਕੇ। ਪਰ ਭਾਜੀ ਪੂਛ ਵਾਲੇ ਦੀ ਗੱਲ ਆਪਾਂ ਕਰ ਲਈ ਹੈ ਕਿ ਕੈਂਗਰੂ ਉਹਦਾ ਲੈ ਗਿਆ ਹੁਣ ਡੱਬਾ ਚੱਕ ਕੇ ਖਾਣ ਵਾਲਾ, ਉਹਨੇ ਤਾਂ ਮਤਲਬ ਤੁਸੀਂ ਹਿਰਨ ਕਢਾਏ ਸੀਗੇ, ਉਹਨੇ ਕੈਂਗਰੂ ਕਢਾ ਲਏ ਹੈ ਨਾ, ਅਤੇ ਚਲੋ ਉਹਨੂੰ ਦੱਸ ਦਿਓ ਤੂੰ ਕਿਹਾ ਰਾਗ 'ਚ ਥੋੜ੍ਹਾ ਜਿਹਾ ਬਦਲ ਕਰ ਲਾ, ਉਹ ਇੱਦਾਂ ਨਾ ਨਾ ਹੋਵੇ ਬਦਲ ਲਵੇ ਤਾਂ ਉੱਥੇ ਸ਼ੇਰ ਆ ਜਾਵੇ ਹੈ ਨਾ, ਅਤੇ ਖੈਰ
ਨਹੀਂ ਨਹੀਂ ਸ਼ੇਰ ਨਹੀਂ ਹੈ ਉਹਨੇ, ਪਤਾ ਨਹੀਂ ਰਾਗ ਨਾ ਮਲਹਾਰ ਸ਼ੇਰ ਲਿਆ ਸਵੇਰੇ ਸਵੇਰੇ, ਅੱਜ ਇੱਥੇ ਸਵੇਰੇ ਸਵੇਰੇ ਕਿੰਨੀਆਂ ਲੱਗਣ ਲੱਗ ਪਈਆਂ, ਇਹ ਮਲਹਾਰ ਉਹਨੇ ਹਟਾਇਆ ਤਾਂ ਹੁਣ ਕਿੰਨੀਆਂ ਹਟੀਆਂ।
ਅੱਛਾ ਇੱਕ ਨਾ ਆਪਾਂ ਹੈਲੋਵੀਨ ਦੀ ਗੱਲ ਕੀਤੀ ਹੈ, ਤੁਸੀਂ ਹੈਲੋਵੀਨ ਦੀ ਗੱਲ ਕੀਤੀ ਹੈ ਕਿ ਹੁਣ ਇਹ ਨਾ ਵੈਸੇ ਅਮਰੀਕਾ ਦਾ ਤਿਉਹਾਰ ਹੈ, ਆਸਟ੍ਰੇਲੀਆ ਦੇ ਵਿੱਚ ਇਹਨੂੰ ਮਨਾਇਆ ਨਹੀਂ ਸੀ ਜਾਂਦਾ, ਹੁਣ ਇਹਨੂੰ ਕਮਰਸ਼ੀਅਲਾਈਜ਼, ਮੈਂ ਇੱਕ ਦਿਨ ਇਹਦੇ ਬਾਰੇ ਪੜ੍ਹ ਰਿਹਾ ਸੀਗਾ ਅਤੇ ਇਹਦੇ ਬਾਰੇ ਚਰਚਾ ਵੀ ਦੇਖ ਰਿਹਾ ਸੀ ਕਿ ਇਹਦੀ ਇਹਦਾ ਕੀ ਇਤਿਹਾਸ ਹੈ, ਜੇ ਹੁਣ ਇਹ ਪੰਜਾਬ 'ਚ ਵੀ ਜਾਣਾ ਤੁਹਾਡੇ ਸਾਹਮਣੇ ਦੇਖਿਓ, ਇਹ ਭੂਤਨੀਆਂ ਦਾ ਭੂਤਨੀਆਂ ਦਾ
ਨਹੀਂ ਸਾਡੇ ਅਮਨਦੀਪ ਸਾਡੇ ਇਤਿਹਾਸ ਪਹਿਲੇ ਮਨਾਇਆ ਜਾਂਦਾ ਆ ਸਾਡੇ ਡਿਫਰੈਂਟ ਵੇਜ਼, ਮੈਂ ਥੋੜ੍ਹੀ ਸਟੱਡੀ ਕੀਤੀ ਸੀ ਤੁਸੀਂ ਡਿਟੇਲ ਦੇ ਵਿੱਚ ਦੱਸਿਓ, ਜਿੱਦਾਂ ਸਾਡੇ ਜਠੇਰੇ ਨਹੀਂ ਮਨਾਉਂਦੇ,
ਹਾਂਜੀ
ਇਹ ਸਿਰਫ ਜਠੇਰੇ ਹੀ ਆ,
ਇੱਦਾਂ ਵੀ ਕਹਿ ਸਕਦੇ ਹਾਂ ਜਠੇਰੇ ਜਾਂ ਕਹਿ ਲਓ ਕਿ ਜਠੇਰਿਆਂ ਅਤੇ ਲੋਹੜੀ ਦਾ ਮਿਕਸ ਹੈ ਇਹ, ਠੀਕ ਹੈ
ਹਾਂਜੀ,
ਅਤੇ ਨਿਆਣੇ ਮੰਗਣ ਜਾਂਦੇ ਨੇ, ਉਹਨਾਂ ਨੂੰ ਕੁਛ ਦਿੰਦੇ ਨੇ, ਕੋਈ ਕੇਕ ਦਿੰਦੇ ਨੇ ਹੈ ਨਾ, ਪੈਸਿਆਂ ਦਾ ਤਾਂ ਹੁਣ ਰੁਝਾਨ ਨਹੀਂ ਹੈਗਾ, ਅਤੇ ਮੈਂ ਦੇਖੋ ਜੇ ਇੰਡੀਆ ਹੋਵੇ ਤਾਂ ਇੱਥੇ ਉੱਥੇ ਟੋਲੇ ਬੰਨ ਬੰਨ ਆਉਂਦੇ ਨੇ ਲੋਹੜੀਆਂ ਨੂੰ, ਮਤਲਬ ਗਰੁੱਪ ਬਣਦੇ ਨੇ ਜੀ, ਜਿੱਦਾਂ ਜਹਾਜ਼ ਲੈਂਡ ਹੁੰਦੇ ਇੱਦਾਂ ਟੈਂਪੂ ਲੈਂਡ ਹੁੰਦੇ ਆ ਉੱਥੇ ਪਿੰਡਾਂ ਦੇ ਵਿੱਚ, ਵੀ ਉਹ ਆ ਗਏ ਭਰੇ ਉਹ ਆਉਂਦੇ ਆ ਹੈ ਨਾ, ਵੀ ਕੋਈ ਜੀ ਬਾਜਾ ਗਿਰਨੀ ਆ ਰਹੀ ਹੈ, ਕੋਈ ਖੁਸਰੇ ਆ ਰਹੇ ਆ, ਕੋਈ ਜੀ ਅਸੀਂ ਤੁਹਾਡੇ ਫਲਾਨੇ ਹਾਂ ਜੀ, ਅਸੀਂ ਤੁਹਾਡੇ ਫਲਾਨੇ ਹਾਂ ਸੀਗਾ, ਅਸੀਂ ਤਾਂ ਤੁਹਾਨੂੰ ਕੋਈ ਕੋਈ ਜਾਣਦਾ ਜੁਣਦਾ ਨਹੀਂ ਹੈਗਾ, ਅਤੇ ਚਲੋ ਉਹ ਇੱਕ ਜਾਣੀ ਕਿ ਇੱਕ ਬਿਜ਼ਨਸ ਬਣਾ ਲਿਆ ਆ। ਪਰ ਸਾਡੇ ਪਿੰਡ ਨਾ ਲੋਹੜੀ, ਮੈਂ 2-3 ਲੋਹੜੀਆਂ ਉੱਥੇ ਰਿਹਾ ਹੁਣ, ਅਤੇ ਮੈਂ ਨਾ ਉਹਨਾਂ ਨੂੰ ਇਹੀ ਕਿਹਾ ਸਾਰਿਆਂ ਨੂੰ, ਮੈਂ ਅਤੇ ਮਨਜੀਤ ਭਾਅ ਜੀ ਜਿੱਦਾਂ ਦੀ ਹੁਣ ਮੈਂ ਗਰੀਸ ਵਾਲਿਆਂ ਦੀ ਗੱਲ ਕਰਕੇ ਹਟਿਆ, ਸਾਨੂੰ ਦੇਖ ਰਹੇ ਨੇ, ਅਸੀਂ ਨਾ ਕੁਰਸੀ ਡਾ ਕੇ ਬਹਿ ਜਾਣਾ ਸਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਆਪਣੇ ਹਜੇ ਚਾਰ ਦੀਵਾਰੀ ਬਣੀ ਨਹੀਂ ਸੀ ਅਤੇ ਐਤਕੀ ਬਣ ਗਏ, ਅਸੀਂ ਗੇਟ ਖੋਲ੍ਹ ਕੇ ਬਹਿ ਜਾਣਾ ਗੇਟ ਦੇ ਵਿੱਚ, ਅਤੇ ਅਸੀਂ 5-7 ਹਜ਼ਾਰ 10 ਹਜ਼ਾਰ ਰੁਪਈਏ ਦੇ ਨਾ ਮਤਲਬ ਪਰਚੀਆਂ ਕਰਾ ਲੈਣੀਆਂ, ਅਤੇ ਕਰਾ ਕੇ ਨਾ ਫਿਰ ਉਹ ਜਿਹੜਾ ਵੀ ਬੱਚਾ ਆਉਣਾ, ਜਿਹੜੇ ਤਾਂ ਬਿਲਕੁਲ ਛੋਟੇ ਉਹਨਾਂ ਨੂੰ 10-10, 20-20 ਰੁਪਏ ਦੇਈ ਜਾਣੇ, ਜਿਹੜੇ ਕੋਈ ਵੱਡੇ ਉਹਨਾਂ ਨੂੰ 50-50 ਰੁਪਏ ਦੇਈ ਜਾਣੇ, ਅਤੇ ਫਿਰ ਪਿੰਡ ਦੀਆਂ ਤੁਹਾਨੂੰ ਪਤਾ ਕੁੜੀਆਂ ਵੀ ਮੰਗਣ ਆਉਂਦੀਆਂ ਆ ਹੈ ਨਾ, ਇਕੱਠੀਆਂ ਹੋ ਕੇ ਗਰੁੱਪ, ਉਹਨੀ ਕੋਈ ਚੀਜ਼ ਬਣਾਉਣੀ ਹੁੰਦੀ ਆ, ਕੋਈ ਇਕੱਠੇ ਤਾਂ ਪਿੰਡ ਦੇ ਮੁੰਡੇ ਇਕੱਠੇ ਹੋ ਕੇ ਆ ਗਏ, ਉਹਨਾਂ ਨੇ ਫੁੱਟਬਾਲ ਲੈਣਾ ਆ, ਕੋਈ ਸਪੋਰਟਸ ਦਾ ਲੈਣਾ ਆ, ਪਹਿਲਾਂ ਉਹਨਾਂ ਨੂੰ ਪੁੱਛਣਾ ਤੁਸੀਂ ਤੁਹਾਡਾ ਪ੍ਰੋਜੈਕਟ ਕੀ ਆ, ਤੁਸੀਂ ਇਹ ਲੋਹੜੀ ਮੰਗ ਕੇ ਤੁਸੀਂ ਲੈਣਾ ਕੀ ਆ, ਉਹਦੀ ਆਹ ਲੈਣਾ ਜੀ ਆਹ ਲੈਣਾ, ਫਿਰ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਜੇ ਅਡਲਟ ਕੁੜੀਆਂ ਆ ਜਿੱਦਾਂ ਟੀਨੇਜਰ ਕੁੜੀਆਂ, ਉਹਨਾਂ ਨੂੰ ਪਏ ਕਿੰਨੀਆਂ ਜਣੀਆਂ ਤੁਸੀਂ, ਉਹਨੇ ਕਹਿਣਾ ਜੀ ਅਸੀਂ 10 ਜਣੀਆਂ, ਅਤੇ ਉਹਨਾਂ ਨੂੰ ਅਸੀਂ 1,000 ਰੁਪਇਆ ਦੇ ਦੇਣਾ ਹੈ ਨਾ, ਕਿਸੇ ਨੂੰ 500 ਦੇ ਦੇਣਾ, ਅਤੇ ਜਿਹੜਾ ਅਸੀਂ ਇੱਦਾਂ ਫਿਰ ਕਹਿਣਾ ਵੀ ਪਿੰਡ 'ਚ ਕੋਈ ਰਹਿ ਨਾ ਜਾਵੇ, ਅਸੀਂ ਸਾਰੇ ਨਿਆਣਿਆਂ ਨੂੰ ਦੇਣੇ ਆ 10-10 ਰੁਪਈਏ, ਠੀਕ ਹੈ, ਉਹ ਬੜਾ ਇੱਕ ਵਧੀਆ ਮਾਹੌਲ ਬਣਨਾ ਹੈ ਨਾ। ਫਿਰ ਸਾਰੇ ਜਿੱਦਾਂ NRI ਵੀਰ ਆਪਣੇ ਆਉਣਾ, ਉਹਨਾਂ ਨੇ ਵੀ ਇੱਦਾਂ ਹੀ ਕਰਨਾ ਸ਼ੁਰੂ ਕੀਤਾ ਹੋਇਆ ਵੀ ਚਲੋ ਪੰਜ ਪੰਜ ਦਸ ਦਸ ਹਰੇਕ ਨੂੰ ਦੇਣੇ ਆ। ਬੱਚੇ ਬੜੇ ਖੁਸ਼ ਹੁੰਦੇ ਨੇ ਹੈ ਨਾ, ਅਤੇ ਫਿਰ ਉਹ ਲੜਾਈ ਵੀ ਹੁੰਦੀ ਆ ਉੱਥੇ, ਇਹ ਜੀ ਲੈ ਗਿਆ ਅੱਗੇ, ਇਹਨੂੰ ਨਾ ਦਿਓ ਜੀ, ਇਹ ਅੱਗੇ ਲੈ ਗਿਆ ਤੁਹਾਤੋਂ, ਇੱਦਾਂ ਵੀ ਕਰੀ ਜਾਣਾ ਉਹਨੇ ਹੈ ਨਾ। ਸੋ ਉਹ ਇੱਕ ਹੈਗਾ ਜੈਨੂਅਨ, ਪਰ ਹੁੰਦਾ ਕੀ ਸੀਗਾ ਉਹਦੇ ਵਿੱਚ, ਜਿਹੜੀ ਦਿੱਕਤ ਮੈਨੂੰ ਆਉਂਦੀ, ਇੱਕ ਦੋ ਮੇਰੀ ਲੜਾਈਆਂ ਵੀ ਹੋਈਆਂ, ਪਿੰਡ ਤੋਂ ਬਾਹਰੋਂ ਆਉਣ ਲੱਗ ਪਏ ਹੈ ਨਾ, ਸਾਡੇ ਘਰ ਦੇ ਮੂਹਰੇ ਟੈਂਪੂ ਘਲਾਰ ਕੇ 10-15 ਜਣੀਆਂ ਉੱਤਰ ਕੇ ਮੰਗਣ ਲੱਗ ਪਈਆਂ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕੌਣ ਹੈ ਭਾਈ? ਕਹਿੰਦੇ ਜੀ ਅਸੀਂ ਤੁਹਾਡੇ ਐ ਫਲਾਨੇ ਪਿੰਡ ਦੇ। ਮੈਂ ਕਿਹਾ ਤੁਸੀਂ ਆਪਣੇ ਪਿੰਡ ਜਾ ਕੇ ਮੰਗੋ, ਅਸੀਂ ਨਹੀਂ, ਮੈਂ ਕਿਹਾ ਤੁਹਾਨੂੰ 1 ਰੁਪਈਆ ਵੀ ਦੇਣਾ, ਇੱਥੋਂ ਹੀ ਮੁੜ ਜਾਓ, ਮੈਂ ਕਿਹਾ ਤੁਹਾਡੇ ਸਾਡੇ ਪਿੰਡ ਕਿਸੇ ਨੇ ਨਹੀਂ ਦੇਣਾ ਤੁਹਾਨੂੰ, ਕਿਉਂਕਿ ਇਹ ਜਿਹੜੀ ਲੋਹੜੀ ਦੀਵਾਲੀਆਂ ਹੈ, ਇਹ ਹੈਗੇ ਪਿੰਡ ਦੇ, ਸਾਡੇ ਸਾਡੇ ਸੱਭਿਆਚਾਰ ਦੇ ਮਾਹੌਲ ਹੈ, ਅਸੀਂ ਆਪਣੀਆਂ ਧੀਆਂ ਭੈਣਾਂ ਨੂੰ, ਆਪਣੀਆਂ ਕੁੜੀਆਂ ਨੂੰ, ਆਪਣੇ ਬੱਚਿਆਂ ਨੂੰ ਸਪੋਰਟ ਕਰਨੀ ਆ, ਤੁਸੀਂ ਬਾਹਰੋਂ ਆਪਣੇ ਪਿੰਡ ਕਰੋ ਜਾ ਕੇ ਤੁਸੀਂ, ਹੈ ਨਾ, ਅਸੀਂ ਆਪਣੇ ਪਿੰਡ ਕਰਦੇ ਪਏ, ਇਹ ਤੁਹਾਡਾ ਕੀ ਵਰਤਾਰਾ ਹੈ? ਔਰ ਉਹਨੇ ਦੇਖੋ ਜਾਣਾ ਵੀ ਸਿਰਫ NRI ਘਰਾਂ 'ਚ, ਸਿਰਫ NRI ਘਰਾਂ 'ਚ ਜਾਣਾ ਆ, ਹੋਰ ਨਹੀਂ ਜਾਣਾ ਉਹਨੇ।
ਤੁਹਾਡੇ ਨਵੇਂ ਸ਼ਹਿਰ ਤਾਂ NRI ਘਰ ਜਾਂਦੇ ਨੀ ਲੋਕ, ਦੁਕਾਨਾਂ ਦੇ ਜਿੱਦਾਂ ਕਹਿ ਦੇਵੇ ਆਸਟ੍ਰੇਲੀਆ ਤੋਂ ਕੋਈ ਆਇਆ ਦੁਕਾਨ ਵਾਲਾ ਕਹਿੰਦਾ ਨਹੀਂ ਨਹੀਂ ਬਾਹਰ ਆਈ, ਇੱਕ ਪ੍ਰਥਾ ਚੱਲ ਰਹੀ ਆ ਨਵੇਂ ਸ਼ਹਿਰ ਦੇ ਇਲਾਕੇ ਦੇ ਵਿੱਚ ਹੈਗੀ ਆ ਨਾ, ਤੁਸੀਂ ਸੁਣਾਈ ਸੀ, ਮੈਂ ਆਪਣੇ ਕੋਲੋਂ ਨੀ ਬਣਾਈ।
ਨਹੀਂ ਉਹ ਸਹੀ ਆ, ਮੇਰੇ ਸਾਰੇ ਮਿੱਤਰ ਨੇ ਨਵਾਂ ਸ਼ਹਿਰ ਕਲੋਥ ਹਾਊਸ ਵਾਲੇ, ਜਵੈਲਰੀ ਵਾਲੇ, ਉਹ ਤਾਂ ਆਪ ਦੱਸਦੇ, ਕਹਿੰਦੇ ਜਦੋਂ ਕੋਈ ਉਹਨੂੰ ਦੇਖ ਲਈਦਾ ਆ, ਕਹਿੰਦੇ ਸਾਨੂੰ ਉਦਾਂ ਹੀ ਪਤਾ ਲੱਗ ਜਾਂਦਾ, ਕਹਿੰਦਾ ਬੰਦਾ ਆਸਟ੍ਰੇਲੀਆ, ਪਹਿਲਾਂ ਸਾਨੂੰ ਕਹਿੰਦਾ ਵੈਸੇ ਆਸਟ੍ਰੇਲੀਆ ਦੀ ਪਛਾਣ ਨਹੀਂ ਬਹੁਤੀ, ਉਹ ਸਾਨੂੰ ਇੱਦਾਂ ਲੱਗਦਾ ਉਹ ਇੱਥੇ ਲੋਕਲ ਹੀ ਬੰਦਾ ਆ, ਕਹਿੰਦਾ ਤੇਰੇ ਵਰਗੇ ਹੀ ਹੁੰਦੇ ਸਾਰੇ, ਪਰਨਾ ਬੰਨ ਕੇ ਆ ਜਾਂਦੇ ਆ ਇੱਦਾਂ ਹੀ ਦੇਸੀ ਜਿਹੇ ਕੱਪੜੇ ਪਾ ਕੇ, ਅਤੇ ਕਹਿੰਦਾ ਜਦੋਂ ਫਿਰ ਇੰਗਲੈਂਡ ਕਨੇਡਾ ਦੀ ਤਾਂ ਕਹਿੰਦਾ ਸਾਨੂੰ ਇੱਦਾਂ ਦੂਰੋਂ ਦਿਸ ਦਿੰਦੇ ਆਉਂਦੇ, ਇੱਕ ਤਾਂ ਉਹਨਾਂ ਦਾ ਸਟਾਈਲ ਕੱਪੜੇ, ਫਿਰ ਜਿੱਦਾਂ ਹੀ ਉਹ ਐਂਟਰ ਹੁੰਦੇ ਆ ਉਹਨਾਂ ਦੀ, ਕਹਿੰਦੇ ਫਿਰ ਜਿਹੜੀ ਮਤਲਬ ਉਹਨੀ ਪਰਫਿਊਮ ਲਾਈ ਹੁੰਦੀ, ਸੈਂਟ ਲਾਈ ਹੁੰਦੀ, ਉਹ ਤੋਂ ਪਤਾ ਲੱਗ ਜਾਂਦਾ ਕਨੇਡਾ ਦੇ, ਅਮਰੀਕਾ ਦੇ NRI ਆ। ਉਹਨਾਂ ਨੂੰ ਤਾਂ ਫਿਰ ਬਹੁਤ ਚਾਹ ਮੰਗਾਈਏ ਜੀ, ਥਾਲੇ ਬਰਫੀ ਮੰਗਾਈਏ ਜੀ, ਪਾਣੀ ਦੀ ਬੋਤਲ ਆਉਂਦੇ ਮੂਹਰੇ ਰੱਖ ਦਿੰਦੇ ਆ, ਕੋਕ ਮੰਗਾਈਏ ਜੀ। ਹੈਂ ਮੈਂ ਕਿਹਾ ਯਾਰ ਤੁਸੀਂ ਇਹਨਾਂ ਨੂੰ ਇੱਦਾਂ ਕਰਦੇ ਰਹਿੰਦੇ ਆ, ਸਾਨੂੰ ਤੁਸੀਂ ਪੁੱਛਦੇ ਵੀ ਨਹੀਂ, ਹੈ ਨਾ। ਉਹ ਕਹਿੰਦੇ ਫਿਰ ਇੱਦਾਂ ਹੀ ਆ, ਅਤੇ ਇੱਦਾਂ ਹੀ ਹੋਣੀ ਆ ਫਿਰ, ਜਿਹੜੇ ਆਸਟ੍ਰੇਲੀਆ ਵਾਲੇ ਆ ਉਹ ਬਹੁਤੇ ਪੈਸੇ ਨਹੀਂ ਖਰਚਦੇ, ਬਾਰਗਨਿੰਗ ਕਰਦੇ ਰਹਿੰਦੇ ਸਾਡੇ, ਉਹ ਬਾਰਗਨਿੰਗ ਕਰਦੇ ਰਹਿੰਦੇ ਆ, ਕਹਿੰਦਾ ਵੀ ਉਹ ਅਸੀਂ ਉਹਨਾਂ ਨੂੰ ਫਿਰ ਦੇਸੀ ਮਾਲੇ ਦਿਖਾ ਲਈਦਾ ਆ, ਹੈ ਨਾ। ਅਤੇ ਇਹ ਉਹ ਇੱਕ ਵਾਰੀ ਨਾ ਮੇਰਾ ਦੋਸਤ ਆਇਆ ਨਹੀਂ, ਸ਼ਾਮ ਨੂੰ ਲੇਟ ਡਿਨਰ ਸੀਗਾ ਰੱਖਿਆ ਹੋਇਆ, ਅਤੇ ਭਾਬੀ ਜੀ ਆ ਗਏ, ਅਤੇ ਉਹ ਸੁਨਿਆਰੇ ਆ, ਮੈਂ ਕਿਸੇ ਦਿਨ ਆਪਾਂ ਰੇਡੀਓ 'ਤੇ ਉਹਨਾਂ ਨੂੰ ਲੈ ਕੇ ਆਵਾਂਗੇ, ਉਹ ਵੀ ਬਹੁਤ ਕਰੈਕਟਰ ਨੇ। ਅਤੇ ਮੈਂ ਭਾਬੀ ਜੀ ਨੂੰ ਪੁੱਛਿਆ, ਮੈਂ ਕਿਹਾ ਉਹ ਆਪਣੇ ਕਿੱਧਰ ਗਏ ਬਿਜ਼ਨਸਮੈਨ ਸਾਹਿਬ? ਉਹ ਭਾਜੀ ਕਹਿੰਦੇ ਕੀ ਦੱਸੀਏ, ਉਹ NRI ਦੀ MRI ਕਰ ਰਹੇ ਆ। ਮੈਂ ਕਿਹਾ ਕੀ ਹੋਇਆ? ਉਹ ਕਹਿੰਦੇ ਉਹ ਵੀ ਆਸਟ੍ਰੇਲੀਆ ਤੋਂ ਆਏ ਹੋ ਸੀਗੇ, ਕਹਿੰਦੇ ਉਹ ਲੜਦੇ ਆ, NRI ਲੜ ਪਿਆ ਆ ਕੇ, ਕਹਿੰਦੇ ਆਸਟ੍ਰੇਲੀਆ ਦਾ ਉਹਦੀ MRI ਕਰ ਰਹੇ।
ਉਹਦੀ ਖੋਰੇ ਅਜੀਬੋ ਗਈ ਘਟਨਾ ਹੋ ਗਈ, ਤੁਹਾਡੇ ਡੈਡੀ ਦੀ ਕਹਾਣੀ ਸੁਣਾਈ ਸੀ ਨਾ ਪਿਛਲੀ ਵਾਰ ਮੈਂ, ਬਲਕੌਰੇ ਵਾਲੀ, ਹੁਣ ਸਾਰਿਆਂ ਦਾ ਪਤਾ ਨਹੀਂ, ਜਿਹੜੇ ਅੱਜ ਸੁਣ ਰਿਹਾ ਉਹਨੂੰ ਕਹਾਣੀ ਦਾ ਪਤਾ ਨਹੀਂ ਹੈ, ਲੇਕਿਨ ਉਹਦੇ ਸੰਦਰਭ ਦੇ ਵਿੱਚ ਇੱਕ ਤੁਹਾਡੇ ਪਿੰਡਾਂ ਦੇ ਕੋਲ ਕੋਈ ਸਕੋਪਰ ਵੀ ਹੈਗਾ?
ਹਾਂਜੀ ਹਾਂਜੀ, ਸਾਲੋਂ ਸਕੋਪਰ
ਔਡ ਵੀ ਹੈਗਾ,
ਔਡ ਵੀ ਹੈਗਾ,
ਔਡ ਦੇ ਵਿਚਾਲੇ ਕੋਈ ਪਿੰਡ ਵੀ ਹੈਗਾ, ਹੋਰ
ਬਥੇਰੇ ਪਿੰਡ ਨੇ
ਉੱਥੇ ਦੇ ਹਾਈ ਸਕੂਲ ਦੇ ਵਿੱਚ ਨਾ।
ਅੱਛਾ,
ਉੱਥੇ ਦੇ ਹਾਈ ਸਕੂਲ ਦੇ ਵਿੱਚ ਤੁਹਾਡਾ ਪ੍ਰੋਗਰਾਮ ਸੁਣ ਕੇ ਉਦਣ ਉਹ ਪੰਗਾ ਹੀ ਪੈ ਗਿਆ, ਤੁਹਾਡੇ ਡੈਡੀ ਦੀ ਕਹਾਣੀ ਸੁਣ ਕੇ।
ਕੀ ਹੋਇਆ?
ਉਹ ਕਹਾਣੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸੁਣਾਵਾਂਗੇ, ਹੋਇਆ ਕੀ ਉਹ।
ਅੱਛਾ, ਠੀਕ ਹੈ, ਹਾਂਜੀ, ਸਸਪੈਂਸ ਰੱਖ,
ਨਵੇਂ ਨਵਾਂ ਸਸਪੈਂਸ ਰੱਖ ਲੈਂਦੇ ਉਹਦੇ ਵਿੱਚ। ਤੇ ਹੁਣ ਮਹਿੰਦੀ ਗੁਰਦੁਆਰੇ ਗਏ ਸੀ ਉਦਣ, ਦੀਵਾਲੀ ਵਾਲੇ ਦਿਨ ਪਰਸੋਂ ਗੁਰਦੁਆਰੇ ਗਏ, ਤੇ ਉੱਥੇ ਰਸ਼ ਬਹੁਤ ਸੀ ਹੋਸਟਲ ਗੁਰਦੁਆਰੇ, ਸਾਰੇ ਵੈਸੇ ਸਾਰੇ ਗੁਰੂ ਸਾਹਿਬ ਗੁਰੂ ਘਰਾਂ ਦੇ ਵਿੱਚ ਬਹੁਤ ਰਸ਼ ਰਿਹਾ ਆ ਦੀਵਾਲੀ ਵਾਲੇ ਦਿਨ, ਤੇ ਅਸੀਂ ਵੀ ਲੈ ਗਏ, ਅਸੀਂ ਵੀ ਚਲੇ ਗਏ, ਦੂਰ ਜਾ ਕੇ ਸਾਨੂੰ ਨਾ ਪਾਰਕਿੰਗ ਮਿਲੀ ਉੱਥੋਂ, ਤੇ ਜਿੱਦਾਂ ਹੁੰਦਾ ਯਾਰ ਸ਼ਰਧਾ ਹੁੰਦੀ ਆ, ਆਸਥਾ ਹੁੰਦੀ ਆ ਵੀ ਤੁਸੀਂ ਚੜਾਉਣਾ ਹੁੰਦਾ ਉੱਥੇ ਕੁਛ, ਦਾ ਆਟੇ ਦੀ ਬੋਰੀ ਲੈ ਜਾਂਦੇ ਆ ਜਾਂ ਹੋਰ ਕੋਈ ਚੀਜ਼ਾਂ ਲੈ ਕੇ ਜਾਂਦੇ
ਆ,
ਅਸੀਂ ਵੀ ਲੈ ਗਏ ਨਾ, ਹਾਂਜੀ ਰਾਸ਼ਨ ਪਾਣੀ ਅਸੀਂ ਵੀ ਲੈ ਗਏ, ਤੇ ਰਸ਼ ਹੋਣ ਦੇ ਕਾਰਨ ਕਹਿੰਦੇ ਵੀ ਇਹ ਨਾ ਵੀ ਕੱਲੂ ਆ ਜਾਵਾਂਗੇ ਜਿਹੜੇ ਵੇਲ ਹੋਊਗਾ, ਹੁਣ ਚੱਕ ਕੇ ਲਿਜਾ ਨੀ, ਹੁਣ ਦੂਰ ਬਹੁਤ ਸੀ, ਅੱਧਾ ਕਿਲੋਮੀਟਰ ਦੂਰ ਗੱਡੀ ਪਾਰਕਿੰਗ, ਉੱਥੇ ਚੱਲ ਗਏ ਗੁਰਦੁਆਰਾ ਸਾਹਿਬ ਚੱਲ ਗਏ ਤੇ ਉੱਥੇ ਇੱਕ ਮਿਲੇ, ਸੱਜਣ ਮਿਲੇ, ਉਹ ਕਹਿੰਦੇ ਵੀ ਅਸੀਂ ਕਿਹਾ ਬੋਰੀ ਲਿਆਣੀ ਸੀ, ਲਿਆ ਨੀ ਹੋਈ। ਉਹ ਕਹਿੰਦੇ ਕੋਈ ਨੀ, ਉਹ ਦਿਲ ਸਾਫ਼ ਹੋਣਾ ਚਾਹੀਦਾ, ਬੋਰੀ ਦਾ ਕੀ ਆ। ਉਹ ਮੈਂ ਕਿਹਾ ਦਿਲੇ ਤਾਂ ਸਾਫ਼ ਨੀ, ਜੇ ਦਿਲ ਸਾਫ਼ ਹੋਵੇ ਆਪਣੀ ਫੋਟੋ ਨਾ ਕਰ ਲਾ ਲਈਏ ਉਹਨੂੰ, ਮੱਥਾ ਟੇਕ ਲਿਆ ਕਰੀਏ।
ਉਹ ਦਿਲ ਸਾਫ਼ ਕਰਨ ਤਾਂ ਗੁਰਦੁਆਰਿਆਂ ਨੇ,
ਦਿਲ ਸਾਫ਼ ਕਰਨ ਤਾਂ ਆਏ ਆ। ਇਹਦੇ ਬਾਰੇ ਵੀ ਆਉਂਦੀ ਥੋੜੀ ਜਿਹੀ, ਤੁਸੀਂ ਤਾਂ ਖੈਰ ਗਿਆਨੀ ਧਿਆਨੀ ਬੰਦੇ ਆ, ਕਾਫੀ ਜਾਣਦੇ ਆ ਸੋਸ਼ਲ ਇਸ਼ੂਜ ਦੇ ਬਾਰੇ, ਕਿ ਇੱਦਾਂ ਕਈ ਵਾਰੀ ਗੱਲਾਂ ਹੁੰਦੀਆਂ ਆ ਵੀ ਤੁਹਾਡਾ ਦਿਲ ਸਾਫ਼ ਹੋਣਾ ਚਾਹੀਦਾ, ਇੱਦਾਂ ਮੰਦਰਾਂ ਵਿੱਚ ਗੁਰਦੁਆਰਿਆਂ ਵਿੱਚ ਜਾਣ ਦੀ ਲੋੜ ਨਹੀਂ ਹੈ, ਪਰ ਲੋੜ ਹੈਗੀ ਆ, ਲੋੜ ਬਹੁਤ ਜ਼ਿਆਦਾ ਆ। ਕਿਉਂਕਿ ਜਿਸ ਵੇਲੇ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਨਾ, ਉੱਥੋਂ ਤੁਸੀਂ ਬਹੁਤ ਕੁਛ ਸਿੱਖ ਕੇ ਆਉਂਦੇ ਆ, ਜੇ ਸਿੱਖ ਕੇ ਨਹੀਂ ਆਉਂਦੇ ਤਾਂ ਉੱਥੋਂ ਕੁਛ ਨਾ ਕੁਛ ਇੱਦਾਂ ਦਾ ਮਾਹੌਲ ਹੁੰਦਾ, ਬਹੁਤ ਸਾਰੇ ਲੋਕ ਇਕੱਠੇ ਹੋਏ ਹੁੰਦੇ, ਸੰਗਤ ਆਈ ਹੁੰਦੀ ਆ, ਤੁਸੀਂ ਮਿਲਦੇ ਆ, ਮੇਲ ਮਿਲਾਪ ਵੀ ਹੁੰਦੇ ਆ, ਅਤੇ ਇਹ ਇੱਕ ਭਾਵਨਾ ਆ। ਲੋਕ ਕਈ ਲੋਕ ਕਹਿੰਦੇ ਵੀ ਨਹੀਂ ਜਾਣਾ ਚਾਹੀਦਾ, ਕੋਈ ਕਈ ਤਾਂ ਜਿੱਦਾਂ ਤੁਸੀਂ ਗੋਲਕ ਦੀ ਗੱਲ ਕਰਦੇ ਹੁੰਦੇ ਆ ਵੀ ਗੁਰਦੁਆਰਾ ਸਾਹਿਬ ਪੈਸੇ ਨਹੀਂ ਚੜ੍ਹਾਉਣੇ ਚਾਹੀਦੇ, ਵੀ ਕੱਲ੍ਹ ਤੁਸੀਂ ਜਿੱਦਾਂ ਦੀਵਾਲੀ ਦੀ ਵੀ ਗੱਲ ਕੀਤੀ, ਦੀਵਾਲੀ ਮਨਾਉਣੀ ਹੀ ਨਹੀਂ ਚਾਹੀਦੀ, ਕੁਛ ਸੈਕਸ਼ਨ ਕਹਿ ਰਹੇ ਆ ਵੀ ਸਾਡਾ ਤਿਉਹਾਰ ਹੀ ਨਹੀਂ ਹੈ, ਪਰ ਤੁਸੀਂ ਕਾਫ਼ੀ ਵਿਆਖਿਆ ਕੱਲ੍ਹ ਕੀਤੀ, ਕਾਫ਼ੀ ਸੋਹਣੇ ਤਰੀਕੇ ਨਾਲ ਇਸ ਬਾਰੇ ਦੱਸਿਆ ਕਿ ਦੀਵਾਲੀ ਕਿਉਂ ਮਨਾਉਣੀ ਚਾਹੀਦੀ ਹੈ, ਤਾਂ ਸਦੀਆਂ ਤੋਂ ਜਦੋਂ ਤੋਂ ਦੁਨੀਆ ਬਣੀ ਉਦੋਂ ਤੋਂ ਇਹ ਲਾਈਟਸ ਦਾ ਤਿਉਹਾਰ ਆ, ਇਹਨੂੰ ਮਨਾਇਆ ਜਾ ਰਿਹਾ, ਅਤੇ ਅਸੀਂ ਵੀ ਸ਼ਮੂਲੀਅਤ ਕਰਦੇ ਰਹੇ, ਸਾਰੇ ਸ਼ਮੂਲੀਅਤ ਇਹਦੇ ਵਿੱਚ ਕਰਦੇ ਆ, ਹਿੰਦੂ ਹੋਵਣ, ਸਿੱਖ ਹੋਣ, ਮੁਸਲਮਾਨ ਹੋਣ, ਜੋ ਵੀ ਆ, ਈਵਨ ਬੰਗਾਲੀ ਆਪਣੇ, ਇਹ ਤਾਂ ਜ਼ਿਆਦਾ ਮਨਾਉਂਦੇ ਆ ਸਮਾਂ, ਬੰਗਾਲ ਦੇ ਵਿੱਚ, ਨੇਪਾਲ ਦੇ ਵਿੱਚ,
ਸਾਰੇ ਦੇਖੋ ਇਹ ਇਹ ਪਹਿਲਾਂ ਕੱਲ੍ਹ ਵੀ ਦੱਸਿਆ ਕਿ ਇੱਕ ਮੌਸਮੀ ਤਿਉਹਾਰ ਹੈ, ਇਹ ਤਾਂ ਮਨਾਉਣਾ ਹੀ ਮਨਾਉਣਾ, ਕਿਸੇ ਦੇ ਧਰਮ ਨਾਲ ਜੁੜਿਆ ਉਹ ਗੁੱਡ ਲੱਕ ਨਾ ਉਹਨੂੰ ਚੇਤੇ ਕਰ, ਪਰ ਜਿਹੜਾ ਦਿਲ ਸਾਫ਼ ਹੋਣਾ ਚਾਹੀਦਾ ਕਹਿੰਦੇ ਜੀ, ਬਾਕੀ ਦੀਆਂ ਗੱਲਾਂ ਛੱਡੋ, ਤੁਸੀਂ ਕੋਈ ਨਹੀਂ ਮੱਥਾ ਨਹੀਂ ਟੇਕਣਾ ਨਾ ਟੇਕੋ, ਤੁਹਾਡਾ ਦਿਲ ਸਾਫ਼ ਹੋਣਾ ਚਾਹੀਦਾ। ਦੇਖੋ ਇਹ ਜਿਹੜਾ ਦਿਲ ਸਾਫ਼ ਜਦੋਂ ਹੋ ਗਿਆ ਨਾ, ਫਿਰ ਤਾਂ ਕਹਾਣੀ ਖਤਮ ਹੋ ਗਈ, ਹੈ ਨਾ, ਦਿਲ ਕਲੀਨ ਹੋ ਗਿਆ ਤਾਂ ਜਿਹੜੀ ਮਨ ਦੇ ਵਿੱਚ, ਦਿਲ ਸਾਫ਼ ਦਾ ਮਤਲਬ ਮਨ ਸਾਫ਼, ਮਨ ਸਾਫ਼ ਕਰਨ ਦੇ ਲਈ ਭਾਂਡਾ ਧੋਨੇ ਹਾਂ ਅਸੀਂ, ਹੈ ਨਾ, ਉਹਨੂੰ ਮਾਂਜਦੇ ਹਾਂ, ਸਾਰਾ ਕੁਛ ਕਰਦੇ ਹਾਂ ਸਾਫ਼ ਕਰਨ ਨੂੰ, ਤਾਂ ਹੀ ਉਹਦੇ ਵਿੱਚ ਦੁੱਧ ਜਿਹੜਾ ਆ ਉਹ ਟਿਕਦਾ ਆ। ਜੇ ਦੁੱਧ ਟਿਕਦਾ ਆ, ਤੁਸੀਂ ਗੰਦੇ ਭਾਂਡੇ ਦੇ ਵਿੱਚ ਦੁੱਧ ਪਾ ਦਿਓ ਤਾਂ ਉਹ ਫਟ ਜਾਏਗਾ, ਠੀਕ ਹੈ। ਇਸ ਕਰਕੇ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸ਼ਬਦ ਨੇ ਜਿਹੜੇ ਦੁੱਧ ਦੀ ਐਗਜ਼ਾਮਪਲ ਲੈਂਦੇ ਨੇ ਭਾਂਡੇ ਦੀ, ਵੀ ਹੁਣ ਅਸੀਂ ਰੱਬ ਨੇ ਤਾਂ ਵਸਣਾ ਸਾਡੇ ਉਸ ਮਨ ਦੇ ਅੰਦਰ ਜੇ ਉਹ ਰੱਬ ਦੇ ਵਸਣ ਦੇ ਅਨੁਕੂਲ ਹੈ, ਸਾਫ਼ ਹੋਊਗਾ। ਇਹ ਸਾਡਾ ਫਰਜ਼ ਬਣਦਾ ਕਿ ਜਿਹੜੀ ਮੈਲ ਲੱਗੀ ਉਹਨੂੰ ਅਸੀਂ ਧੋਈ ਜਾਈਏ ਅਤੇ ਇੱਕ ਟਾਈਮ ਆਏਗਾ ਜਦੋਂ ਉਹਦੇ ਵਿੱਚ ਪਰਮਾਤਮਾ ਦਾ ਵਾਸਾ ਹੋਵੇਗਾ, ਕਿਉਂਕਿ ਪਰਮਾਤਮਾ ਮੈਲ ਵਾਲੀ ਥਾਂ 'ਤੇ ਨਹੀਂ ਵੱਸਦਾ, ਟਿਕਦਾ ਨਹੀਂ, ਹੁੰਦਾ ਤਾਂ ਸਾਰੇ ਹੀ ਥਾਂ ਆ ਪਰ ਉਹ ਟਿਕਦਾ ਨਹੀਂ, ਪ੍ਰਗਟ ਨਹੀਂ ਹੁੰਦਾ। ਇਸ ਕਰਕੇ ਇਹ ਜਿਹੜਾ ਨਾ ਨੈਰੇਟਿਵ ਹੈ, ਜਿੱਦਾਂ ਹੁਣ ਗੁਰਦਾਸ ਮਾਨ ਦਾ ਗੀਤ ਹੈ, ਬਾਕੀ ਦੀਆਂ ਗੱਲਾਂ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ, ਧੋਤੇ ਪੋਥੀ ਛੱਡੋ, ਪੋਥੀ ਵੀ ਛੱਡ ਦਿਓ, ਜਾਣੀ ਕਿ ਮਤਲਬ ਛੱਡ ਦਿਓ, ਬਸ ਦਿਲ ਸਾਫ਼ ਹੋਣਾ ਚਾਹੀਦਾ, ਮਤਲਬ ਉਹ ਉਲਟ ਦੱਸ ਰਹੇ ਨੇ। ਅਸਲ ਦੇ ਵਿੱਚ ਤੁਸੀਂ ਕਿਸੇ ਸਿਸਟਮ ਦੇ ਵਿੱਚ ਆਉਂਦੇ ਹੋ, ਧੋਤੀ ਪਹਿਨਦੇ ਹੋ, ਚਲੋ ਹਿੰਦੂਇਜ਼ਮ ਤੁਸੀਂ ਫੋਲੋ ਕਰਦੇ ਹੋ, ਪੋਥੀ ਪੜ੍ਹਦੇ ਹੋ, ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋ, ਕੁਰਾਨ ਪੜ੍ਹਦੇ ਹੋ, ਕਿਤਾਬ ਪੜ੍ਹਦੇ ਹੋ, ਉਹ ਕਿਉਂ ਪੜ੍ਹਦੇ ਹੋ? ਉਹ ਜਿਹੜੇ ਕਹਿੰਦੇ ਨੇ ਵੇਦ ਪੁਰਾਣ ਨੇ, ਇਹ ਤੁਹਾਡੇ ਪਾਪਾਂ ਦੀ ਜਿਹੜੀ ਪੰਡ ਹੈ ਉਹਨੂੰ ਹਲਕਾ ਕਰਦੇ ਨੇ, ਤੁਸੀਂ ਪੜ੍ਹਦੇ ਨੇ, ਤੁਹਾਨੂੰ ਰੱਬ ਨਾਲ ਜੋੜਦੇ ਨੇ, ਇਹ ਦਿਲ ਸਾਫ਼। ਉਹ ਉਲਟ ਦੱਸ ਰਹੇ ਨੇ, ਦਿਲ ਸਾਫ਼ ਹੋ ਗਿਆ ਫਿਰ ਇਹਦੀ ਤਾਂ ਫਿਰ ਤਾਂ ਕਹਾਣੀ ਹੀ ਖਤਮ ਹੋ ਗਈ ਨਾ, ਦਿਲ ਸਾਫ਼ ਕਰਨ ਨੂੰ ਅਸੀਂ ਜਾਂਦੇ ਹਾਂ। ਦੂਜੀ ਗੱਲ ਇਹ ਹੈ, ਆਪਣੇ ਗੁਰੂ ਸਾਹਿਬਾਨ ਸਾਧ ਸੰਤ ਬਹੁਤ ਸਾਡੇ ਕੌਮ ਦੇ ਵਿੱਚ ਭਗਤ ਹੋਏ ਨੇ, ਅਤੇ ਉਹਨਾਂ ਨੇ ਵੀ ਭਗਤੀ ਕਰਕੇ ਛੱਡਿਆ ਥੋੜ੍ਹੋ ਵੀ ਚਲੋ ਹੁਣ ਹੋ ਗਿਆ ਕੰਮ, ਹੱਥ ਪੱਲਾ ਝਾੜਿਆ ਅਤੇ ਚਲੋ ਕੰਮ ਖਤਮ। ਇਹ ਕੰਟੀਨਿਊਸ ਪ੍ਰੋਸੈਸ ਹੈ, ਇਹਨੂੰ ਲਗਾਤਾਰ ਭਾਂਡੇ ਨੂੰ ਸਾਫ਼ ਰੱਖਣਾ ਪੈਂਦਾ। ਸੋ ਇਹ ਨੈਰੇਟਿਵ ਗਲਤ ਹੈ, ਆਪਾਂ ਨੂੰ ਕੰਟੀਨਿਊਸਲੀ ਆਪਣੇ ਆਪ ਨੂੰ ਸਾਫ਼ ਰੱਖਣਾ ਪੈਂਦਾ। ਭਾਅ ਜੀ ਹੁਣ ਥੋੜ੍ਹੀ ਜਿਹੀ ਗੱਲ ਨਾ, ਆਪਣੇ ਸੋਨੀ ਕੰਦੋਲਾ ਕੀ ਹਾਲ ਹੈ ਪਿਆਰਿਓ, ਇਹ ਸਾਡੇ ਗ੍ਰਾਈਂ ਨੇ ਜੀ, ਇਹ ਵੀ ਸਾਡੇ ਪਿੰਡ ਦੇ ਨੇ, ਅਤੇ ਇਹ ਸਾਲੋਂ ਹੈ ਜੀ, ਸਾਲੋਂ ਜਿਹੜਾ ਹਾਈ ਸਕੂਲ ਹੈ ਉਹਦੀ ਗੱਲ ਕਰ ਰਹੇ ਨੇ, ਤੇ
ਅੱਛਾ
ਬਹੁਤ ਬਹੁਤ ਧੰਨਵਾਦ। ਇਹ ਕੈਨੇਡਾ ਤੋਂ ਜੁੜ ਰਹੇ ਨੇ ਸਾਡੇ ਨਾਲ, ਤੇ ਹਰੀਸ਼ ਅਰੋੜਾ ਜੀ ਵੀ ਜੁੜ ਗਏ ਆਪਣੇ ਮਿੱਤਰ ਪਿਆਰੇ ਤੁਹਾਡੇ ਗੁਆਂਢੀ।
ਹਾਂ ਆ ਗਏ ਉਹ ਵੀ,
ਆ ਗਏ ਆ ਗਏ,
ਇਹਨਾਂ ਨੂੰ ਵੀ ਮਿਲਣਾ ਆ। ਹਾਂਜੀ,
ਤੇ ਕਹਿੰਦੇ ਬਸ
ਆਏ ਨੀ ਦੀਵਾਲੀ ਵਾਲੇ ਦਿਨ ਗੁਰਦੁਆਰਾ ਸਾਹਿਬ ਆਏ ਨੀ, ਆਦੇ ਹੁੰਦੇ ਉਦਾਂ
ਕੋਸਟਕੋ ਦੇ ਵਿਚ ਪੂਰਾ ਦੀਵਾਲੀ ਤੇ ਸਪੈਸ਼ਲ ਮਠਿਆਈ ਦਾ ਕਾਊਂਟਰ ਲੱਗਿਆ ਸੀ ਜੀ। ਕਹਿੰਦੇ
ਦੀਵਾਲੀ ਲੱਗਾ ਸੀ, ਆਉਂਦੀ ਮੈਂ ਵੀ ਦੇਖਿਆ, ਮੈਂ ਵੀ, ਅਸੀਂ ਵੀ ਗਏ ਸੀ ਕੋਸਟਕੋ ਤੇ ਉੱਥੇ ਦੀਵਾਲੀ ਦਾ ਪੂਰਾ ਉੱਥੇ ਰੌਣਕ ਬਹੁਤ ਲੱਗੀ ਸੀ। ਇੱਥੇ ਹੀ ਨੀ ਲੱਗਾਇਆ ਸੀ, ਈਵਨ ਕੇ ਮਾਰਟ ਦੇ ਵਿੱਚ ਵੀ, ਨੈਰਲੈਂਡ ਦੇ ਵਿੱਚ ਕੇ ਮਾਰਟ ਦੇ ਵਿੱਚ ਵੀ ਕਈ ਏਦਾਂ ਦੇ ਸਟਾਲ ਸੀਗੇ ਜਿੱਥੇ ਕਿ ਤੁਸੀਂ ਆਪਣੀਆਂ ਚੀਜ਼ਾਂ ਲੈ ਸਕਦੇ ਆ, ਇੰਡੀਅਨ ਜਿਹੜੀਆਂ ਚੀਜ਼ਾਂ ਆ ਉਹ ਖਾਸ ਤੌਰ ਤੇ। ਬੂਲਬਾਦ ਦੇ ਵਿੱਚ ਵੀ ਕਈ ਕਾਊਂਟਰ ਆ ਜਿੱਥੇ ਕਿ ਇੰਡੀਅਨ ਚੀਜ਼ਾਂ ਮਿਲਦੀਆਂ। ਅੱਜ ਕੱਲ੍ਹ ਥੋੜ੍ਹੀ ਕਮਿਊਨਿਟੀ ਵੱਧ ਰਹੀ ਆ, ਚਲੋ ਠੀਕ ਆ।
ਠੀਕ ਆ ਭਾਅ ਜੀ, ਸਾਡੇ ਨਾਲ ਜਗਦੀਪ ਸਿੰਘ ਸਿੱਧੂ ਮੈਲਬਨ ਤੋਂ ਜੁੜੇ ਨੇ ਤੇ ਗੁਰਿੰਦਰ ਸਿੰਘ ਵਰਜੀਨੀਆ ਤੋਂ ਭਾਅ ਜੀ ਜੁੜੇ ਸੀ, ਉਹਨਾਂ ਸਾਨੂੰ ਇੱਕ ਫੀਡਬੈਕ ਦਿੱਤੀ ਹੈ, ਬਹੁਤ ਬਹੁਤ ਧੰਨਵਾਦ। ਤੇ ਜੀ ਐਸ ਚਾਹਲ ਉਹਨਾਂ ਨੇ ਵੀ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ। ਤੇ ਭਾਅ ਜੀ ਲਾਲੀ ਸੰਧੂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਜਿਹੜੀ ਹੈਲੋਵੀਨ ਦੀ ਗੱਲ ਆਪਾਂ ਚ ਕਰ ਰਹੇ ਸੀਗੇ, ਠੀਕ ਹੈ,
ਹੈਲੋਵੀਨ
ਹੈਲੋਵੀਨ, ਤੇ ਇਹ ਨਾ ਵੈਸੇ ਜੇ ਇੰਡੀਆ 'ਚ ਮਨਾਈ ਜਾਵੇ ਉਹ ਇਹ ਫਿਰ ਜਿਹੜੀਆਂ ਜਿੱਦਾਂ ਹੁਣ ਨੱਚਣ ਵਾਲੀਆਂ ਨੀ ਫਿਰ ਭੂਤਰੀਆਂ ਬਣ ਕੇ ਆਇਆ ਕਰੂੰਗੀਆਂ। ਮੈਂ ਤੁਹਾਡੇ ਨਾਲ ਕਈ ਐਪੀਸੋਡ ਵੈਸੇ ਸਾਂਝੇ ਕਰਨੇ ਅੱਜ, ਉਹ ਨੱਚਣ ਵਾਲੀਆਂ, ਨੱਚਣ ਵਾਲੀਆਂ ਦਾ ਵੀ ਕਰਾਂਗੇ ਕਿਉਂਕਿ ਬੇਟੇ ਦਾ ਵਿਆਹ ਸੀ, ਬੜੇ ਬੜੇ ਡਰਾਮੇ ਹੋਏ ਉੱਤੇ। ਖੈਰ, ਪਰ ਜਿਹੜੀ ਆਪਾਂ ਲੋਹੜੀ ਦੇ ਤਾਂ ਚਲੋ ਗੱਲਾਂ ਕਰ ਲਈਆਂ, ਤੇ ਜਿਹੜੀ ਹੈਲੋਵੀਨ ਦਾ ਅਸਲੀ ਕਾਰਨ ਕੀ ਹੈ, ਉਹ ਇਹ ਹੈ ਕਿ ਜਿਹੜਾ ਮਿਡਲ ਮਡੀਵੀਅਲ ਪੀਰੀਅਡ ਹੈ, ਅਗਰ ਤੁਸੀਂ ਹਿਸਟਰੀ ਪੜ੍ਹਦੇ ਹੋ ਪੜ੍ਹਾਉਂਦੇ ਹੋ ਸਕੂਲਾਂ ਦੇ ਵਿੱਚ, ਅਸੀਂ ਵੀ ਪੜ੍ਹੀ ਆ, ਇੱਕ ਨਾ ਵੈਸਟਰਨ ਇਤਿਹਾਸ ਦੇ ਵਿੱਚ, ਵੈਸਟਰਨ ਹਿਸਟਰੀ ਦੇ ਵਿੱਚ ਮਡੀਵੀਅਲ ਹਿਸਟਰੀ ਕਹਿੰਦੇ ਆ, ਮੱਧ ਜਿਹਨੂੰ ਕਿ ਕਹਿ ਲਓ 600 AD ਤੋਂ ਲੈ ਕੇ 1700 AD ਤੱਕ, ਨਾ
1600
ਤੱਕ ਉਹਨੂੰ ਮਡੀਵੀਅਲ ਪੀਰੀਅਡ ਕਿਹਾ ਜਾਂਦਾ ਆ। ਤੇ
ਮੱਧ ਵਾਲਾ ਪੀਰੀਅਡ,
ਮੱਧ ਵਾਲਾ, ਹਾਂ ਹੁਣ 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 ਮਾਡਰਨ ਏਰਾ ਆ, ਹੈ ਨਾ, ਤੇ ਉਹ ਤੋਂ
ਪਹਿਲਾਂ ਟ੍ਰੈਡੀਸ਼ਨਲ ਏਰਾ
ਸੀਗਾ। ਇਸ ਦੇ ਦੌਰਾਨ ਨਾ ਯੂਰਪ ਦੇ ਵਿੱਚ ਭੂਤ ਚੜੇਲਾਂ ਦਾ, ਵਿਚ ਕਰਾਫਟ ਦਾ, ਟੂਣੇ ਟਾਮਣਾ ਦਾ ਬੜਾ ਭਰਮਾਰ ਸੀ, ਕਿਉਂਕਿ ਉਹਨਾਂ ਦੇ ਜਿਹੜੇ ਕਿ ਜਿਹੜੀ ਧਰਮ ਸੀ ਉਹ ਕੋਈ ਠੋਸ ਧਰਮ ਅਡੋਪਟ ਨਹੀਂ ਸੀ ਕੀਤਾ ਹੋਇਆ। ਹੁਣ ਤਾਂ ਉਹਨੇ ਕ੍ਰਿਸਚੈਨਿਟੀ ਕਰ ਲਈ ਆ, ਬੜੀਆਂ ਰਿਫੋਰਮਸ ਹੋਈਆਂ ਨੇ, ਪਰ ਪਹਿਲਾਂ ਭੂਤ ਚੜੇਲਾਂ ਦਾ ਬੜਾ ਪ੍ਰਭਾਵ ਸੀਗਾ, ਵੈਂਪਾਇਰਸ, ਹੈ ਨਾ, ਅਤੇ ਲੋਕਾਂ ਦੇ ਅੰਦਰ ਡਰ ਸੀਗਾ, ਲੋਕ ਡਰਦੇ ਬਹੁਤ ਸੀਗੇ ਵੀ ਇਹ ਯਾਰ ਭੂਤ ਚੜੇਲਾਂ ਹੁੰਦੀਆਂ, ਅਤੇ ਕਈ ਜਿਹੜੇ ਧਾਰਮਿਕ ਆਗੂ ਸੀ ਉਹ ਭੂਤ ਚੜੇਲਾਂ ਵਾਲਾ ਤੰਤਰ ਮੰਤਰ ਬੜਾ ਜੰਤਰ ਬੜਾ ਕੁਛ ਕਰਦੇ ਹੁੰਦੇ ਸੀ। ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਅਮਰੀਕਾ ਦੇ ਵਿੱਚ ਵੀ ਇਹ ਚੱਲਿਆ ਕੰਮ, ਵੀ ਉਹਨਾਂ ਨੇ ਇਹ ਸਟੱਡੀ ਕੀਤਾ ਵੀ ਸਾਡੀ ਸੁਸਾਇਟੀ ਡਰੂ ਬਹੁਤ ਹੈ, ਡਰਾਕਲ ਬਹੁਤ ਬਣ ਚੁੱਕੀ ਹੈ, ਵੀ ਇਹਨਾਂ ਦਾ ਡਰ ਕਿੱਦਾਂ ਖਤਮ ਕੀਤਾ ਜਾਵੇ, ਕਿੱਦਾਂ ਰਿਫੋਰਮ ਕੀਤੀ ਜਾਵੇ। ਜਿੱਦਾਂ ਹੁਣ ਸਾਡੇ ਬਜ਼ੁਰਗ ਕਹਿ ਦਿੰਦੇ ਨੇ ਬੀਬੀਆਂ ਉੱਧਰ ਨੂੰ ਨਾ ਜਾਈ, ਉੱਥੇ ਬਿੱਲਾ ਰਹਿੰਦਾ ਆ, ਉਹ ਸਾਰਾ ਸਾਰੀ ਉਮਰ ਉੱਥੋਂ ਬੰਦਾ ਡਰਦਾ ਨਹੀਂ ਲੰਘਦਾ, ਉਹ ਉਹ ਸਿਵਿਆਂ ਦੇ ਕੋਲੋਂ ਨਾ ਲੰਘੇ, ਉੱਥੇ ਭੂਤ ਚੜੇਲਾਂ ਚਿੰਬੜ ਜਾਊਗੇ, ਹੈ ਨਾ। ਸੋ ਇੱਦਾਂ ਦੀਆਂ ਗੱਲਾਂ ਘਰ ਘਰ ਗਈਆਂ ਸੁਸਾਇਟੀ ਦੇ ਵਿੱਚ, ਘਰ ਜਾਂਦੀਆਂ ਨੇ। ਸਾਨੂੰ ਤਾਂ ਚਲੋ ਸਾਡੇ ਗੁਰੂ ਸਾਹਿਬਾਂ ਨੇ ਮਤਲਬ ਗੁਰਬਾਣੀ ਦਿੱਤੀ, ਸਾਰਾ ਚਾਨਣ ਮਨਾਰੇ ਹੋਏ, ਵਧੀਆ ਹੋਇਆ, ਹੈ ਨਾ, ਪਰ ਜਿਹੜੀ ਵੈਸਟਰਨ ਸੁਸਾਇਟੀ ਨੇ ਇਸ ਸਮੱਸਿਆ ਨੂੰ ਕਿਸ ਤਰ੍ਹਾਂ ਟੈਕਲ ਕੀਤਾ, ਉਹ ਇਹਨਾਂ ਨੇ ਕੀ ਕੀਤਾ ਵੀ ਇਸ ਡਰ ਨੂੰ ਮਜ਼ਾਕ ਬਣਾ ਦਿਓ, ਇਸ ਡਰ ਨੂੰ ਮਜ਼ਾਕ ਬਣਾ, ਲੋਕਾਂ ਦੇ ਅੰਦਰ ਜਿਹੜੀ ਇਮੇਜ ਹੈ ਉਹ ਮਜ਼ਾਈਆ ਬਣਾ ਦਿਓ, ਬੱਚਿਆਂ ਤੋਂ ਸ਼ੁਰੂ ਕਰ ਦਿਓ। ਅਤੇ ਉਹਨਾਂ ਨੇ ਕੀ ਕੀਤਾ, ਹੈਲੋਵਿਨ ਦਾ ਫਿਰ ਕੋਨਸੈਪਟ ਲੈ ਕੇ ਆਏ ਕਿ ਕੱਦੂ ਨੂੰ ਕੱਟ ਕੇ ਉਹਦੇ 'ਚ ਚੜੇਲ ਬਣਾ ਦਿਓ, ਉਹਦੇ 'ਚ ਦੀਵਾ ਜਗਾ ਦਿਓ, ਅਤੇ ਉਹ ਬੱਚਿਆਂ ਨੂੰ ਬਚਪਨ ਤੋਂ ਹੀ ਉਹਨਾਂ ਦੇ ਦਿਮਾਗ 'ਚ ਆ ਜਾਏ ਵੀ ਲੈ ਯਾਰ ਇਹ ਤਾਂ ਕੱਦੂ ਆ, ਇਹ ਚੜੇਲ ਥੋੜ੍ਹਾ ਆ, ਇਹ ਤਾਂ ਕੱਦੂ 'ਚੋਂ ਲਾਈਟ ਜਗਦੀ ਆ, ਹੈ ਨਾ, ਇਹ ਜੀ ਸਕੈਲਟਨ ਖੜਾ ਕਰ ਦਿਓ ਜਾਂ ਪਿੰਜਰ ਖੜਾ ਕਰ ਦਿਓ, ਹੈ ਨਾ, ਉਹਦੇ ਨਾਲ ਹੱਥ ਮਿਲਾ ਲਓ ਜਾ ਕੇ। ਉਹਨਾਂ ਦਾ ਹੌਲੀ ਹੌਲੀ ਕੀ ਆ, ਉਹ 2-3 ਸਾਲਾਂ 'ਚ ਉਹਨਾਂ ਦਾ ਡਰੇ ਖਤਮ ਹੋ ਜਾਂਦਾ ਬੰਦੇ ਦਾ।
ਹੈਲੋਵੀਨ ਵਾਲੇ ਦਿਨ ਜਿਹੜੇ ਉਹਨਾਂ ਦੇ ਐਨਸੈਸਟਰਸ ਆ, ਜਿਹੜੇ ਸਦੀਆਂ ਪੁਰਾਣੇ ਲੋਕ ਸੀ, ਉਹ ਚਲੇ ਗਏ ਇਸ ਦੁਨੀਆਂ ਤੋਂ, ਉਸ ਦਿਨ ਉਹ ਆਉਂਦੇ ਆ ਤੇ ਉਹਨਾਂ ਦਾ ਸਵਾਗਤ ਕਰਨ ਦੇ ਲਈ, ਉਹਨਾਂ ਨੂੰ ਉਹਨਾਂ ਕਹਿਣ ਦੇ ਲਈ, ਜਾਂ ਉਹਨਾਂ ਵਰਗੇ ਬਣ ਕੇ ਫਿਰ ਸਕੈਲਟਨ ਖੜੇ ਕੀਤੇ ਜਾਂਦੇ ਆ। ਤੇ ਜਿਹੜੀ ਤੁਹਾਡੀ ਗੱਲ ਤੁਸੀਂ ਦੱਸੀ ਆ,
ਪਿੱਤਰੀ ਜਿਦਾਂ ਹੁਣ ਸਾਡੇ ਬ੍ਰਾਹਮਣ ਕਲਾਸ ਨੇ ਜਿਹੜੀ ਐਕਸਪਲੋਇਟਰੀ ਸੀਗੇ ਕੁਛ ਬੰਦੇ, ਉਹਨਾਂ ਚ ਉਹਨਾਂ ਨੇ ਤੁਹਾਡੇ ਪਿੱਤਰਾਂ ਨੂੰ ਲੈ ਕੇ ਐਕਸਪਲੋਇਟ ਕਰਦੇ ਸੀਗੇ ਵੀ ਤੁਹਾਡੇ ਜੀ ਪਿੱਤਰ ਆ ਰਹੇ ਆ, ਹੁਣ ਤੁਸੀਂ ਆਹ ਕਰਾਓ, ਤੁਸੀਂ ਉਹ ਕਰਾਓ, ਹਨਾ। ਤੇ ਇਸੇ ਤਰ੍ਹਾਂ ਇਹ ਪੱਛਮ ਦੇ ਵਿੱਚ ਵੀ ਤੁਹਾਡੇ ਬਜ਼ੁਰਗਾਂ ਦੇ ਭੂਤ ਚੜੇਲਾਂ ਨੂੰ ਇਹ ਹਊਆ ਬਣਾ ਕੇ ਉੱਥੋਂ ਤੋਂ ਪੈਸੇ ਭੋਟਦੇ ਹੁੰਦੇ ਸੀਗੇ, ਹਨਾ। ਤੇ ਉਹ ਉਹ ਕੀ ਹੋਇਆ ਕਿ ਸੁਸਾਇਟੀ ਜਿਹੜੀ ਆ ਉਹ ਡਰੂ ਪੈਦਾ ਹੋ ਗਈ, ਡਰੂ ਬਣ ਗਈ, ਹਨਾ। ਇੱਕ ਬੰਦੇ ਨੇ ਬਸ ਐ ਮਾੜੀ ਭੂਤ ਚੜੇਲ ਦੀ ਗੱਲ ਕਰਨੀ, ਉਹਨੇ ਡਰ ਜਾਣਾ, ਹਨਾ। ਉਸ ਡਰ ਨੂੰ ਦੂਰ ਕਰਨ ਦੇ ਲਈ ਉਹਨਾਂ ਨੇ ਇਸ ਨੂੰ ਇੱਦਾਂ ਮੋੜਾ ਦੇ ਦਿੱਤਾ। ਇੱਕ ਵਧੀਆ ਗੱਲ ਹੈ, ਮਤਲਬ ਮੈਂ ਇਹ ਸੋਚਦਾ ਹਾਂ। ਪਰ ਹੁਣ ਗੱਲ ਕੀ ਆ, ਉਹ ਅਮੈਰੀਕਾ ਦੀ ਇੱਕ ਲੋੜ ਸੀ, ਯੂਰਪ ਦੀ ਲੋੜ ਸੀ, ਆਸਟ੍ਰੇਲੀਆ 'ਚ ਇਹੋ ਜਿਹੀ ਕੋਈ ਗੱਲ ਹੀ ਨਹੀਂ ਸੀਗੀ, ਹਨਾ। ਅਤੇ ਇੰਡੀਆ 'ਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਉੱਥੇ ਤਾਂ ਪਹਿਲਾਂ ਹੀ ਬਥੇਰੇ ਤੰਤਰਿਕ ਘੁੰਮਦੇ ਨੇ, ਹਨਾ। ਇੰਡੀਆ 'ਚ ਤਾਂ ਕੋਈ ਗੱਲ ਨਹੀਂ ਹੈਗੀ।
ਮੈਂ ਵੈਸੇ ਨਿਆਣਿਆਂ ਨੂੰ ਪੁੱਛਿਆ, ਜਿਹੜੇ ਯੰਗਸਟਰ ਸੀ ਉਹਨਾਂ ਨੂੰ ਪੁੱਛਿਆ, ਤੁਸੀਂ ਇਹ ਹੈਲੋਵੀਨ ਕਾਹਤੇ ਮਨਾਉਂਦੇ ਆ, ਇਹ ਤਿਉਹਾਰ ਕਾਹਤੇ ਮਨਾਉਂਦੇ ਆ, ਰੰਗ ਬਿਰੰਗੀਆਂ ਸ਼ਰਟਾਂ ਪਹਿਨਦੇ, ਡਰਾਉਣੀਆਂ ਸ਼ਰਟਾਂ ਪਹਿਨਦੇ। ਉਹ ਕਹਿੰਦੇ ਅਸੀਂ ਤਾਂ ਇਹਨੂੰ ਫਨ ਆ, ਕਹਿੰਦਾ ਅਸੀਂ ਫਨ ਮਨਾਉਂਦੇ ਆ, ਖਾਣਾ ਪੀਣਾ ਆ, ਅਸੀਂ ਫਨ ਕਰਨਾ ਆ, ਇਹ ਸਾਰਾ ਫਨ ਹੀ, ਕਹਿੰਦਾ ਹੋਰ ਕੁਛ ਨਹੀਂ।
ਉਹੀ ਹੈ ਨਾ, ਆਪਾਂ ਇਹੀ ਕਹਿਣਾ ਚਾਹੁੰਦੇ ਕਿ ਡਰ ਦੂਰ ਹੋ ਗਿਆ ਨਾ ਬੱਚੇ ਦੇ ਅੰਦਰੋਂ, ਡਰ ਦੂਰ ਹੋ ਗਿਆ, ਤੇ ਇਹਦਾ ਕਾਰਨ ਇਹ ਆ। ਤੇ ਚਲੋ ਹੁਣ ਆਪਾਂ ਸੁਨੇਹੇ ਹੋਰ ਵੀ ਲੈਣੇ, ਸਰਜੀਤ ਸਿੰਘ ਬ੍ਰਿਸਬਨ ਤੋਂ, ਜਿਨ੍ਹਾਂ ਦਾ ਅੱਜ ਗੀਤ ਸੁਣਾਇਆ ਉਹਨਾਂ ਨੇ, ਬੜਾ ਧੰਨਵਾਦ ਕੀਤਾ। ਤੇ ਚਾਲ ਸਾਹਿਬ ਕਹਿੰਦੇ ਨੇ ਕਿ ਇਸ ਸਾਲ ਨਾ ਜਿਹੜੀ ਇੰਡਸਟਰੀ ਹੈ ਹੈਲੋਵਿਨ ਦੀ, ਉਹਦੇ ਵਿੱਚ ਇੱਕ ਐਵਰੇਜ $93 ਬੰਦਾ ਸਪੈਂਡ ਕਰੇਗਾ, ਤੇ $450 million ਦੀ ਸੇਲ ਹੋਈ ਹੈ, $450 million ਦੀ ਹੈਲੋਵਿਨ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ
ਉਹਦੇ ਵਿੱਚ, ਕਹਿੰਦੇ
ਆਸਟ੍ਰੇਲੀਆ 'ਚ।
ਹਾਂਜੀ, ਅੱਛਾ ਜੀ,
ਮਤਲਬ $500 million ਇਕੋਨਮੀ ਦੇ ਵਿੱਚ ਇਹਦੀ ਸੇਲ ਹੋਈ ਹੈ, ਤੇ ਐਵਰੇਜ ਬੰਦਾ $93 ਸਪੈਂਡ ਕਰ ਰਿਹਾ ਆਸਟ੍ਰੇਲੀਆ ਦਾ ਹੈਲੋਵੀਨ ਦੇ ਉੱਤੇ। ਸੋ ਇੱਕ ਇੰਡਸਟਰੀ ਨੂੰ, ਇਹ ਇੰਡਸਟਰੀ ਵਾਂਗਰ ਇਹਨੂੰ ਬਣਾਇਆ ਜਾ ਰਿਹਾ। ਅਤੇ ਹੋਰ ਵੀ ਉਹਨਾਂ ਨੇ ਕਈ ਖਬਰਾਂ ਸਾਂਝੀਆਂ ਕੀਤੀਆਂ, ਆਪਾਂ ਕਰਾਂਗੇ। ਅਤੇ ਸਾਡੇ ਨਾਲ ਕਰਨਵੀਰ ਸਿੰਘ ਜੀ ਸ਼ੈਪਟਨ ਤੋਂ, ਸਤਿ ਸ਼੍ਰੀ ਅਕਾਲ ਪਿਆਰੇ ਹੋ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਫਤਿਹ ਬੁਲਾ ਰਹੇ ਨੇ। ਇੱਕ ਬੜਾ ਅਹਿਮ ਸਵਾਲ ਭਾਜੀ,
ਅੱਛਾ ਜੀ,
ਬੜਾ ਅਹਿਮ ਸਵਾਲ ਕੀਤਾ ਆ ਸਾਨੂੰ ਜਤਿੰਦਰ ਸਿੰਘ ਮੱਲੀ ਹੋਣਾ ਨੇ।
ਅੱਛਾ ਜੀ,
ਕਹਿੰਦੇ ਮੰਨ ਲਓ ਜੇ ਰੱਬ ਪ੍ਰਗਟ ਹੋ ਜਾਵੇ ਤਾਂ ਤੁਸੀਂ ਤਾਂ ਉਸ ਤੋਂ ਕੀ ਕਰਾਓਗੇ?
ਇਹ ਰੱਬ ਪ੍ਰਗਟ ਹੋ ਜਾਵੇ
ਤਾਂ ਉਹ ਤੋਂ ਕੀ ਕਰਾਓ,
ਉਸ ਤੋਂ ਤੁਸੀਂ ਕੀ ਕਰਾਓਗੇ? ਇਹ ਬੜਾ ਟਿਪੀਕਲ ਜਿਹਾ ਕੁਐਸਚਨ ਹੈ, ਨਹੀਂ ਕਰ ਦਿੱਤਾ, ਜੇ ਧਰਮ ਸੰਕਟ ਵਿੱਚ ਪਾਉਣ ਵਾਲੀ ਗੱਲ ਹੈ,
ਧਰਮ ਸੰਕਟ ਚ ਪਾ ਦਿੱਤਾ। ਤੇ ਉਹ ਇਹ ਦੇਖੋ, ਪਹਿਲੀ ਪਤਾ ਨਹੀਂ, ਮੇਰੀ ਆਪਣੀ ਸੋਚ ਹੈ, ਲੋਕਾਂ ਦੀ ਆਪਣੀ ਆਪਣੀ ਐਕਸਪੈਕਟੇਸ਼ਨ ਹੁੰਦੀ ਆ। ਕਰਾਉਣਾ ਕੀ ਹੈ ਜੀ, ਮੈਂ ਜੇ ਆਪਣੀ ਗੱਲ ਸੋਚਾਂ, ਮੈਂ ਤਾਂ ਪੈਰੀਂ ਪੈ ਜਾਊਂਗਾ ਰੱਬ ਦੇ, ਜੇ ਪ੍ਰਗਟ ਹੋ ਜਾਵੇ, ਆਪਾਂ ਦਰਸ਼ਨ ਦੇਖ ਕੇ ਨਿਹਾਲ ਹੋ ਜਾਵਾਂਗੇ, ਠੀਕ ਹੈ ਨਾ। ਸੋ
ਇਹ ਅਮਨਦੀਪ, ਜੇ ਕੋਈ ਆਲੇ ਦੁਆਲੇ ਲੀਡਰ ਘੁੰਮਦੇ ਹੋਣ, ਉਹ ਨੀ ਕਹਿਣਾ ਵੀ ਰੱਬ ਬੈਠਾ ਕਾਹਤੇ ਆ, ਉਹ ਨੀ ਕਹਿਣਾ ਰੱਬ ਜੀ ਆਓ ਜੀ, ਸਮੋਸੇ ਸਮੋਸੇ ਖਾਓ, ਆਪ ਕੁਰਸੀ ਤੇ ਬਹਿ ਜਾਣਾ।
ਦੇਖੋ ਚਲੋ, ਬਹੁਤ ਵਧੀਆ ਜੀ, ਤੁਸੀਂ ਇਹ ਸਵਾਲ ਕੀਤਾ ਵੀ ਜਿਹੜਾ ਰੱਬ ਨਾ, ਵੈਸੇ ਜਿੱਥੇ ਤੱਕ ਗੁਰਬਾਣੀ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਗੁਣਦੇ ਹਾਂ, ਉਹਦੇ ਅਨੁਸਾਰ ਰੱਬ ਨਾ ਪ੍ਰਗਟ ਜਿਹੜਾ ਆ ਉਹ ਆਪਣੀ ਮਰਜ਼ੀ ਨਾਲ ਹੁੰਦਾ ਆ। ਜਿਸ ਤਰ੍ਹਾਂ ਕਹਿੰਦੇ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਉਹ ਆਪਣੀ ਮਰਜ਼ੀ ਨਾਲ ਹੁੰਦਾ ਜਿੱਥੇ ਉਹਨੇ ਹੋਣਾ ਹੁੰਦਾ ਕਿਸੇ ਵੀ ਰੂਪ ਦੇ ਵਿੱਚ। ਅਤੇ ਉਹ ਫਿਰ ਕਰਨ ਕਰਾਉਣ ਵਾਲਾ ਤਾਂ ਕੰਮੇ ਹੀ ਨਹੀਂ ਰਹਿੰਦਾ ਨਾ, ਕਿਉਂਕਿ ਉਹ ਕਿਸੇ ਦੇ ਅੰਦਰ ਪ੍ਰਗਟ ਹੁੰਦਾ, ਕਿਸੇ ਉਹਦਾ ਆਪਣਾ ਕੋਈ ਰੂਪ ਸਰੂਪ ਇੱਦਾਂ ਨਹੀਂ ਹੁੰਦਾ, ਨਿਰਗੁਣ ਹੁੰਦਾ, ਪਰ ਉਹ ਕਿਸੇ ਆਪਣੀ ਹੀ ਬਣਾਈ ਵਸਤੂ, ਕਿਸੇ ਆਪਣੀ ਹੀ ਬਣਾਈ ਜੀਵ ਦੇ ਅੰਦਰ ਪ੍ਰਗਟ ਹੁੰਦਾ ਆ, ਅਤੇ ਉਹਦੇ ਅੰਦਰੋਂ ਹੀ ਉਹ ਆਨੰਦ ਮਾਣਦਾ ਦੁਨੀਆ ਦਾ। ਇਹਦੇ ਬਾਰੇ ਨਾ ਸੁਖਮਨੀ ਸਾਹਿਬ ਦੇ ਵਿੱਚ ਇੱਕ ਬਹੁਤ ਮਤਲਬ ਡੀਪ ਦੋ ਪੰਕਤੀਆਂ ਨੇ, ਉਹਨੂੰ ਬਿਸ਼ੱਕ ਅਸੀਂ 3 ਘੰਟੇ ਐਕਸਪਲੇਨ ਕਰਦੇ ਵੀ, ਉਹ ਕਹਿੰਦੇ ਕਿ ਅਗਰ ਰੱਬ ਪ੍ਰਗਟ ਹੋ ਗਿਆ ਤਾਂ ਪਤਾ ਕਿੱਦਾਂ ਲੱਗੇਗਾ, ਸਵਾਲ ਇਹ ਹੋਣਾ ਚਾਹੀਦਾ। ਹੁਣ ਮੰਨ ਲਓ ਭਾਜੀ ਕਿ ਤੁਹਾਡੇ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ, ਤੁਹਾਨੂੰ ਤਾਂ ਪਤਾ ਹੈ ਵੀ ਮੇਰੇ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ, ਹੈ ਨਾ, ਇੱਦਾਂ ਹੀ ਹੈ ਨਾ। ਮੰਨ ਲਓ ਜੇ ਹੋ ਗਿਆ, मन लो जे थोड़े अंदर हो गया, थोनू तो पता है ना रब प्रगट हो गया थोड़े अंदर, तुसी मैनू ये कहना अमनदीप मैं रब बोलदा हां, इदां ही कहूंगे ना क्योंकि रब बोल रहा ना थोड़े राही, पर मैनू नहीं विश्वास आना, मैनू विश्वास नहीं आना। मैं कहला वह तो अमरीक भाजी है, तू तुसी किदां रब हो सकते हैं। सो जे रब प्रगट हो भी जाए, वह कह भी दे मैं रब है ना, तो जो मूहरे बंदे आ साडे अर्गे लो लैवल दे, उन्होंने उन्होंने यकीन ही नहीं करना भी यह रब है। सो कहण दा मतलब यह है कि रब उस जगह ते हैगा भी है और है भी नहीं, यह रब नू ही पता भी वह हैगा साडे अर्गे नू नहीं पता। भाजी तुसी हुण बोतल नाल पानी पीण लग पए, ये हुण वधिया जिहा कप लियाओ गुरप्रीत वांगर।
ਪਰ ਨਹੀਂ ਜਦੋਂ ਅਮਨਦੀਪ ਅਸੀਂ ਆਸਟ੍ਰੇਲੀਆ ਆਉਣਾ ਸੀਗਾ ਨਾ, ਜਦੋਂ ਸਾਡੇ ਵੀਜ਼ੇ ਲੱਗ ਆਏ ਤੇ ਮੇਰੀ ਲੜਕੀ ਮੈਨੂੰ ਪੁੱਛਦੀ ਆ, ਉਹ 10 ਸਾਲ ਦੀ ਸੀ, ਡੈਡੀ ਡੈਡੀ ਹੁਣ ਕਹਿੰਦੀ ਕਹਿੰਦਾ ਕਹਿੰਦੀ ਵੀ ਅਸੀਂ ਵੀ ਇੱਦਾਂ ਬੋਤਲਾਂ ਵਾਲਾ ਪਾਣੀ ਪੀਆ ਕਰਾਂਗੇ। ਬਾਹਰਲੇ ਬੰਦੇ ਆਉਂਦੇ ਹੁੰਦੇ ਸੀ ਨਾ ਸਾਰੇ ਰਿਸ਼ਤੇਦਾਰ ਇੰਗਲੈਂਡ ਵਗੈਰਾ ਅਮਰੀਕਾ ਤੋਂ, ਉਹ ਫਿਰ ਬੋਤਲਾਂ ਵਾਲਾ ਪਾਣੀ ਪੀਂਦੇ ਹੁੰਦੇ ਸੀ, ਤੇ ਜਿਹੜੇ ਪਿੰਡਾਂ ਦੇ ਲੋਕ ਆ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਕੋਲ ਤਾਂ ਉਹੀ ਸਾਧਨ ਹੁੰਦੇ ਸੀ ਜਿਹਨਾਂ ਦੇ। ਹੁਣ ਮੈਨੂੰ ਕੱਪ ਫਿਰ ਜੇ ਤਾਂ ਕੱਪ ਲੈ ਕੇ ਦੇ ਦੇਵੋਗੇ, ਇਹ ਤਾਂ ਮੈਂ ਕੱਪ ਨਾਲੇ ਵੀ ਲਊਂਗਾ, ਨਹੀਂ ਤਾਂ ਮੇਰੇ ਕੋਲ ਤਾਂ ਫਿਰ ਬੋਤਲ ਹੀ।
ਨਹੀਂ ਨਹੀਂ ਮੈਂ ਲੈ ਕੇ ਆਉਂਦਾ ਤੁਹਾਡੇ ਲਈ, ਮੇਰੇ ਕੋਲ ਪੰਜਾਬੀ ਵਾਲਾ ਕੱਪ ਪਿਆ, ਆਪਾਂ ਮਿਲਣਾ ਪਰਸੋਂ ਨੂੰ ਤੇ ਮੈਂ ਤੁਹਾਡੇ ਲਈ ਲੈ ਕੇ ਆਊਂਗਾ। ਦੇਖੋ ਸਾਂਝਾ ਬੜੀਆਂ ਪੈ ਰਹੀਆਂ ਨੇ ਤੇ ਆਪਾਂ ਨਾ ਟੌਪਿਕ ਜਿਹੜੇ ਨੇ, ਇੱਕ ਤਾਂ ਇੰਟਰਸਟ ਰੇਟ ਦੀ ਗੱਲ ਕਰਨੀ ਆ, ਠੀਕ ਹੈ,
ਹਾਂਜੀ,
ਤੇ ਹੋਰ ਵੀ ਕਈ ਜਿਹੜੇ ਮੁੱਦੇ ਨੇ ਆਪਾਂ ਡਿਸਕਸ ਕਰਨੇ ਅੱਜ ਪ੍ਰੋਗਰਾਮ ਦੇ, ਜਾਣਕਾਰੀਆਂ ਦੇ ਅਧੀਨ ਅਸੀਂ ਕਾਫੀ ਖਬਰਾਂ ਕੱਢੀਆਂ ਹੋਈਆਂ। ਓਵਰ ਟਾਈਮ ਦੀ ਗੱਲ ਕਰਨੀ ਆ ਕਿ ਓਵਰ ਟਾਈਮ ਦੇ ਫਾਇਦੇ ਨੁਕਸਾਨ।
ਓਵਰ ਟਾਈਮ ਦੀ ਪਹਿਲਾਂ ਹੀ ਗੱਲ ਕਰੋ,
ਨਹੀਂ ਇੱਕ ਮਿੰਟ ਪਹਿਲਾਂ ਮੈਨੂੰ ਹੁਣ ਸੁਨੇਹੇ ਲੈ ਲੈਣ ਦਿਓ, ਕਿਉਂਕਿ ਹੁਣ ਹੈਲੋਵੀਨ ਦਾ ਸੀਜ਼ਨ ਚੱਲ ਰਿਹਾ। ਰਾਜਨਦੀਪ ਉਹਨਾਂ ਨੇ ਤਸਵੀਰ ਭੇਜੀ ਆ ਤੇ ਇਹ ਤਸਵੀਰ ਜਿਹੜੀ ਆ ਮੈਂ ਥੋੜ੍ਹੀ ਦੇਰ ਬਾਅਦ ਸ਼ੇਅਰ ਕਰਾਂਗਾ। ਬੱਚੇ ਨਾ ਭੂਚੜੇਲ ਬਣ ਕੇ ਜਾ ਰਹੇ ਨੇ ਤੇ ਵਰਿੰਦਰ ਸਿੰਘ ਕੈਨਬਰਾ ਵਾਲਿਆਂ ਨੇ ਕੋਸਟਕੋ ਤੋਂ ਮਠਿਆਈ ਦੇ ਡੱਬਿਆਂ ਦੀਆਂ ਫੋਟੋਆਂ ਭੇਜੀਆਂ ਨੇ। ਕਿਆ ਬਾਤ ਹੈ, ਬਹੁਤ ਸੋਹਣਾ ਜੀ। ਸੋ ਇਹਨਾਂ ਨੇ ਸੁਨੇਹਾ ਭੇਜਿਆ ਤੇ ਜਸਵਿੰਦਰ ਬਿੱਟਾ ਭਾਜੀ ਸਾਡੇ ਨਾਲ ਜੁੜੇ ਨੇ ਜੀ ਕਨੇਡਾ ਤੋਂ। ਕੀ ਹਾਲ ਚਾਲ ਹੈ ਪਿਆਰੇ ਹੋ, ਠੀਕ ਹੋ?
ਕਨੇਡਾ ਤੋਂ ਜੁੜ ਗਏ, ਠੀਕ ਹੈ ਠੀਕ ਠੀਕ ਹੈ। ਇਹਨਾਂ ਦੀ ਵੀ ਇੱਕ ਵਾਰੀ ਕਹਾਣੀ ਸੁਣਾਣੀ ਆ, ਜਦੋਂ ਇਹਦਾ ਇਹਨਾਂ ਦਾ ਜਦੋਂ ਇਹ ਜਵਾਨ ਹੁੰਦੇ ਸੀ,
ਜਵਾਨ ਹੁੰਦੇ,
ਇਹ ਨਹੀਂ ਆਪੇ ਆਈ ਸੀ ਮੈਨੂੰ, ਅਸੀਂ ਥੋੜੀ ਜਿਹੀ ਉਹ ਚ ਮੋਡੀਫਿਕੇਸ਼ਨ ਕਰ ਲਈ ਸੀ। ਇਹਨਾਂ ਦੀ ਇਜਾਜ਼ਤ ਹੋ ਗਈ ਤਾਂ ਫਿਰ ਸੁਣਾ ਵੀ ਦਵਾਂਗੇ।
ਹਾਂ ਜੇ ਭੇਜਿਓ ਮੈਸੇਜ ਜੇ ਸੁਣਨੀ ਆ ਜੀ ਤੁਸੀਂ। ਤੇ ਸਾਡੇ ਨਾਲ ਜੁੜੇ ਨੇ ਰਵਿੰਦਰ ਧਨੀ, ਕਹਿੰਦੇ ਸਤਿ ਸ਼੍ਰੀ ਅਕਾਲ ਭਾਜੀ ਤੇ ਮਾਸਟਰ ਜੀ ਨੂੰ 1929 ਵਾਲੇ ਸਰਪੰਚ ਵੱਲੋਂ ਸਤਿ ਸ਼੍ਰੀ ਅਕਾਲ। ਇਨੀ ਸਰਪੰਚ ਬਣਨਾ ਹੁਣ, ਤੁਹਾਨੂੰ ਨਾਲ ਲੈ ਕੇ ਜਾਣਾ ਕੈਂਪੇਨ ਤੇ, 2029 ਦੇ ਸਰਪੰਚ ਇਹ ਹੋਣਗੇ, ਠੀਕ ਹੈ?
ਅੱਛਾ ਹਾਂ, 2029
ਸੋਰੀ ਆਹੋ 2029 ਦੇ ਇਹ ਸਰਪੰਚ ਹੀ ਨਹੀਂ ਬਣਨਾ ਆਪਣੇ ਪਿੰਡ ਦੇ, ਪਰ ਆਪਾਂ ਇਹਨਾਂ ਨੂੰ ਇੱਥੋਂ ਸਿਡਨੀ ਦੇ ਸਰਪੰਚ ਬਣਾ ਦੇਣਾ, ਠੀਕ ਹੈ? ਤੇ ਬਿੱਟਾ ਸਾਹਿਬ ਦਾ ਆ ਗਿਆ ਜਵਾਬ, ਦੇਖੋ ਕਹਿੰਦੇ ਸੁਣਾ ਦਿਓ ਤੇ ਉਹ ਆਪਾਂ ਸੁਣਾਉਂਦੇ ਹਾਂ ਇੱਕ ਮਿੰਟ 'ਚ। ਤੇ ਹਰੀਸ਼ ਅਰੋੜਾ ਜੀ ਕਹਿੰਦੇ ਨੇ ਕਿ ਭਾਈ ਜੀ ਇਸ ਵਾਰੀ ਇੰਡੀਆ 'ਚ ਬ੍ਰਾਹਮਣਾਂ ਨੇ ਦੀਵਾਲੀ 2 ਦਿਨ ਦੀ ਕਰ ਦਿੱਤੀ, ਇਸ ਨਾਲ ਵਹਿਮ ਦੀ ਇਸ ਵਹਿਮ ਦੀ ਗੱਲ ਕਰੋ ਕਿ ਕੀ ਸ਼੍ਰੀ ਰਾਮ ਚੰਦਰ ਜੀ ਨੂੰ ਪੂਜਣ ਦਾ ਮਹੂਰਤ ਹੁੰਦਾ ਹੈ। ਮੈਂ ਤੁਹਾਨੂੰ ਨਾ ਹਰੀਸ਼ ਜੀ ਕੱਲ੍ਹ ਵੀ ਆਪਾਂ ਕੀਤੀ ਸੀ ਗੱਲ, ਪਰਸੋਂ ਇੱਕ ਵਾਰੀ ਫਿਰ ਆਪਾਂ ਗੱਲ ਕਲੀਅਰ ਕਰ ਦਈਏ ਕਿ ਇਸ ਦਾ ਸ਼੍ਰੀ ਰਾਮ ਚੰਦਰ ਜੀ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਦੀਵਾਲੀ ਦਾ। ਦੀਵਾਲੀ ਸ਼੍ਰੀ ਰਾਮ ਚੰਦਰ ਜੀ ਤੋਂ ਬਹੁਤ ਪਹਿਲਾਂ ਦੀ ਮਨਾਈ ਜਾਂਦੀ ਹੈ ਉੱਤਰੀ ਖਿੱਤੇ ਦੇ ਵਿੱਚ, ਮਤਲਬ ਇੰਡੀਅਨ ਖਿੱਤੇ ਦੇ ਵਿੱਚ। ਇਹ ਇੱਕ ਮੌਸਮੀ ਤਿਉਹਾਰ ਹੈ, ਇਹ ਕੱਤਕ ਦੀ ਪੁੰਨੇ ਮੱਸਿਆ ਨਾਲ ਸੰਬੰਧਿਤ ਹੈ ਕਿ ਇਹ ਕਦੋਂ ਉਸ ਨਛੱਤਰ ਦੇ ਵਿੱਚ ਐਂਟਰ ਹੁੰਦਾ ਆ। ਸੋ 9:55 'ਤੇ ਰਾਤ ਨੂੰ ਐਂਟਰ ਹੋਇਆ ਹੈ ਅਤੇ ਉਹ ਦੂਜੇ ਦਿਨ ਹੁੰਦੀ ਹੈ। ਸੋ ਇਹ ਇਹ ਤੋਂ ਸਾਬਤ ਹੁੰਦਾ ਆ ਕਿ ਇਹ ਜਿਹੜਾ ਦੀਵਾਲੀ ਦਾ ਤਿਉਹਾਰ ਹੈ ਇਹ ਮੌਸਮੀ ਤਿਉਹਾਰ ਹੈ, ਇਹ ਨੇਚਰ ਦੇ ਨਾਲ ਰਿਲੇਟਡ ਹੈ। ਹਾਂ, ਉਸ ਨੇਚਰ ਦੇ ਨਾਲ ਰਿਲੇਟਡ ਹੋਣ ਦੇ ਕਾਰਨ ਅਸੀਂ ਇਹਨੂੰ ਸੈਲੀਬ੍ਰੇਟ ਕਰਦੇ ਹਾਂ। ਇੱਕ ਵਾਰੀ ਫਿਰ ਦੱਸ ਦਈਏ ਕਿ ਕੱਤਕ ਦੀ ਜਿਹੜੀ ਮੱਸਿਆ ਆ ਉਹ ਨੌਰਦਰਨ ਹੈਮੀਸਫੀਅਰ ਦੇ ਵਿੱਚ ਡਾਰਕੈਸਟ ਨਾਈਟ ਹੁੰਦੀ ਆ, ਕਿਉਂਕਿ ਇਸ ਇਸ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਤਾਰੇ ਆ, ਗਲੈਕਸੀ ਆ, ਆਕਾਸ਼ ਗੰਗਾ ਆ, ਮਿਲਕੀ ਵੇ ਆ, ਉਹ ਵੀ ਲੇਟ ਚੜ੍ਹਦੀ ਆ, ਤਾਂ ਕਰਕੇ ਤਾਰਿਆਂ ਦੀ ਲੋਅ ਵੀ ਨਹੀਂ ਹੁੰਦੀ। ਸੋ ਉਸ ਨੂੰ ਸੈਲੀਬ੍ਰੇਟ ਕਰਨ ਦੇ ਵਾਸਤੇ ਜਾਂ ਕਹਿ ਲਓ ਕਿ ਉਸਨੂੰ ਉਹਨੂੰ ਜਗਮਗਾਉਣ ਵਾਸਤੇ, ਹਨੇਰੇ ਨੂੰ ਦੂਰ ਕਰਨ ਵਾਸਤੇ ਲੋਕ ਦੀਵੇ ਜਗਾਉਂਦੇ ਨੇ, ਚਾਨਣ ਕਰਦੇ ਨੇ, ਅਤੇ ਫਿਰ ਇਹਦਾ ਮੌਸਮ ਨਾਲ ਸੰਬੰਧ ਹੈ ਕਿ ਕੀੜੇ ਮਕੌੜੇ ਨਾ ਆਉਣ, ਘਰ ਦੀ ਸ਼ੁੱਧੀ ਕਰਨ ਹੋਵੇ ਕਿ ਉਹਦੇ ਦੀਵਿਆਂ ਨਾਲ। ਸੋ ਰਾਮਚੰਦਰ ਜੀ ਇਹ ਤੋਂ ਕਈ ਦਿਨ ਪਹਿਲਾਂ ਵੀ ਆ ਗਏ ਹੋਣਗੇ ਅਯੋਧਿਆ, ਅਤੇ ਉਹਨੂੰ ਸੈਲੀਬ੍ਰੇਟ ਕਰਨ ਦੇ ਲਈ ਜਿੱਥੇ ਬੰਦੇ ਨੇ ਇੱਕ ਦੀਵੇ ਜਗਾਉਣੇ ਸੀ ਉੱਥੇ 10 ਜਗਾ ਦਿੱਤੇ, ਅਤੇ ਉਹ ਜੁੜ ਗਿਆ। ਹਾਂ, ਇੱਦਾਂ ਹੀ ਛੇਵੇਂ ਪਾਤਸ਼ਾਹ ਜੀ ਆਏ, ਉਹ ਕਈ ਮਹੀਨੇ ਪਹਿਲਾਂ ਆ ਚੁੱਕੇ ਸੀ, ਅਤੇ ਉਹਨਾਂ ਦੇ ਆਉਣ ਦੇ ਕਾਰਨ ਇਹ ਹੋਇਆ। ਸੋ ਇਸ ਕਰਕੇ ਇਹ ਜਿਹੜਾ ਕੈਲਕੂਲੇਸ਼ਨਸ ਹੈ ਬਿਕਰਮੀ ਕੈਲੰਡਰ ਦੇ ਨਾਲ, ਇਹ ਮੌਸਮੀ ਕੈਲਕੂਲੇਸ਼ਨ ਹੈ। ਹੈਂ, ਅਤੇ ਹੁਣ ਮਹੂਰਤ ਦੀ ਕੋਈ ਗੱਲ ਨਹੀਂ, ਉਹ ਫਿਰ ਬਾਅਦ ਦੀਆਂ ਗੱਲਾਂ ਬਣਾਈਆਂ, ਪਰ ਬਹੁਤ ਸੋਹਣਾ ਤੁਸੀਂ ਸਵਾਲ ਕਰਕੇ ਸਾਨੂੰ ਇਹ ਐਕਸਪਲੇਨ ਕਰਨ ਦਾ ਮੌਕਾ ਦਿੱਤਾ। ਸਰਬਜੀਤ ਪਰਾੜ ਸਾਡੇ ਨਾਲ ਜੁੜੇ ਨੇ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਮਿੱਤਰ ਪਿਆਰੇ, ਬੜੇ ਅਲੱਗ ਅਲੱਗ ਤਰੀਕੇ ਦੇ ਮੈਸੇਜ ਆ ਰਹੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਹੈਲੋਵੀਨ ਵੀ ਦਿਵਾਲੀ ਵਾਂਗ ਹੀ ਸਾਲ ਦੇ ਸਭ ਤੋਂ ਕਾਲੀ ਰਾਤ ਮੰਨੀ ਜਾਂਦੀ ਹੈ। ਸੋ ਸਾਡੇ ਵਾਲਿਆਂ ਨੇ ਦੀਵੇ ਜਗਾ ਲਏ, ਅਤੇ ਇਹਨਾਂ ਨੇ ਫਨੀ ਕੌਸਟਿਊਮ ਪਾ ਕੇ ਇਸ ਰਾਤ ਡਰ ਖਤਮ ਕਰਨ ਦੇ ਲਈ, ਕਹਿੰਦੇ ਮਾਈ ਮਾਈ ਵਿਊ ਨੇ। ਬਹੁਤ ਵਧੀਆ ਗੱਲ ਹੈ ਜੀ, ਬਹੁਤ ਵਧੀਆ। ਅਤੇ ਭਾਜੀ ਹੁਣ ਆਪਾਂ ਨਾ ਇੱਧਰ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਵੀ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭਾਅ ਜੀ ਉਹ ਇੱਕ ਟਿੱਪਣੀ ਕਰ ਰਹੇ ਨੇ, ਕਹਿੰਦੇ ਅਮਰੀਕ ਭਾਅ ਜੀ ਦਾ ਰੰਗ ਕਸ਼ਮੀਰ ਦੇ ਸੇਬ ਮੰਗਰ ਲਾਲ ਕਿਉਂ ਹੈ ਇੰਨਾ?
ਓਏ ਨਾ ਗੱਲਾਂ ਕਰੇ ਕਰਮਾ ਜੀ, ਤੁਸੀਂ ਲਾਈਟ ਪਾ ਕੇ ਕੀਤਾ ਹੈ, ਜਿਹਦਾ ਇੱਥੇ ਲਾਈਟ ਦੇ ਦੀ ਆ, ਲਾਈਟ ਲਵਾਤੀ, ਸਪੈਸ਼ਲ ਲਾਈਟ ਲਵਾਤੀ ਆ, ਹਨਾ, ਇਸ ਕਰਕੇ ਵੀ ਹੋ ਸਕਦਾ, ਪਤਾ ਨੀ, ਬਲੱਡ ਪ੍ਰੈਸ਼ਰ ਵੀ ਹੋ ਸਕਦਾ ਜੀ।
ਮੈਨੂੰ ਲੱਗਦਾ ਤੁਹਾਨੂੰ ਬਲੱਡ ਪ੍ਰੈਸ਼ਰ ਆ, ਹਾਈ ਬਲੱਡ ਪ੍ਰੈਸ਼ਰ ਆ,
ਹਾਈ ਬਲੱਡ ਪ੍ਰੈਸ਼ਰ,
ਕਿਉਂਕਿ ਹੁਣ ਐਨੀ ਇੰਨੀਆਂ ਲਾਈਟਾਂ ਦਾ, ਕੱਲ ਗੁਰਪ੍ਰੀਤ ਦੇ ਮੋਹਰੇ ਵੀ ਆ ਲਾਈਟ ਬੰਦ ਕਰਦੇ, ਹੁਣ ਤਾਂ ਲਿਸ਼ਕਾਰਾ ਵੀ ਪੈਣ ਲੱਗ ਪਿਆ।
ਉਹਦੇ ਕਰਕੇ ਬਲੱਡ ਪ੍ਰੈਸ਼ਰ ਹੈਗਾ ਅਮਨਦੀਪ, ਉਹਦੇ ਕਰਕੇ ਹੋ ਸਕਦਾ,
ਨਹੀਂ ਉਹ
ਮੈਂ ਡਾਕਟਰ ਤੋਂ ਚੈੱਕ ਕਰਾਂ।
ਤਾਂ ਹੀ ਤਾਂ ਕਹਿੰਦੇ ਆ ਨਾ ਵੀ ਕੱਲ ਹੁਣ ਗੁਰਪ੍ਰੀਤ ਦੇ ਜਿੰਨੀਆਂ ਮਰਜ਼ੀ ਲਾਈਟਾਂ ਜਗਾਈਆਂ, ਉਹਦਾ ਹੋ ਹੀ ਨਹੀਂ ਸੀ ਰਿਹਾ, ਹਨਾ, ਤੇ ਉਹ ਕਹਿੰਦਾ ਮੈਂ ਭਾਜੀ ਇਹ ਤੋਂ ਵੱਧ ਲਾਈਟਾਂ ਨਹੀਂ ਜਗਾ ਸਕਦਾ।
ਨਰਵਸ ਵੀ ਬੰਦਾ ਹੋ ਸਕਦਾ ਜਿਹੜੇ ਇੰਨੇ ਸੋਤੇ ਹਜ਼ਾਰਾਂ ਦੀ ਗਿਣਤੀ ਵਿੱਚ ਤੁਹਾਨੂੰ ਸਰੋਤੇ ਸੁਣਦੇ ਆ, ਨਰਵਸ ਜਿਹੜੇ ਬੰਦਾ ਹੋ ਜਾਂਦਾ ਉਸ ਵੇਲੇ ਵੀ ਤੁਹਾਡਾ ਰੰਗ ਚੇਂਜ ਹੋ ਜਾਂਦਾ, ਪਰ ਰੰਗ ਤਾਂ ਮੇਰਾ ਤੁਹਾਡੇ ਵਰਗਾ ਹੀ ਆ, ਜੇ ਤੁਸੀਂ ਫੋਟੋ ਦੇਖੋ, ਜੇ ਨੋਰਮਲ ਫੋਟੋ ਆ ਉਹਦੇ, ਇੱਕ ਤਾਂ ਮੈਨੂੰ ਮੈਂ ਤੁਸੀਂ ਸ਼ਰਾਰਤ ਕਰ ਦਿੰਦੇ ਆ, ਇੱਕ ਜਿਹੜੀ ਮੁਰਗੀਆਂ ਲਵਾਈਆਂ ਆ ਉਹ ਵੀ ਤੁਸੀਂ ਰੇਡੀਓ ਦੇ ਥਰੂ ਲਵਾਉਂਦੇ ਆ, ਵੀ ਹਿਰਨ ਬਾਹਰ ਆ ਜਾਂਦੇ ਆ, ਤੇ ਇਹ ਸਾਰੀ ਤੁਹਾਡੀ ਸ਼ਰਾਰਤ ਦਾ ਹੀ ਨਤੀਜਾ ਹੈ।
ਅੱਛਾ ਭਾਜੀ, ਜਸਵੰਤ ਰਾਏ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਬਹੁਤ ਸੋਹਣਾ ਗੀਤ ਸੀ। ਅਤੇ ਸਾਡੇ ਨਾਲ ਹਰਦੀਪ ਸਿੰਘ ਸੰਧੂ ਮੈਲਬਨ ਵਾਲੇ ਜੁੜੇ ਨੇ, ਉਹ ਵੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ। ਸੁਣਾਓ ਜੀ, ਕਹਿੰਦੇ ਬਿੱਟਾ ਸਾਹਿਬ, ਕਹਿੰਦੇ ਸੁਣਾਓ ਕਹਾਣੀ ਫਿਰ ਉਹ ਮੇਰੇ ਵਾਲੀ ਜਿਹੜੀ ਤੁਸੀਂ।
ਬਿੱਟਾ ਸਾਹਿਬ ਦੇ ਨਾਲ ਨਾ ਦੋ ਕਹਾਣੀਆਂ ਵਾਬਸਤਾ ਆ।
ਅੱਛਾ,
ਇੱਕ ਤਾਂ ਜਦੋਂ ਉਹ ਪ੍ਰੋਗਰਾਮ ਹਰਮਨ ਰੇਡੀਓ 'ਤੇ 2005-06 ਦੇ ਵਿੱਚ ਕਰਦੇ ਹੁੰਦੇ ਸੀ, ਸ਼ਾਮਾਂ ਪੈ ਗਈਆਂ, ਉਦੋਂ ਮੈਂ ਵੀ ਆਉਂਦਾ ਹੁੰਦਾ ਸੀ ਇਹਨਾਂ ਨਾਲ ਗੱਲਬਾਤ ਕਰਨ, ਉਹ ਕਹਾਣੀ ਬਾਅਦ 'ਚ ਸੁਣਾਵਾਂਗੇ। ਜਿੱਦਾਂ ਨਾ ਉਹ ਪੂਛ ਵਾਲੇ ਹੁਣੀ ਜਿਸ ਵੇਲੇ ਉਹ ਆਪਣੇ ਉਹਨਾਂ ਦਾ ਵਿਆਹ ਹੋਇਆ ਪੂਛ ਵਾਲੇ ਦਾ, ਤੇ ਉਹ ਕਹਾਣੀ ਤਾਂ ਤੁਹਾਨੂੰ ਸੁਣਾਈ ਸੀ ਕਿ ਉਹਨਾਂ ਉਹ ਗਾਣ ਲੱਗ ਪਏ, ਤੇ ਉਹ ਪੱਕੇ ਰਾਗ ਦੇ ਵਿੱਚ ਕਾਫੀ ਲੰਬੀ ਇੱਕ ਹੇਕ ਜਿਹੀ ਲਾਣ, ਉਹ ਉਹਨਾਂ ਦੀ ਘਰਵਾਲੀ ਕਹਿੰਦੀ ਵੀ ਹੁਣ ਮੈਂ ਕੱਪੜੇ ਸਕਾਇਆ ਮੈਂ, ਜਦ ਤੇ ਤੁਸੀਂ ਆਰਡਰ ਕਰਨਾ। ਬਿੱਟਾ ਸਾਹਿਬ ਨੂੰ ਬ੍ਰੌਡਕਾਸਟਰ ਆ, ਇਹ ਬ੍ਰੌਡਕਾਸਟਰ ਆ, ਕਾਫੀ ਅੱਛੇ ਬ੍ਰੌਡਕਾਸਟਰ ਆ, ਵੱਖ ਵੱਖ ਟੀਵੀ ਤੇ ਇਹਨਾਂ ਨੂੰ ਦੇਖੀਦਾ ਆ, ਰੇਡੀਓ ਤੇ ਵੀ ਆਉਂਦੇ ਆ। ਇੱਕ ਇਹਨਾਂ ਨੂੰ ਮਿਲੇ ਵੀ ਸੀ, ਮੈਂ ਇਹਨਾਂ ਦੇ ਘਰ ਵੀ ਗਿਆ ਸੀ 2009 ਦੇ ਵਿੱਚ। ਇਹ ਸੁਣੀ ਸੁਣਾਈ ਗੱਲ ਆ, ਹੁਣ ਪਤਾ ਨੀ ਪੱਕੀ ਆ ਜਾਂ ਕੱਚੀ ਆ, ਇਹ ਸੁਣੀ ਸੁਣਾਈ ਆ, ਬਿੱਟਾ ਜੀ ਮਾਇੰਡ ਵੇ ਨਾ ਕਰ ਦਿਓ। ਕਹਾਣੀ ਇਹ ਸੀ ਵੀ ਜਿਸ ਵੇਲੇ ਇਹਨਾਂ ਦਾ ਵਿਆਹ ਹੋਇਆ ਨਾ, ਤੇ ਹਨੀਮੂਨ ਮਨਾ ਕੇ ਆਏ, ਤੇ ਸਵੇਰੇ ਸਵੇਰੇ ਆਪਣੇ ਅੰਦਾਜ਼ ਦੇ ਵਿੱਚ ਕਹਿੰਦੇ ਇਸ ਵੇਲੇ 7:30 ਵੱਜ ਚੁੱਕੇ ਨੇ, ਤੇ ਬਾਹਰ ਥੋੜੀ ਥੋੜੀ ਹਵਾ ਚੱਲ ਰਹੀ ਹੈ, ਰੋਸ਼ਨੀ ਆ ਰਹੀ ਹੈ ਦਰਵਾਜ਼ੇ ਦੇ ਵਿੱਚੋਂ ਤੇ ਖਿੜਕੀਆਂ ਦੇ ਵਿੱਚੋਂ, ਇਸ ਵੇਲੇ ਧੁੱਪ ਜਿਹੜੀ ਉਹ ਕਮਰੇ ਦੇ ਅੰਦਰ ਦਾਖਲ ਹੋ ਰਹੀ ਹੈ, ਤੇ ਸਤਿਕਾਰ ਕੌਰ ਦੀ ਇਹਨਾਂ ਦੇ ਵਾਈਫ ਦਾ ਜੋ ਵੀ ਨਾਂ ਹੋਊਗਾ, ਸਤਿਕਾਰ ਕੌਰ ਜੀ ਇਸ ਤਰ੍ਹਾਂ ਕਰੋ ਤੁਸੀਂ ਨਾ, ਹੁਣ ਮੈਨੂੰ ਇੱਕ ਕੱਪ ਚਾਹ ਦਾ ਬਣਾ ਦਿਓ, ਉਹਦੇ ਵਿੱਚ ਥੋੜਾ ਜਿਹਾ ਅਦਰਕ ਵੀ ਪਾਉਣਾ ਹੈਗਾ, ਤੇ ਉਹਦੇ ਵਿੱਚ ਥੋੜੀ ਜਿਹੀ ਇਲਾਇਚੀ ਜੇ ਤੁਹਾਡੇ ਕੋਲ ਪਈ ਹੈ ਤੇ ਉਹ ਵੀ ਪਾ ਦਿਓ, ਤੇ ਇਹਨੂੰ ਜਿਹੜਾ ਸਵਾਦਿਸ਼ਟ ਬਣਾ ਕੇ ਨਾ ਮੇਰੇ ਸਾਹਮਣੇ ਰੱਖਿਆ ਜਾਵੇ, ਤੇ ਫਿਰ ਮੈਂ ਉਸਨੂੰ ਪੀਵਾਂਗਾ। ਤੇ ਹੋਰ ਜਿਹੜੀਆਂ ਗੱਲਾਂ ਇਸ ਵੇਲੇ ਸਾਡੇ ਘਰ ਦੇ ਵਿੱਚ, ਲੈਫਟ ਹੈਂਡ ਸਾਈਡ ਤੇ ਫਰਿੱਜ ਪਈ ਹੈਗੀ ਹੈ, ਤੇ ਇੱਧਰ ਓਨੀਡਾ ਟੀਵੀ ਪਿਆ ਆ, ਉਹਦੇ ਤੇ ਇਸ ਵੇਲੇ ਨਵੇਂ ਨਵੇਂ ਜਿਹੜੇ ਪ੍ਰੋਗਰਾਮ ਆ ਰਹੇ ਆ। ਸਤਿਕਾਰ ਕੌਰ ਦੀ ਜਿਹੜਾ ਜਲਦੀ ਕਰੋ, ਤੇ ਚਾਹ ਪੀਣ ਦੀ ਜਿਹੜੀ ਸਾਡੀ ਇੱਛਾ ਹੈਗੀ ਹੈ ਉਹ ਥੋੜੀ ਜ਼ਿਆਦਾ ਹੈਗੀ ਹੈ, ਇਹਦੇ ਨਾਲ ਉਹ ਕਿਸ ਇਹਨਾਂ ਦੀ ਵਾਈਫ ਕਹਿੰਦੀ ਮਿਸਟਰ ਆਲ ਇੰਡੀਆ ਰੇਡੀਓ ਕੋਈ ਹੋਰ ਗੱਲ ਵੀ ਦੱਸੋ, ਤੇ ਖਬਰਾਂ ਦੇ ਅੰਦਾਜ਼ ਵਿੱਚ ਸਭ ਕੁਝ ਦੱਸੀ,
ਚਾਹ ਵੀ ਖਬਰਾਂ ਦੇ ਅੰਦਾਜ਼
ਇਸ ਵੇਲੇ 7:30 ਵੱਜ ਚੁੱਕੇ ਨੇ, ਇਸ ਵੇਲੇ ਚਾਹ ਦਾ ਟਾਈਮ ਹੋ ਚੁੱਕਿਆ ਹੈ, ਤੇ ਇਹ ਖਬਰਾਂ ਜਿਹੜੀਆਂ ਹਰਮਨ ਰੇਡੀਓ ਦੇ ਦੁਆਰਾ ਬਾਕੀ ਕਈ ਹੋਰ ਰੇਡੀਓ ਦੁਆਰਾ ਦੇਸ਼ਾਂ ਤੇ ਵਿਦੇਸ਼ਾਂ ਵਿੱਚ
ਤੁਹਾਡੇ
ਬਰਾਹ ਰਾਸਤ ਜਾ ਰਹੀਆਂ ਨੇ।
ਪਰ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਇਹ ਖਬਰਾਂ ਦੇ ਬੜੇ ਮਾਹਰ ਨੇ, ਦੂਰਦਰਸ਼ਨ ਆਕਾਸ਼ਵਾਣੀ ਦੇ ਗਜ਼ਟਿਡ ਨੁਮਾਇੰਦੇ ਨੇ, ਹਰਮਨ ਰੇਡੀਓ 'ਤੇ ਬਹੁਤ ਦੇਰ ਤੋਂ ਨੇ, ਅਤੇ ਖਬਰਾਂ ਇਹਨਾਂ ਦੀਆਂ ਹੁਣ ਵੀ ਚੱਲਦੀਆਂ ਨੇ ਅਤੇ ਕਈ ਚੈਨਲਸ 'ਤੇ ਚੱਲਦੀਆਂ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬੰਦਾ ਜਿਹੋ ਜਿਹੇ ਪ੍ਰੋਫੈਸ਼ਨ 'ਚ ਹੁੰਦਾ ਘਰ ਵੀ, ਘਰ ਵੀ ਕਈ ਵਾਰੀ ਉਸੇ ਤਰ੍ਹਾਂ ਹੀ ਉਹ ਕਰਦਾ ਗੱਲ, ਜਿਸ ਤਰ੍ਹਾਂ ਪ੍ਰਕਾਸ਼ ਸਰਈਆ ਨੇ
ਲੜਾਈ ਵੀ ਕਰਨੀ ਹੋਵੇ ਫਿਰ ਵੀ ਸਤਿਕਾਰ ਕੌਰ ਨਾਲ ਲੜਾਈ ਵੀ ਇੱਦਾਂ ਹੀ ਕਰਦੇ ਹੋਣੇ।
ਉਹ ਤੁਸੀਂ
ਪਾਂਡੇ ਕਿਉਂ ਇੱਧਰ ਰੱਖੇ ਨੇ ਇਸ ਵੇਲੇ ਦੇਖੋ ਕਿਆ ਸਮਾਂ ਹੋ ਗਿਆ, ਰਾਤ ਦੇ 12 ਸਵੇਰ ਦੇ 12 ਵੱਜ ਚੁੱਕੇ ਨੇ ਹੈਗੇ, ਤੁਸੀਂ ਹਾਲੇ ਤੱਕ ਇਹ ਚੱਕਿਆ ਹੀ ਨਹੀਂ ਹੈਗਾ, ਇਹ ਚੱਕਣਾ ਚਾਹੀਦਾ ਇਸ ਤੋਂ, ਇੱਥੇ ਗੰਦ ਪਿਆ ਹੋਇਆ ਹੈ, ਸੋਫੇ ਦੇ ਥੱਲੇ ਵੀ ਚੂਹੇ ਘੁੰਮਦੇ ਨੇ ਗੇ, ਤੁਹਾਨੂੰ ਸਫਾਈ ਕਰਨੀ ਚਾਹੀਦੀ ਹੈਗੀ ਹੈ ਏਦਾਂ ਦੀ ਇਸੇ ਸਟਾਈਲ ਦੇ ਵਿੱਚ।
ਉਹ ਤੁਸੀਂ ਸਤਿਕਾਰ ਕੌਰ ਦੀ ਤਾਂ ਗੱਲ ਸੁਣਾਤੀ, ਅਧਿਕਾਰ ਕੌਰ ਦੀ ਨਹੀਂ ਗੱਲ ਸੁਣਾਈ ਭਾਜੀ, ਤੁਸੀਂ ਬਹੁਤ ਟਾਈਮ ਹੋ ਗਿਆ।
ਅਧਿਕਾਰ ਕੌਰ ਦੀ ਗੱਲ ਇੱਦਾਂ ਆ ਮਨਦੀਪ, ਮੈਂ ਫੋਨ ਕੀਤਾ ਸੀ ਉਹਨਾਂ ਨੂੰ, ਹਰਨਾਮ ਸਿੰਘ ਉਹਨਾਂ ਨੂੰ ਸ੍ਰੀਨਗਰ, ਪਰ ਮੈਂ ਉਹ ਉਸ ਅੰਦਾਜ਼ 'ਚ ਨਹੀਂ ਕਹੂੰਗਾ, ਤੁਹਾਨੂੰ ਉੱਦਾਂ ਹੀ ਦੱਸ ਦਿੰਦਾ। ਤੇ ਉਹ ਕਹਿੰਦੇ ਵੀ ਮੈਂ ਉਹਨੂੰ ਪੁੱਛਿਆ ਵੀ ਹਰਨਾਮ ਸਿੰਘ ਜੀ
ਨਹੀਂ
ਤੁਹਾਡਾ ਜਿਹੜਾ ਕਰੈਕਟਰ
ਅੰਦਾਜ਼ 'ਚ ਕਰੋ ਤੁਸੀਂ
ਅੰਦਾਜ਼, ਕਈ ਵਾਰ ਗੱਲ ਹੁੰਦੀ
ਨਹੀਂ ਨਹੀਂ ਕਰਾਓ,
ਰੇਡੀਓ ਤੇ ਕਰਨੀ ਸੌਖੀ ਹੈ, ਜਿੱਦਾਂ ਹੁਣ ਤੁਸੀਂ ਮੂਹਰੇ ਤਸਵੀਰ ਲਾਈ ਆ ਨਾ, ਇਹਦੇ ਥੋੜਾ ਜਿਹਾ ਮੁਸ਼ਕਿਲ ਆਉਂਦਾ ਆ, ਰੇਡੀਓ ਤੇ ਕਰਨੀ ਥੋੜੀ ਜਿਹੀ।
ਚਲੋ ਮੈਂ ਤੁਹਾਡੀ ਤਸਵੀਰ ਹਟਾ ਦਿੰਦਾ, ਮੈਂ
ਤਸਵੀਰ ਹਟਾ ਦੇ।
ਹਾਂਜੀ ਹਾਂਜੀ ਹੁਣ ਕਰੋ ਗੱਲ।
ਚਲੋ ਆਉਂਦੀ, ਮੈਂ ਨਾ ਉਹਨਾਂ ਨਾਲ ਗੱਲ ਕੀਤੀ, ਆਪਣੇ ਹਰਨਾਮ ਸਿੰਘ ਨਾਲ ਕਾਫੀ ਦੇਰ ਗੱਲ ਹੋਈ ਨੀ ਹੈ, ਮੈਂ ਕਿਹਾ ਹਰਨਾਮ ਸਿੰਘ ਜੀ ਤੁਹਾਡੇ ਨਾਲ ਕਾਫੀ ਦੇਰ ਦੀ ਦੋਸਤੀ ਹੈ ਮੇਰੀ, ਵੀ ਤੁਸੀਂ ਮੈਨੂੰ ਆਪਣੇ ਬਾਰੇ ਦੱਸੋ।
ਅੱਛਾ,
ਤੇ ਮੇਰੇ ਬਾਰੇ ਵੀ ਦੱਸੋ। ਕਹਿੰਦਾ ਅਮਰੀਕ ਸਿੰਘ ਗੱਲ ਹੈਗੀ ਇਸ ਤਰ੍ਹਾਂ, ਆਪਾਂ ਦੋਨੋਂ ਫਰੈਂਡ ਹੈਗੇ, ਕਾਫੀ ਦੇਰ ਦੇ ਫਰੈਂਡ ਹੈਗੇ, ਕੋਈ 40-50 ਸਾਲ ਹੋ ਗਏ ਹੁਣੇ, ਜਦ ਦਾ ਜਨਮ ਇੱਕੋ ਹੀ ਸਾਡੇ ਨਾਨਕੇ ਹੁੰਦੇ ਸੀ ਤੁਹਾਡੇ ਪਿੰਡ ਦੇ ਕੋਲ, ਤੇ ਤੁਹਾਡਾ ਪਿੰਡ ਹੁੰਦਾ ਸੀ, ਆਪਣੇ ਸਾਂਝਾ ਕਾਫੀ ਪਈਆਂ ਹੁੰਦੀਆਂ ਹੋਈਆਂ ਸਨ। ਮੈਂ ਕਿਹਾ ਇਹ ਗੱਲ ਤਾਂ ਸਾਂਝਾਂ ਦੀ ਗੱਲ ਤੁਸੀਂ ਛੱਡਦੇ ਹੋ, ਵੀ ਤੁਸੀਂ ਤੁਹਾਡੀ ਪਰਸਨੈਲਿਟੀ ਕਿੱਦਾਂ ਆ, ਵੀ ਤੁਹਾਡੇ ਕੀ ਆ ਤੁਸੀਂ। ਦੇਖੋ ਜੀ, ਅਮਰੀਕ ਸਿੰਘ ਜੀ, ਸਾਰੀ ਜ਼ਿੰਦਗੀ 'ਚ ਕਦੇ ਅਸੀਂ ਝੂਠ ਬੋਲਿਆ ਨਹੀਂ, ਸੱਚੇ ਬੋਲਦੇ ਰਹੇ ਹੈਗੇ ਆ, ਇਮਾਨਦਾਰ ਰਹੇ ਹੈਗੇ ਆ, ਕੰਮ ਜਿਹੜੇ ਕੀਤੇ ਆ ਬੜੀ ਇਮਾਨਦਾਰੀ ਦੇ ਨਾਲ ਕੀਤੇ ਆ, ਕਿਸੇ ਦਾ ਕੋਈ ਪੈਸਾ ਮਾਰਿਆ ਨਹੀਂ ਹੈਗਾ, ਅਸੀਂ ਸੱਚ ਬੋਲਦੇ ਹਾਂ, ਸੱਚ ਦੇ ਪਹਿਰਾ ਦਿੰਦੇ ਹਾਂ, ਕਦੇ ਅਸੀਂ ਹੋਰ ਕੋਈ ਗੱਲ ਕੀਤੀ ਨਹੀਂ ਹੈਗੀ, ਤੇ ਜਦੋਂ ਸਾਨੂੰ ਜੀ ਸੱਚਾ ਬੰਦਾ ਕਹਿੰਦੇ ਨੇ ਗੇ ਲੋਕ, ਤੇ ਅਸੀਂ ਹਮੇਸ਼ਾ ਸੱਚ ਦੇ ਨਾਲ ਖੜਦੇ ਹਾਂ, ਇਮਾਨਦਾਰੀ ਦੇ ਨਾਲ ਖੜਦੇ ਹਾਂ, ਬੇਈਮਾਨੀ ਅਸੀਂ ਕਦੇ ਕੀਤੀ ਨਹੀਂ ਹੈ। ਮੈਂ ਕਿਹਾ ਵੀ ਤੁਸੀਂ ਹਰਨਾਮ ਸਿੰਘ ਜਿਹੜੀ ਤੁਸੀਂ ਗੱਲਾਂ ਦੱਸੀਆਂ ਆ, ਵੀ ਇਹ ਜੀ ਇਵੈਲੂਏਸ਼ਨ ਕਰਕੇ ਦੱਸੋ ਤਾਂ। ਕਹਿੰਦੇ ਇਵੈਲੂਏਸ਼ਨ ਤਾਂ ਇਹ ਹੀ ਹੈਗੀ ਹੈ, ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਸਾਰੀਆਂ ਲੋਤਰੀਆਂ ਆ, ਇਹਨੂੰ ਫੁਕਰੀਆਂ ਕਹਿੰਦੇ ਆ। ਕਹਿੰਦਾ ਇੱਕ ਬੰਦਾ ਸੰਸਾਰ ਦੇ ਵਿੱਚ ਆਇਆ ਆ, ਉਹ ਇਮਾਨਦਾਰ ਕਿੱਦਾਂ ਹੋ ਸਕਦਾ, ਇੰਨਾ ਇਮਾਨਦਾਰ ਕਿੱਦਾਂ ਹੋ ਸਕਦਾ, ਉਹਨੇ ਕਦੇ ਝੂਠ ਨਾ ਬੋਲਿਆ ਹੋਵੇ, ਉਹਨੇ ਕਦੇ ਕਿਸੇ ਦਾ ਪੈਸਾ ਨਾ ਮਾਰਿਆ ਹੋਵੇ। ਬਿਜ਼ਨਸ ਅਸੀਂ ਕਹਿੰਦਾ ਕਰਦੇ ਹਾਂ, ਬਿਜ਼ਨਸ ਅਸੀਂ ਕਰਦੇ ਹਾਂ, ਸਾਡੇ ਐਡੇ ਐਡੇ ਬਿਜ਼ਨਸ ਆ, ਉਹ ਉੱਦਾਂ ਹੀ ਥੋੜ੍ਹਾ ਖੜੇ ਹੋ ਗਏ, ਉਹਦੇ ਬਿਜ਼ਨਸ ਕਈ ਹੇਰਾ ਫੇਰੇ ਵੀ ਕਰਨੀਆਂ ਪੈਂਦੀਆਂ, ਕਈ ਵਾਰੀ ਤੁਹਾਨੂੰ ਕੈਲਕੂਲੇਸ਼ਨ ਵੀ ਕਰਕੇ ਝੂਠ ਵੀ ਬੋਲਣਾ ਪੈਂਦਾ, ਤਾਂ ਇਹਦਾ ਬਿਜ਼ਨਸ ਚੱਲਦੇ ਆ। ਇਹਦੇ ਕਾਰਪੋਰੇਟ ਸੈਕਟਰ ਦੇ ਵਿੱਚ ਆਉਣਾ ਹੋਵੇ ਤਾਂ ਉਹਦੀਆਂ ਉੱਦਾਂ ਮੈਨੂੰ ਗੱਲਾਂ ਚੰਗੀਆਂ ਲੱਗਦੀਆਂ,
ਇਹ ਗੱਲ ਨਹੀਂ ਨਹੀਂ ਇਹ ਲੁਤਰੀਆਂ ਜਿਹੜੀਆਂ ਤੁਸੀਂ ਸੁਣਾਈਆਂ ਹਰਨਾਮ ਸਿੰਘ ਦੀਆਂ, ਇਹ ਅਸਲ 'ਚ ਉਹ ਅਧਿਕਾਰ ਕੌਰ ਨੇ ਕਿਹਾ ਸੀਗਾ, ਅਧਿਕਾਰ ਕੌਰ ਨੂੰ ਦੱਸਦਾ ਸੀਗਾ ਇਹ ਗੱਲ, ਉਹ ਕਹਿੰਦੀ ਸੀਗੀ, ਕਹਿੰਦੀ ਇਹ ਸਾਰੀਆਂ ਲੁਤਰੀਆਂ ਮੈਨੂੰ ਪਤਾ ਤੇਰੇ ਬਾਰੇ, ਤੂੰ ਬੈਠਾ
ਰਹਿਣਾ। ਉਹਦਾ ਨਾਂ ਸੁਮਨ ਤੋਂ ਫਿਰ ਅਧਿਕਾਰ ਕੌਰ ਰੱਖ ਦਿੱਤਾ ਸੀ ਨਾ
ਭਾਜੀ
ਨੇ, ਸਾਰੇ ਅਧਿਕਾਰ ਨੂੰ ਦੇ ਦਿੱਤੇ, ਇਹ ਤਾਂ ਫਿਰ ਇੱਦਾਂ ਗੱਲਾਂ ਸੁਣਨ ਜੋਗਾ ਹੀ ਰਹਿ ਗਿਆ
ਭਾਜੀ। ਇਹ ਪ੍ਰੋਬਲਮ ਸਾਡੇ ਸਮਾਜ ਦੇ ਵਿੱਚ ਹੈ, ਬਹੁਤ ਵੱਡੀ ਆ, ਲੋਕ ਕੀ ਕਰਦੇ ਨੇ ਨਾ, ਮੇਰੇ ਵਰਗੇ ਵੀ ਕਰਦੇ ਨੇ, ਉਹ ਮੈਂ ਤਾਂ ਜੀ ਬਹੁਤ ਓਨੈਸਟ ਬੰਦਾ, ਮੈਂ ਨਾ ਬੜਾ ਮੈਂ ਬੜਾ ਸੱਚਾ ਸੁੱਚਾ ਬੰਦਾ ਆ, ਮੈਂ ਕਦੇ ਝੂਠ ਨਹੀਂ ਬੋਲਦਾ,
ਹੈ ਬੋਲਿਆ ਹੀ ਨਹੀਂ
ਰੱਬ ਦੀ ਸੋ, ਮੈਂ
ਇਮਾਨਦਾਰੀ ਕਦੇ ਛੱਡੀ ਹੀ ਨਹੀਂ ਹੈ,
ਮੈਂ ਅਤੋਲਵੀਂ ਧਰਤੀ ਤੇ ਖੜਾ, ਮੈਂ ਕਿਹਾ ਹੋਰ ਤੂੰ ਕਿੱਥੇ ਖੜਨਾ ਆ, ਤੂੰ ਧਰਤੀ ਤੇ ਹੀ ਬੰਦੇ ਖੜਦੇ ਆ, ਹੈ ਉਹ ਨੀਲੀ ਛੱਤ ਵਾਲਾ ਉੱਪਰ ਹੈ, ਉਹ ਮੈਂ ਕਿਹਾ ਉਹ ਨੀਲੀ ਛੱਤ ਉੱਪਰ ਹੀ ਰਹਿਣੀ ਆ, ਉਹ ਥੱਲੇ ਤੁਸੀਂ ਸਿੱਟ ਨਾ ਲਈ ਕਿਤੇ, ਹੈ ਨਾ, ਤੇ ਹੈ ਨਾ, ਮਤਲਬ ਏਦਾਂ ਦੀਆਂ ਆਹ ਦੇਖੋ ਜੀ ਲੱਕੜ ਦੇ ਹੱਥ ਰੱਖਿਆ, ਮੈਨੂੰ ਸਮਝ ਨਹੀਂ ਆਉਂਦੀ ਲੱਕੜ ਦੇ ਹੱਥ ਰੱਖਣ ਨਾਲ ਕੀ ਹੋ ਜਾਂਦਾ, ਕੋਈ ਕੋਈ ਮਤਲਬ ਓਹਦਾ ਇਫੈਕਟ ਹੁੰਦਾ ਲੱਕੜ, ਜਿੱਦਾਂ ਅੱਜ ਮੈਂ ਲੱਕੜ ਦੇ ਹੱਥ ਰੱਖ ਲਿਆ, ਟੱਚ ਬੋਰਡ ਤਾਂ ਗੋਰੇ ਕਹਿੰਦੇ ਨੇ ਸਾਡੇ, ਕਹਿੰਦੇ ਆਹ ਦੇਖੋ ਜੀ ਮੈਂ ਲੱਕੜ ਦੇ ਹੱਥ ਰੱਖ ਲਿਆ, ਉਹ ਮੈਂ ਲੱਕੜ ਦੇ ਹੱਥ ਰੱਖਿਆ ਜੀ, ਲੱਕੜ ਚ ਲੱਕੜ ਨਾਲ ਕੀ ਹੁੰਦਾ ਉਹਦੇ ਤੇ ਅੰਦਰ ਕੀੜਾ ਵੀ ਹੋ ਸਕਦਾ, ਫਿਰ ਵਟ ਅਬਾਊਟ ਇਟ ਹਨਾ। ਤੇ ਫਿਰ ਮੈਂ ਤਾਂ ਜੀ ਤੁਸੀਂ ਜਿੱਥੇ ਮਰਜ਼ੀ ਪੁੱਛ ਲਿਓ ਹਨਾ ਮੇਰੇ ਬਾਰੇ, ਕਿਸੇ ਨੇ ਤੁਹਾਨੂੰ ਕੋਈ ਮੇਰੀ ਇੱਦਾਂ ਦੀ ਗੱਲ ਦੱਸਣੀ ਨਹੀਂ ਹੈਗੀ, ਤੇ ਮੈਂ ਬਿਲਕੁਲ ਕਦੇ, ਮੈਂ ਕਿਹਾ ਸੱਚਾ ਸੁੱਚਾ ਮੈਂ ਬੰਦਾ ਹਾਂ, ਮੈਂ ਕਦੇ ਵੀ ਇੱਦਾਂ ਦੀਆਂ ਗੱਲਾਂ ਦੇ ਵਿੱਚ ਆਉਂਦਾ ਹੀ ਨਹੀਂ ਹੈਗਾ ਹਨਾ। ਇੱਦਾਂ ਦੀਆਂ ਫੁਕਰੀਆਂ ਸੈਲਫ ਪ੍ਰਮੋਸ਼ਨ ਕਰੀ ਜਾਊਗੇ ਲੋਕ, ਪਰ
ਨਾ ਕਿਸੇ ਦੀ ਕਰਨੀ ਆ, ਨਾ ਕਿਸੇ ਦੀ ਜਾਣਾ ਆ, ਨਾ ਕਦੇ ਕਿਸੇ ਦੀ ਗੱਲ ਕੀਤੀ ਆ,
ਪਤਾ ਕੀ ਆ ਉਹ ਉਹ ਨਾ ਬੰਦਾ ਜਿਹੜਾ ਆ ਜਿਹਨੂੰ ਕਹਿੰਦੇ ਕਕੂਨ, ਇੱਕ ਜਿਹੜਾ ਮੱਕੜੀ ਆ ਸਪਾਈਡਰ, ਉਹ ਇੱਕ ਜਾਲ ਬਣਾਉਂਦੀ ਆ, ਬਣਾ 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 ਕੇ ਬੁਣ ਕੇ ਨਾ ਉਹਦੇ ਵਿੱਚ ਹੀ, ਫਿਰ ਉਹ ਆਪਣਾ ਅਸਲ 'ਚ ਘਰ ਬਣਾ ਰਹੀ, ਉਹਦੇ ਵਿੱਚ ਹੀ ਉਹ ਰਹਿ ਕੇ ਆਂਡੇ ਦੇ ਕੇ ਮਰ ਜਾਂਦੀ ਆ। ਇਸੇ ਤਰ੍ਹਾਂ ਬੰਦਾ ਜਿਹੜਾ ਆਪਣੇ ਨਾ ਦੁਆਲੇ ਜਾਲ ਬਣਾਉਂਦਾ, ਭਰਮ ਪਾਲਦਾ ਵੀ ਮੈਂ ਬਹੁਤ ਓਨੈਸਟ ਬੰਦਾ ਹਾਂ, ਮੈਂ ਬਹੁਤ ਘੈਂਟ ਬੰਦਾ ਹਾਂ, ਉਹ ਫਿਰ ਕਈ ਵਾਰੀ ਇੱਦਾਂ ਘੈਂਟਨੈਸ ਖਿਲਾਰਦੇ ਖਿਲਾਰਦੇ ਓਵਰ ਐਸਟੀਮੇਟ ਕਰ ਜਾਂਦਾ ਆ। ਅਤੇ ਮੈਂ ਤੁਹਾਨੂੰ ਗੱਲ ਸੁਣਾਉਣਾ, ਸਾਡੇ ਨਾ ਵੀਰਾ ਜੀ ਇੱਥੇ ਹੁੰਦੇ ਸੀਗੇ, ਹੁਣ ਤਾਂ ਉਹ ਐਕਸਪਾਇਰ ਹੋ ਗਏ, 85 ਸਾਲ ਦੇ 88 ਸਾਲ ਦੇ ਹੋ ਕੇ, ਉਹ ਗੱਲ ਸੁਣਾਈ ਕਹਿੰਦੇ ਵੀ ਉਹ ਸੀਗੇ ਇੱਧਰ ਸ਼ਾਹਕੋਟ ਵੱਲ ਦੇ, ਤਾਂ ਕਹਿੰਦੇ ਵੀ ਹਮਲੇ ਹੁੰਦੇ ਸੀਗੇ ਜਿੱਦਾਂ ਕਾਲੇ ਕੱਛੇ ਵਾਲਿਆਂ ਦੇ ਜਾਂ ਹੋਰ ਇੱਦਾਂ ਲੁੱਟਣ ਖੋਹਾਂ ਨੂੰ ਆ ਜਾਂਦੇ ਹੁੰਦੇ ਸੀ। ਅਤੇ ਇੱਕ ਨਾ ਫੌਜੀ ਰਿਟਾਇਰ ਆ ਗਿਆ ਪਿੰਡ ਵਿੱਚ, ਰਿਟਾਇਰ ਹੋ ਕੇ ਉਹਨੇ ਜੀ ਸਾਰੇ ਪਿੰਡ ਨੂੰ ਬਾਣੇ ਪਾ ਦਿੱਤਾ, ਮੈਂ ਜੀ ਡਿਸਿਪਲਿਨਡ ਬੰਦਾ ਹਾਂ, ਉਹਨੇ ਨਿਕਲਣਾ ਜੀ ਐਨ ਪ੍ਰੋਪਰ ਕਮੀਜ਼ਾਂ ਪਾ ਕੇ ਬੈਲਟਾਂ ਲਾ ਕੇ ਸ਼ੂ ਪੋਲਿਸ਼ ਕਰਕੇ ਪਿੰਡ 'ਚ ਗੇੜਾ ਦੇਣਾ, ਹੱਥ ਛਤਰੀ ਫੜੀ ਹੋਣੀ, ਮੀਂਹ ਹੋਣਾ ਵੀ ਨਾ ਉੱਦਾਂ ਹੀ ਛਤਰੀ ਫੜੀ ਹੋਣੀ, ਉਹਨੂੰ ਪੁੱਛਣਾ ਕੱਲ੍ਹ ਹੀ ਕਹਿੰਦਾ ਮੀਂਹ ਆ ਸਕਦਾ ਆ, ਮੈਂ ਰੈਡੀ ਰਹਿੰਦਾ, ਤਿਆਰ ਬਰ ਤਿਆਰ ਰਹਿੰਦਾ ਕਹਿੰਦਾ ਸੀ। ਤਾਂ ਉਹਨੇ ਇੱਦਾਂ ਦੀ ਹਵਾ ਬੰਨਤੀ ਨਾ ਵੀ ਉਹਨੇ ਪਿੰਡ 'ਚ ਇਹ ਗੱਲ ਫੈਲਾ ਦਿੱਤੀ ਵੀ ਮੇਰੇ ਕੋਲ ਨਾ ਰਿਵਾਲਵਰ ਹੈ, ਆਰਮੀ ਦਾ ਮੇਰੇ ਕੋਲ ਪਿਸਤੌਲ ਹੈ। ਅਤੇ ਉਹ ਚਲੋ ਉਹਨੇ ਇੱਕ ਦੋ ਨੂੰ ਦਿਖਾਇਆ ਵੀ ਹੋਊਗਾ, ਅਤੇ ਗੱਲ ਪਤਾ ਨਹੀਂ ਦਿਖਾਇਆ ਜਾਂ ਨਹੀਂ ਦਿਖਾਇਆ, ਗੱਲ ਗਾਂਹ ਚਲੇ ਗਏ ਵੀ ਫੌਜੀ ਨਾ ਫੌਜੀ ਕੋਲ ਪਿਸਤੌਲ ਹੈ। ਅਤੇ ਉੱਧਰੋਂ ਪੈਰੇ ਲੱਗਣੇ ਸ਼ੁਰੂ ਹੋ ਗਏ, ਅਤੇ ਪਿੰਡ ਵਾਲਿਆਂ ਨੂੰ ਕੌਨਫੀਡੈਂਸ ਹੋ ਗਿਆ ਵੀ ਯਾਰ ਸਾਡਾ ਪਿੰਡ ਤਾਂ ਸੇਫ ਹੈ, ਸਾਡਾ ਪਿੰਡ ਬਹੁਤ ਸੇਫ ਹੈ, ਕਿਉਂਕਿ ਫੌਜੀ ਸਾਹਿਬ ਦੀ ਗੱਲਾਂ ਦੇਖੋ, ਉਹਨਾਂ ਦੀ ਮਤਲਬ ਬਹਾਦਰੀ ਦੇ ਕਿੱਸੇ ਉਹਨੇ ਸੁਣਾਉਣੇ ਖੜ ਖੜ ਕੇ, ਜਿੱਦਾਂ ਆਪਾਂ ਲੁਤਰੀਆਂ ਮਾਰਦੇ ਬੜੇ ਉਹਨੇ ਕਿੱਸੇ ਸੁਣਾਉਣੇ ਹੈ ਨਾ ਸੱਥਾਂ ਦੇ ਵਿੱਚ ਮੋੜਾਂ ਦੇ ਖੜ ਖੜ ਕੇ, ਵੀ ਮੈਂ ਤਾਂ ਇਕੱਲਾ ਹੀ ਜੀ ਦੁਸ਼ਮਣ ਨੂੰ ਧੱਕ ਕੇ ਲੈ ਗਿਆ 5 ਮੀਲ ਹਨਾ, ਕਹਿੰਦਾ ਮੇਰੇ ਮਗਰ ਫੌਜ ਰਲੀ ਆ ਕੇ ਮੈਂ ਕਹਿੰਦਾ ਉੱਥੇ ਧੱਕ ਕੇ ਪਰੇ ਖੜੇ ਕੀਤੇ, ਉਹ ਕਹਿੰਦਾ ਮੈਂ ਉੱਥੇ ਬੈਠਾ ਪੱਥਰ 'ਤੇ, ਕਹਿੰਦਾ ਮਗਰ ਮਹਿੰਦਾ ਫੌਜ ਆਈ, ਕਰਨਲ ਸਾਹਿਬ ਆਏ, ਕਹਿੰਦੇ ਤੂੰ ਯਾਰ ਇੱਥੇ ਇਕੱਲਾ ਹੀ ਬੈਠਾ, ਕਹਿੰਦਾ ਮੈਂ ਕਿਹਾ ਤੁਹਾਨੂੰ ਰਲਾ ਲਵਾਂ ਨਾਲ, ਮੈਂ ਇੱਦਾਂ ਦੀਆਂ ਗੱਲਾਂ ਕਰ ਕਰਕੇ। ਅਤੇ ਉਹਨਾਂ ਨੂੰ ਬੜਾ ਕੌਨਫੀਡੈਂਸ ਪਿੰਡ ਵਾਲਿਆਂ ਨੂੰ ਵੀ ਲੈ ਬਈ ਕਰਨਲ ਸਾਹਿਬ ਤਾਂ ਮਤਲਬ ਜਿਹੜੇ ਫੌਜੀ ਸਾਹਿਬ ਤਾਂ ਇਹ ਤਾਂ ਇਕੱਲੇ ਹੀ ਧੂ ਲੈਣਗੇ ਸਾਰੇ। ਲਓ ਜੀ ਕਹਿੰਦੇ ਵੀ ਉਹਨਾਂ ਨੂੰ ਸੱਦਿਆ ਸਰਪੰਚ ਨੇ, ਇਕੱਠੇ ਹੋਏ, ਕਹਿੰਦੇ ਫੌਜੀ ਸਾਹਿਬ ਵਿਹਲਾ ਆ ਗਿਆ ਹੁਣ, ਚੱਕਰੇ ਕੋਈ ਨਹੀਂ ਜੀ, ਮੈਂ ਤਾਂ ਇਕੱਲਾ ਹੀ ਐਂ ਕਰ ਦੂੰ ਐਂ ਕਰ ਦੂੰ, ਆਪਣੇ ਕੋਲ ਹੈਗੇ ਆ ਜੀ ਸੰਦ ਸਾਰੇ। ਅਤੇ ਕੌਨਫੀਡੈਂਸ ਹੋਰ ਵੱਧ ਗਿਆ ਵੀ ਪੂਰਾ ਹਸਲਾ ਹੈਗਾ। ਉੱਧਰੋਂ ਜੀ ਹਮਲਾ ਹੋ ਗਿਆ, ਰੌਲਾ ਪੈ ਗਿਆ, ਲਾਲਾ ਲਾਲਾ ਹੋ ਗਈ ਹੈਨਾ। ਜਦੋਂ ਲਾਲਾ ਲਾਲਾ ਹੋਈ ਤਾਂ ਹਨੇਰਾ ਹੋਇਆ ਸੀ ਮਾੜਾ ਮਾੜਾ, ਸ਼ਾਮ ਦਾ ਵੇਲਾ ਸੀ, ਅਤੇ ਉਹ ਫੌਜੀ ਸਾਹਿਬ ਲੱਭਣ ਨਾ, ਫੌਜੀ ਸਾਹਿਬ ਕਿੱਥੇ ਆ, ਫੌਜੀ ਸਾਹਿਬ ਕਿੱਥੇ ਆ, ਸਾਰੇ ਇਕੱਠੇ ਹੋਏ ਡਾਂਗਾਂ ਲੈ ਕੇ, ਅਤੇ ਫੌਜੀ ਸਾਹਿਬ ਲੱਭਣ ਨਾ, ਉਹ ਕਹਿੰਦੇ ਉਹ ਫੌਜੀ ਸਾਹਿਬ ਨੂੰ ਲੈ ਕੇ ਆਓ, ਫੌਜੀ ਸਾਹਿਬ ਨੂੰ ਲੈ ਕੇ ਉਹ ਭੱਜੇ 3-4 ਜਣੇ ਫੌਜੀ ਸਾਹਿਬ ਦੇ ਹਨਾ, ਫੌਜੀ ਸਾਹਿਬ ਲੈ ਕੇ ਆਓ ਲੈ ਕੇ ਆਓ, ਉਹ ਮੱਲੋ ਬੱਲੀ ਫਿਰ ਫੌਜੀ ਸਾਹਿਬ ਨੂੰ ਲੈ ਕੇ ਆਉਣਾ, ਜਾਨੂ ਰੌਲਾ ਘਟਣ ਲੱਗ ਪਿਆ, ਉਹ ਕਹਿੰਦੇ ਕੱਢੋ ਹੁਣ ਤੁਹਾਡਾ, ਕਹਿੰਦੇ ਹੁਣ ਸਮਾਨ ਕੱਢੋ, ਅਤੇ ਸਮਾਨ ਕੱਢਿਆ, ਅਤੇ ਉਹ ਕਹਿੰਦੇ ਹੁਣ ਇਹਨੂੰ ਚਲਾਓ, ਇੱਕ ਅੱਧਾ ਫਾਇਰ ਕਰ ਦਿਓ ਹਵਾ 'ਚ, ਕਹਿੰਦੇ ਬਈ ਉਹ ਭੱਜ ਜਾਣ ਜਿਹੜੇ ਵੀ ਕਾਲੇ ਕੱਛਿਆਂ ਵਾਲੇ ਜਾਂ ਜੋ ਵੀ ਹੈਗੇ ਭੱਜਣ, ਹਵਾ 'ਚ ਫਾਇਰ ਕਰੋ। ਉਹਨੇ ਸਮਾਨ ਕੱਢਿਆ, ਉਹਨੇ ਇੱਧਰ ਉੱਧਰ ਦੇਖਿਆ, ਕਹਿੰਦਾ ਜੀ ਫਾਇਰ ਤਾਂ ਨਹੀਂ ਹੋ ਸਕਦਾ, ਕਹਿੰਦੇ ਕੀ ਗੱਲ, ਕਹਿੰਦਾ ਫੌਜ ਨੇ ਮੈਨੂੰ ਗੋਲੀਆਂ ਤਾਂ ਦਿੱਤੀਆਂ ਹੀ ਨਹੀਂ, ਕੱਲਾ ਕੱਲਾ ਰਿਵਾਲਵਰ ਹੀ ਕੱਲਾ
ਰਿਵੋਲਵਰ ਹੁਣ ਨਾ ਜੇ ਕੋਈ ਵੀ ਕੰਮ ਕਰਨਾ ਹੋਵੇ ਉਹਦੇ ਔਰਾ ਚਾਹੀਦਾ, ਉਹਦੇ ਪਰਸਨੈਲਿਟੀ ਬਹੁਤ ਡਿਵੈਲਪ ਚਾਹੀਦੀ ਆ, ਜੁਰਤ ਚਾਹੀਦੀ, ਚਾਰ ਬੰਦੇ ਵੀ ਪਿੱਛੇ ਹੋਣੇ ਚਾਹੀਦੇ ਆ, ਫਿਰ ਉਹ ਕੰਮ ਹੁੰਦਾ ਬਹਾਦਰੀ ਵਾਲਾ ਜਾਂ ਕੋਈ ਵੀ ਕੰਮ ਕਰਨਾ ਹੋਵੇ। ਹੁਣ ਤੁਹਾਡੇ ਡੈਡੀ ਵਾਲੀ ਜਿਹੜੀ ਗੱਲ ਆ ਹੁਣ ਸੁਣਾਏ ਦੀ,
ਉਹ ਸੁਣਾਏ ਦੋ, ਅੱਜ ਤਾਂ ਕਹਾਣੀਆਂ ਚੱਲਣੀਆਂ, ਮੈਨੂੰ ਲੱਗਦਾ ਨਹੀਂ ਅੱਜ ਕੋਈ ਕਵਰਾਂ ਕਵਰ ਆਪਾਂ ਦੇਵਾਂਗੇ।
ਤੁਹਾਡੇ ਸਾਡੇ ਸਾਡਾ ਜਿਹੜਾ ਪ੍ਰੋਗਰਾਮ ਹੈ ਨਾ ਇਹ ਜਾਂਦਾ ਆ, ਪੰਜਾਬ ਵਿੱਚ ਵੀ ਸੁਣਦੇ ਆ ਤੇ ਇਹਦੀ ਚਰਚਾ ਵੀ ਹੁੰਦੀ ਆ, ਕਿਸ ਵੇਲੇ ਸਾਡੀਆਂ ਗੱਲਾਂ ਤੇ ਅਮਲ ਵੀ ਕਰਦੇ ਆ
ਲੋਕ।
ਜਿੱਦਾਂ ਤੁਸੀਂ ਕੋਈ ਕਹਾਣੀ ਸੁਣਾਤੀ, ਜਿੱਦਾਂ ਹੁਣ ਬਿੱਟਾ ਸਾਹਿਬ ਦੀ ਕਹਾਣੀ ਸੁਣਾਈ ਆ, ਕਈ ਆਪਣੇ ਪ੍ਰੋਫੈਸ਼ਨ ਦੇ ਹਿਸਾਬ ਨਾਲ ਗੱਲਾਂ ਕਰੀ ਜਾਂਦੇ, ਉਹ ਆਦਤ ਪਈ ਹੁੰਦੀ ਨਾ, ਤੇ ਉਹ ਤੁਹਾਡੀ ਕਹਾਣੀ ਸੁਣ ਕੇ ਉੱਥੇ ਟੀਚਰ ਬੜੇ ਪ੍ਰਭਾਵਿਤ ਹੋਏ, ਦੋ ਤਿੰਨ ਟੀਚਰ।
ਅੱਛਾ, ਸਾਲ ਹੁੰਦੇ
ਪਤਾ ਨੀ ਕਿਹੜੇ ਪਿੰਡ ਦੇ, ਉੱਥੇ ਕਦੇ ਹੀ ਸੀਗੇ, ਹਾਈ ਸਕੂਲ ਕੋਈ ਹੋਊਗਾ ਜਾਂ ਸੀਨੀਅਰ ਸੈਕੰਡਰੀ ਸਕੂਲ ਹੋਊਗਾ, ਪਤਾ ਨੀ ਕਿਹੜਾ ਆ। ਤੇ ਉਹਨੇ ਕਿਹਾ ਵੀ ਇਹ ਤਾਂ ਜਿੱਦਾਂ ਇਹਨੀ ਸਰਦਾਰ ਜਰਨੈਲ ਸਿੰਘ ਹੁਣੀ ਅੱਜ ਤੋਂ 50 ਸਾਲ ਪਹਿਲਾਂ ਇਹ ਕਰਾਮਾਤ ਕੀਤੀ ਆ ਵੀ ਬਲਕੌਰਾ ਦਾ ਬਣ ਗਿਆ ਬਹੁਤ ਬੜਾ ਇੰਡਸਟਰੀਅਲਿਸਟ, ਉੱਥੇ ਜਾ ਕੇ ਬਿਜ਼ਨਸਮੈਨ ਬਣ ਗਿਆ, ਵੀ ਆਪਾਂ ਵੀ ਏਦਾਂ ਦਾ ਕਰੀਏ ਕੋਈ ਕਾਰਾ। ਉਹਨੇ ਫੜ ਲਿਆ ਦੋ ਮੁੰਡੇ,
ਅੱਛਾ,
ਦੂਜੇ ਤੀਜੇ ਦੇ ਨਹੀਂ।
ਅੱਛਾ,
ਤੇ ਉਹਨੇ ਚੰਗੇ ਫੜਕਾਏ ਮੁੰਡੇ, ਚੰਗੇ ਫੜਕਾਏ, ਉਹ ਚੰਗੇ ਫੜਕਾਏ, ਪ੍ਰੇਰਣਾ ਮੰਗਾ ਲਈਆਂ ਤੇ ਚੰਗੇ ਫੜਕਾਏ, ਉਹ ਮੁੰਡੇ ਵੀ ਨਾ ਦੌੜ ਗਏ ਬਲਕਾਰੇ ਵਾਂਗਰ, ਦੌੜ ਗਏ ਸਕੂਲ ਨਹੀਂ ਆਏ। ਫਿਰ ਜਿਹੜੇ ਸਾਹਿਬ ਗੱਲ ਫੈਲੀ ਤੇ ਬਾਅਦ ਚ ਪਤਾ ਲੱਗਾ ਵੀ ਘਰ ਤਾਂ ਮਾਸਟਰ ਵੀ ਨੀ ਪਹੁੰਚੇ, ਦੋਵੇਂ ਉਹ ਜਿਹੇ ਨੀ ਕੁੱਟੇ ਸੀ,
ਵੈਂਟਰ ਲੱਗ ਗਿਆ
ਉਹਨਾਂ ਨੇ ਮੁੰਡਿਆਂ ਨੇ ਨਾ ਉਹਨਾਂ ਦਾ ਫੈਂਟਾ ਚੰਗਾ ਚਾੜਿਆ, ਹੁਣ ਮਾਸਟਰ ਕਿੱਥੇ ਆ। ਅਸੀਂ ਪਹਿਲਾਂ ਤਾਂ ਭੇਜੇ ਸੀ ਕਲੀਨਿਕ ਚ, ਹੁਣ ਅਸੀਂ ਉਹ PGI ਰੈਫਰ ਕੀਤੇ ਜੇਰੇ ਲਾ ਜੇਰੇ
ਉਹ ਭਾਜੀ
ਏਦਾਂ ਤਾਂ ਗੱਲ ਵਧੀ
ਉਹ ਟੈਮ ਸੁਣਾਈ ਉਹ ਜਿਹੜੇ ਟਾਈਮ ਸੀਗੇ ਉਦੋਂ ਮਾਸਟਰਾਂ ਨੂੰ ਨਹੀਂ ਸੀ ਕੁੱਟਦੇ, ਅੱਜ ਕੱਲ੍ਹ ਤਾਂ 7ਵੀਂ 8ਵੀਂ ਦੇ ਨਿਆਣੇ ਆਪਣੇ ਭਰਾਵਾਂ ਨੂੰ ਆਪਣੇ ਗੈਂਗਸਟਰਾਂ ਨੂੰ ਪਿਆਂ ਨੂੰ ਲੈ ਕੇ ਆਉਂਦੇ, ਮਾਸਟਰਾਂ ਦੇ ਬਜੰਤਰ ਕਰਦੇ ਆ ਸਕੂਲ ਦੇ ਬਾਹਰ ਖੜ ਕੇ, ਅੰਦਰ ਵੀ ਚਪੇੜਾ ਮਾਰਦੇ ਜਾ ਜਾ ਕੇ, ਹੁਣ ਤਾਂ ਟਾਈਮ ਹੀ ਚੇਂਜ ਹੋ ਗਿਆ ਤਾਂ PGI ਤਾਂ ਜਾਣਾ ਹੀ ਸੀ।
ਤੁਹਾਡੇ ਡੈਡੀ ਹੁਣੀ ਕਹਾਣੀ ਉਹ ਗੱਲ ਤਾਂ ਟਾਈਮ ਤੇ ਸੁਣਾਤੀ ਨਾ, ਤੁਸੀਂ ਬ੍ਰੌਡਕਾਸਟ ਕਰਤੀ ਮੋਹਰੇ, ਉਹ ਵੀ ਫੈਲ ਗਈ, ਉਹਦਾ ਅਮਲ ਸ਼ੁਰੂ ਹੋ ਗਿਆ, ਅਮਲ ਉਹ ਪਿੱਛੇ ਹੋ
ਗਿਆ। ਭਾਜੀ ਸਾਡੇ ਨਾਲ ਫੋਟੋਆਂ ਦੀ ਸਾਂਝ ਪਈ ਆ ਤੇ ਆਪਾਂ ਫੋਟੋਆਂ ਜਿਹੜੀਆਂ ਸਾਂਝੀਆਂ ਕਰ ਲਈਏ, ਸਾਡੇ ਬਹੁਤ ਸਾਰੇ ਸਰੋਤੇ ਜਿਹੜੇ ਨੇ ਉਹ ਜੁੜਦੇ ਨੇ, ਤੇ ਇਹ ਜਿਹੜੀ ਫੋਟੋ ਆ ਹੈਲੋਵੀਨ ਦੀ ਆਪਾਂ ਕਰ ਰਹੇ ਸੀ ਨਾ ਗੱਲਬਾਤ, ਹਨਾ,
ਹਾਂਜੀ,
ਤੇ ਇਹ ਰਾਜਨਦੀਪ ਹੁਣਾਂ ਨੇ ਭੇਜੀ ਆ ਫੋਟੋ ਆਪਣੇ ਬੱਚਿਆਂ ਦੀ, ਤੇ ਆ ਦੇਖੋ ਤਿਆਰ ਹੋ ਕੇ ਕਿੱਦਾਂ ਪਟਕਾ ਲਾ ਕੇ ਮਾਸਕ ਲਾ ਕੇ ਖੜੇ ਨੇ, ਹਨਾ। ਤੇ ਇੱਕ ਆ ਫੋਟੋ ਮਠਿਆਈ ਦੀ ਭੇਜੀ ਆ ਜੀ, ਇਹ ਵਰਿੰਦਰ ਸਿੰਘ ਕੈਨਬਰਾ ਵਾਲਿਆਂ ਨੇ ਭੇਜੀ ਆ, ਕੋਸਟਕੋ ਤੋਂ ਇਹਨਾਂ ਨੇ ਮਠਿਆਈ ਲਈ ਆ। ਤੇ ਆਹ ਦੇਖੋ ਫੋਟੋ ਭਾਜੀ, ਭਾਜੀ ਆਹ ਦੇਖੋ TV 'ਤੇ ਚੱਲ ਰਹੇ, ਹਾਂ ਇਹ ਮਨਦੀਪ ਮਾਨ ਉਹਨਾਂ ਨੇ ਭੇਜੀ ਆ, ਕਹਿੰਦੇ ਅਸੀਂ ਤੁਹਾਨੂੰ TV 'ਤੇ YouTube 'ਤੇ ਦੇਖ ਰਹੇ ਹਾਂ, ਦੇਖੋ ਕਿਆ ਬਾਤ ਹੈ। ਮਨਦੀਪ ਮਾਨ ਮੇਰਾ ਖਿਆਲ ਐਡਲੇਡ ਤੋਂ ਹੈ, ਦੱਸਿਓ ਜ਼ਰਾ ਮਹਾਰਾਜ, ਅਤੇ
ਐਡਲੇਡ ਤੋਂ,
ਹਾਂਜੀ ਹਾਂਜੀ, ਅਤੇ ਦੇਖੋ ਤੁਹਾਨੂੰ ਤੁਸੀਂ ਕਿੰਨੇ ਜੱਚ ਰਹੇ ਹੋ, ਸਿਡਨੀ ਦਾ ਟਾਵਰ ਦੇਖੋ ਪਿੱਛੇ ਧੁੰਦਲਾ ਧੁੰਦਲਾ ਜਿਹਾ ਦਿਖਾਈ ਦੇ ਰਿਹਾ।
ਸਿਡਨੀ ਟਾਵਰ ਤਾਂ ਦਿਖਾਈ ਦੇ ਰਿਹਾ ਮਨਦੀਪ, ਚਲੋ ਇਹ ਇਹ ਜਿਹੜੀ ਸਰੀਰ ਤੇ ਲਾਲੀ ਆ ਨਾ ਇਹਦੀ ਵੀ ਗੱਲ ਸੁਣਾਵਾਂਗੇ, ਇਹਦੇ ਵੀ
ਠੀਕ ਹੈ। ਤੇ ਆਹ ਮਠਿਆਈ, ਹਾਂ ਆਹ ਕਹਿੰਦੇ ਜੀ ਵਰਿੰਦਰ ਐਲਬਰੀ ਵਾਲੇ ਜਿਹੜੇ ਮੈਲਬਨ ਤੋਂ ਚਲੇ ਗਏ ਨੇ, ਉਹਨਾਂ ਨੇ ਆਹ ਮਠਿਆਈ ਦੀਆਂ ਫੋਟੋਆਂ ਭੇਜੀਆਂ ਨੇ, ਦੇਖੋ ਕਹਿੰਦੇ ਵੀ
ਬੇਸਣ ਦੇ ਡੱਕਰੇ ਲੱਗਦੇ ਆ,
ਹਾਂਜੀ ਕਹਿੰਦੇ ਅਸੀਂ ਮਠਿਆਈ ਨੀ ਲੈਂਦੇ ਹਲਵਾਈ ਤੋਂ, ਮਾਤਾ ਹਰ ਵਾਰੀ ਕਹਿੰਦੇ ਬੇਸਣ ਘਰੇ ਬਣਾਉਂਦੇ ਨੇ,
ਦੇਖ ਕੇ ਲੱਗਦਾ ਵੀ ਬਹੁਤ ਸਵਾਦਿਸ਼ਟ ਹੋਣੀ ਆ, ਹਾਂ
ਹਾਂ। ਤੇ ਪਿਆਰਿਓ ਅਗਰ ਤੁਸੀਂ ਵੀ ਕੋਈ ਫੋਟੋ ਜਾਂ ਕੋਈ ਜਾਣਕਾਰੀ ਭੇਜਣਾ ਚਾਹੁੰਦੇ ਟੈਲੀਗ੍ਰਾਮ ਦੇ ਭੇਜੋ, ਇਹ ਜ਼ਿਆਦਾ ਵਧੀਆ ਮੈਨੂੰ ਲੱਗਿਆ ਪਲੇਟਫਾਰਮਾਂ। ਦੇਖੋ ਦਰਸ਼ਨ ਸਿੰਘ ਉਹਨਾਂ ਨੇ ਮੈਸੇਜ ਭੇਜਿਆ ਸੀ ਸਵੇਰੇ, ਗੁਲਾਬ ਦਾ ਚਿੱਟਾ ਤੇ ਹਰਾ ਫੁੱਲ ਗੁੱਡ ਮਾਰਨਿੰਗ ਦਾ, ਤੇ ਇਹਨਾਂ ਦਾ ਨਹੀਂ 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 ਮਾਂਗਟ ਅੰਕਲ ਨਹੀਂ, ਹਾਂ ਅੱਜ ਉਹ ਸੁਣਦੇ ਹੁੰਦੇ ਆ ਦੇਖਦੇ ਹੁੰਦੇ ਆ ਤੇ ਸਾਇਲੈਂਟ ਕਈ ਵਾਰੀ ਹੋ ਜਾਂਦੇ, ਇਹ ਦਰਸ਼ਨ ਸਿੰਘ ਬਿੱਟੂ ਜੀ ਨੇ ਗ੍ਰਿਫਤ ਤੋਂ। ਖੈਰ ਅਸੀਂ ਅੱਗੇ ਚੱਲਦੇ ਹਾਂ ਅਤੇ ਸੁਨੇਹੇ ਜਿਹੜੇ ਸਾਡੇ ਨਾਲ ਗੁਰਵਿੰਦਰ ਸਿੰਘ ਨੱਤ ਵੀ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਪਿਆਰੇ ਹੋ, ਠੀਕ ਠਾਕ ਹੋ? ਅਤੇ ਭੁਪਿੰਦਰ ਸਿੰਘ ਲਾਂਬਾ ਜੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ। ਇਹ ਵੀ ਇਨਵੈਸਟਮੈਂਟ ਪ੍ਰੋਪਰਟੀ ਦਾ ਕੰਮ ਕਰਦੇ ਨੇ, ਬੜਾ ਵਧੀਆ ਕੰਮ ਨੇ ਇਹਨਾਂ ਦਾ। ਅਤੇ ਮਹਿੰਦਰ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ, ਕੀ ਹਾਲ ਹੈ ਪਿਆਰੇ ਹੋ? ਅਤੇ ਗੁਰਜੀਤ ਸੰਧੂ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਅਤੇ ਮਹਿੰਦਰ ਸਿੰਘ ਕਹਿੰਦੇ, ਹਾਂਜੀ ਮਹਿੰਦਰ ਸਿੰਘ ਹੰਸ ਬਰੈਂਪਟਨ ਵਾਲੇ, ਵਾਚਿੰਗ ਯੂ ਔਨ ਯੂਟਿਊਬ, ਇਹ ਵੀ ਯੂਟਿਊਬ 'ਤੇ ਸਾਨੂੰ ਦੇਖ ਰਹੇ ਨੇ, ਅਤੇ ਬਹੁਤ ਬਹੁਤ ਧੰਨਵਾਦ। ਅਤੇ ਰਜਿੰਦਰ ਸਿੰਘ ਧਨੀ ਕਹਿੰਦੇ ਨੇ ਕਿ ਮਾਸਟਰ ਜੀ ਅੱਜ ਬਲੈਕ ਟਾਊਨ ਮੇਲਾ ਕਬੱਡੀ 'ਚ ਮਿਲਾਪ ਹੋਜੂ ਅੱਜ। ਭਾਅ ਜੀ ਉੱਥੇ ਮੇਲਾ ਆ ਕਬੱਡੀ ਦਾ ਤੁਹਾਡੇ, ਤਾਂ ਸਿਡਨੀ ਬਲੈਕ ਟਾਊਨ ਜਿਹੜਾ ਆਪਾਂ ਐਡਵਰਟਾਈਜ਼ ਕਰਦੇ? ਹਾਂਜੀ ਹਾਂਜੀ। ਅਤੇ ਹਾਂਜੀ, ਤੁਹਾਡੀ ਕੁਆਲਿਟੀ ਥੋੜ੍ਹੀ ਡਾਊਨ ਹੋ ਗਈ ਆ, ਅਤੇ ਮੈਨੂੰ ਲੱਗਦਾ ਕਈ ਕੁਛ ਚੱਲਦਾ ਆ, ਆਊਟ ਆਫ ਫੋਕਸ ਹੋ ਗਿਆ, ਥੋੜ੍ਹਾ ਪਿੱਛੇ ਨੂੰ ਹੋਵੋ
ਸਾਡੇ। ਨਹੀਂ ਇੱਕ ਮਿੰਟ ਮੈਂ ਨਾ, ਮੇਰਾ ਫੋਨ ਚੱਲਦਾ ਸੀ, ਇਹਨੂੰ ਬੰਦ ਕਰਾਂ ਪਹਿਲਾਂ।
ਹਾਂਜੀ ਹਾਂਜੀ
ਅਮਨਦੀਪ, ਇਸ ਵੇਲੇ ਨਾ ਮੇਰੇ ਬ੍ਰਦਰ ਇੰਗਲੈਂਡ ਦੇ ਵਿੱਚ ਇਸ ਪ੍ਰੋਗਰਾਮ ਸੁਣ ਰਹੇ ਆ, ਤੇ ਤੁਸੀਂ ਕਿਹਾ ਵੀ ਉਹ ਵਟਸਐਪ ਖੋਲ ਲਊਗੇ, ਵਟਸਐਪ ਤਾਂ ਮੈਨੂੰ ਨੀ, ਵਟਸਐਪ ਖੋਲਣੀ ਆਉਂਦੀ, ਬਹੁਤ ਟੈਕਨੋਲੋਜੀ ਨੀ ਆਉਂਦੀ, ਵਟਸਐਪ ਤਾਂ ਅਮਨਦੀਪ ਖੋਲਣੀ ਉਹਨੀ, ਉਹ ਤਾਂ ਵਟਸਐਪ ਵਰਗੀ ਕੋਈ ਹੋਰ ਐਪ ਬਣਾਉਣ ਨੂੰ ਫਿਰਦੇ ਆ, ਉਹ ਤਾਂ ਟੈਕਨੋਲੋਜੀ ਦੇ ਮਾਰੇ ਆ ਤੁਹਾਡੇ ਕੋਲ ਬਹੁਤ।
ਠੀਕ ਹੈ ਭਾਅ ਜੀ, ਹੁਣ ਆਪਾਂ ਥੋੜ੍ਹੇ ਹਾਸਾ ਮਜ਼ਾਕ ਵੀ ਕਾਫੀ ਹੋ ਗਿਆ, ਅਤੇ ਆਨੰਦ ਵੀ ਕਾਫੀ ਆ ਰਿਹਾ, ਬਹੁਤ ਸਾਰੇ ਸਰੋਤੇ ਸਾਡੇ ਨਾਲ ਬਿਲਕੁਲ ਟਿਕਾਓ ਦੇ ਵਿੱਚ ਸੁਣ ਰਹੇ ਨੇ, ਦੇਖ ਰਹੇ ਨੇ, ਅਤੇ ਮੈਸੇਜ ਵੀ ਲਗਾਤਾਰ ਆ ਰਹੇ ਨੇ, ਉਹ ਵੀ ਆਪਾਂ ਨਾਲ ਦੀ ਨਾਲ ਆਪਾਂ ਲਈ ਜਾਣੇ ਆ। ਭਾਅ ਜੀ ਇੱਕ ਇੰਟਰਸਟ ਰੇਟ ਦੀ ਜਿਹੜੀ ਗੱਲ ਹੈ ਉਹ ਚੱਲੀ ਹੈ ਕਿ ਇਹ ਘਟੇਗਾ ਜਾਂ ਵਧੇਗਾ, ਇਹਦੇ ਬਾਰੇ ਨਾ ਇੱਕ ਖਬਰ ਆ ਰਹੀ ਹੈ, ਅਤੇ ਉਹ ਖਬਰ ਜਿਹੜੀ ਮੈਂ ਸਕਰੀਨ 'ਤੇ ਸਾਂਝੀ ਕਰਨਾ ਚਾਹੁੰਦਾ ਹਾਂ। ਅਤੇ ਖਬਰ ਕੁਛ ਇਸ ਤਰ੍ਹਾਂ ਕਹਿ ਰਹੀ ਹੈ ਕਿ ਵਿਆਜ ਦਰ ਕਦੋਂ ਘਟਣਗੀਆਂ, ਅਤੇ ਇੱਥੇ ਚਾਰ ਬੈਂਕਾਂ ਕੀ ਕਹਿ ਰਹੀਆਂ ਨੇ, ਅਤੇ ਚਾਰ ਬੈਂਕਾਂ ਇਹ ਕਹਿ ਰਹੀਆਂ ਨੇ ਕਿ ਜਿਹੜੀ ANZ ਬੈਂਕ ਹੈ ਉਹ ਕਹਿੰਦੇ ਫਰਵਰੀ 'ਚ ਘਟੂਗੇ, ਕਾਮਨਵੈਲਥ ਬੈਂਕ ਕਹਿੰਦੀ ਆ ਵੀ ਉਹ ਵੀ ਫਰਵਰੀ 'ਚ ਘਟੂਗੇ, ਅਤੇ ਨੈਬ NAB ਉਹ ਮਾਰਚ ਕੁਆਟਰ ਦੇ ਵਿੱਚ ਕਹਿੰਦੇ ਨੇ, ਅਤੇ ਵੈਸਟ ਪੈਕ ਫਰਵਰੀ 'ਚ ਕਹਿੰਦੇ ਨੇ। ਸੋ ਜਿਹੜਾ ਕੁੱਲ ਇੱਕ ਵਿਆਜ ਦਰ ਜਿਹੜਾ ਆ ਉਹ RBI ਵੱਲੋਂ ਘਟਾਉਣਾ ਆ, ਅਤੇ ਮੀਟਿੰਗ ਜਿਹੜੀ ਆ ਉਹ 2:30 ਵਜੇ ਹੋਵੇਗੀ, ਅਤੇ ਇਸ ਤੋਂ ਬਾਅਦ ਜਿਹੜਾ ਬਿਆਨ, ਜਾਣੀ ਕਿ RBI ਜੇ ਘਟਾ ਵੀ ਦਿੰਦੀ ਹੈ ਤਾਂ ਇਹ ਤਾਂ ਬੈਂਕਾਂ 'ਤੇ ਡਿਪੈਂਡ ਕਰਦਾ, ਉਹਨੇ ਘਟਾਉਣਾ ਜਾਂ ਨਹੀਂ ਘਟਾਉਣਾ। ਭਾਜੀ ਇੱਦਾਂ ਹੀ ਹੈ ਨਾ?
ਨਹੀਂ ਇੱਦਾਂ ਹੀ ਅਮਨਦੀਪ, ਲੇਕਿਨ ਉਹ ਟ੍ਰੈਂਡ ਨੂੰ ਫੋਲੋ ਕਰਨਾ ਪੈਂਦਾ, ਜੇ RBI ਥੋੜ੍ਹਾ ਰੇਟ ਘਟਾ ਦੇਵੇ ਤਾਂ ਬੈਂਕਾਂ ਨੂੰ ਵੀ ਘਟਾਉਣਾ ਪੈਂਦਾ ਆ,
ਪ੍ਰੈਸ਼ਰ ਬਣ ਜਾਂਦਾ,
ਪ੍ਰੈਸ਼ਰ ਬਣ ਜਾਂਦਾ ਉਹ ਬੈਂਕ ਪ੍ਰੈਸ਼ਰ ਦੇ ਅਨੁਸਾਰ। ਵੈਸੇ ਹੁਣ ਅਮਨਦੀਪ ਜਿੱਥੋਂ ਤੱਕ ਆਸਟ੍ਰੇਲੀਅਨ ਇਕੋਨਮੀ ਦਾ ਸਵਾਲ ਹੈ, ਥੋੜ੍ਹੇ ਮਹਿੰਗਾਈ 'ਤੇ ਥੋੜ੍ਹਾ ਕੰਟਰੋਲ ਪੈ ਰਿਹਾ ਆ, ਅਤੇ ਗਰਾਊਂਡ ਕ੍ਰੀਏਟ ਹੋ ਰਹੀ ਆ ਕਿ ਹੋ ਸਕਦਾ ਆ ਕਿ ਜਨਵਰੀ ਫਰਵਰੀ ਮਾਰਚ ਅਪ੍ਰੈਲ ਦੇ ਵਿੱਚ ਇੰਟਰਸਟ ਰੇਟ ਥੋੜ੍ਹੇ ਘਟਣ, ਅਤੇ ਪ੍ਰੈਸ਼ਰ ਪੈ ਰਿਹਾ ਆ ਕਿ ਕਿਸ ਵੇਲੇ ਸਲੋ ਡਾਊਨ ਵੀ ਇਕੋਨਮੀ ਹੋਣ ਲੱਗ ਪੈਂਦੀ ਹੈ, ਫਿਰ ਉਹਨੂੰ ਬੂਸਟ ਅਪ ਕਰਨ ਦੇ ਲਈ ਇੰਟਰਸਟ ਰੇਟ ਨੂੰ ਘਟਾਉਣਾ ਪੈਂਦਾ ਹੈ। ਮੇਰੇ ਖਿਆਲ ਦੇ ਵਿੱਚ ਫਰਵਰੀ ਮਾਰਚ ਵਿੱਚ ਇੰਟਰਸਟ ਰੇਟ ਹੋ ਸਕਦਾ ਘਟਣ, ਪਰ ਜਿੱਦਾਂ ਕੁਛ ਤੁਸੀਂ ਆਪਣੇ ਸਰੀਰ ਦੀ ਪੇਸ਼ਨਗੋਈ ਨਹੀਂ ਕਰ ਸਕਦੇ, ਤੁਹਾਡਾ ਸਰੀਰ ਕਿੱਦਾਂ ਚੱਲੂਗਾ, ਤੁਹਾਡੇ ਸਰੀਰ ਦੇ ਵਿੱਚ ਅਗਲੇ ਸਾਲ ਕਿਹੜੀਆਂ ਕਿਹੜੀਆਂ ਚੇਂਜਿਸ ਆਊਗੀਆਂ, ਜੇ ਕੁਛ ਹੋਊਗਾ, ਇੱਦਾਂ ਹੀ ਇਕੋਨਮੀ ਆ, ਬਿਲਕੁਲ ਇਕੋਨਮੀ ਜਿਹੜੀ ਆ ਤੁਹਾਡੇ ਹਿਊਮਨ ਬੋਡੀ ਦੇ ਅਨੁਕੂਲ ਚੱਲਦੀ ਆ, ਜੇ ਤੁਸੀਂ ਇੱਕ ਚੀਜ਼ ਨੂੰ ਕੰਟਰੋਲ ਕਰਦੇ ਹੋ ਤਾਂ ਦੂਜੀ ਚੀਜ਼ ਸਾਹਮਣੇ ਆ ਜਾਂਦੀ ਆ। ਫੋਰ ਐਗਜ਼ਾਮਪਲ ਤੁਸੀਂ ਕੋਈ ਦਵਾਈ ਲੈਂਦੇ ਆ, ਉਹਦੇ ਸਾਈਡ ਇਫੈਕਟ ਹੁੰਦੇ ਆ, ਹੈ ਨਾ, ਉਹਦੇ ਸਾਈਡ ਇਫੈਕਟ ਹੁੰਦੇ, ਇੱਦਾਂ ਹੀ ਆ ਜਿਸ ਵੇਲੇ ਮੋਨਿਟਰੀ ਪੋਲਿਸੀ ਫਿਸਕਲ ਪੋਲਿਸੀ ਇਹਦੇ ਵਿੱਚ ਤੁਸੀਂ ਚੇਂਜਿਸ ਕਰਦੇ ਆ ਤਾਂ ਇਕੋਨਮੀ ਦੇ ਕਈ ਹੋਰ ਸੈਕਟਰ ਪ੍ਰਭਾਵਿਤ ਹੁੰਦੇ ਆ। ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਜਿੱਦਾਂ ਮਨਮੋਹਨ ਸਿੰਘ ਹੋਣਾ ਜੀ ਨੇ 1993 ਵਿੱਚ ਜਦੋਂ ਉਹ ਫਾਈਨੈਂਸ ਮਿਨਿਸਟਰ ਸੀ ਇੰਡੀਆ ਦੇ, ਅਤੇ ਉਹਨਾਂ ਨੇ ਡਿਵੈਲੂਏਸ਼ਨ ਕੀਤੀ ਸੀ, ਤੁਹਾਡੀ ਜਿਹੜੀ ਪੈਸੇ ਦੀ ਕੀਮਤ ਘੱਟ ਕਰ ਦਿੱਤੀ ਸੀ, ਉਹਦੇ ਨਾਲ ਇਕੋਨਮੀ ਇੱਕਦਮ ਬੂਸਟ ਅਪ ਹੋਈ ਸੀ ਕਿ ਤੁਹਾਡਾ ਟ੍ਰੇਡ ਬਾਹਰਲੇ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਵਧਿਆ, ਕਿਉਂਕਿ ਸਸਤੀਆਂ ਹੋ ਗਈਆਂ ਇੰਡੀਅਨ ਦੀਆਂ ਚੀਜ਼ਾਂ, ਉਹ ਫਿਰ ਬਹੁਤ ਜ਼ਿਆਦਾ ਵਧਿਆ ਸੀਗਾ ਟ੍ਰੇਡ, ਅਤੇ ਉਹਦੇ ਨਾਲ ਫਿਰ ਜਿਸ ਵੇਲੇ ਟ੍ਰੇਡ ਵੱਧਦਾ ਆ, ਜਿਹੜੀ ਤੁਹਾਡੇ ਕੋਲ ਫੋਰਨ ਕਰੰਸੀ ਦੀ ਸ਼ੋਰਟੇਜ ਸੀ ਉਸ ਵੇਲੇ ਉਹ ਬਹੁਤ ਵਧੀ, ਉਹ ਇੰਨੀ ਵੱਧ ਗਈ ਕਿ ਫਿਰ ਉਹਦੀ ਉਹਦੀ ਜਿਹੜੀ ਮਾਤਰਾ ਸੀ ਉਹ ਸਰਪਲਸ ਹੋ ਗਈ ਔਰ 2000 ਦੇ ਕੋਲ ਜਾ ਕੇ ਸਨ 2000 ਦੇ ਕੋਲ ਜਾ ਕੇ ਤਾਂ ਉਹ ਜਿਸ ਵੇਲੇ ਤੁਸੀਂ ਡੀਵੈਲੂਏਸ਼ਨ ਕੀਤੀ ਆ ਤਾਂ ਉਹਦੇ ਨਾਲ ਤੁਹਾਡੇ ਦੇਸ਼ ਦੇ ਵਿੱਚ ਲੋਕ ਘੁੰਮਣ ਬਹੁਤ ਜ਼ਿਆਦਾ ਆਉਂਦੇ ਤੁਹਾਡੀ ਕਰੰਸੀ ਸਸਤੀ ਹੁੰਦੀ ਹੈ ਦੇਸ਼ ਸਸਤਾ ਹੋ ਜਾਂਦਾ ਆ ਲੇਕਿਨ ਦੂਜੇ ਪਾਸੇ ਇੰਪੋਰਟ ਮਹਿੰਗੇ ਹੋ ਜਾਂਦੇ ਆ ਜਿਹੜੀਆਂ ਤੁਹਾਡੀਆਂ ਦੇਣਦਾਰੀਆਂ ਹੈ ਜਿਹੜੀ ਪੇਮੈਂਟ ਤੁਸੀਂ ਲੋਕਾਂ ਨੂੰ ਕਰਨੀ ਆ ਉਹ ਫਿਰ ਤੁਹਾਨੂੰ ਜ਼ਿਆਦਾ ਕਰਨੀ ਪੈਂਦੀ ਆ ਉਹ ਜ਼ਿਆਦਾ ਪੈਸਾ ਦੇਣਾ ਪੈਂਦਾ ਹੈ ਬਾਹਰ ਜਿਹੜੀਆਂ ਦੇਣਦਾਰੀਆਂ ਤੁਹਾਡੀਆਂ ਲੈਣਦਾਰੀਆਂ ਸਸਤੀਆਂ ਦੇਣਦਾਰੀਆਂ ਮਹਿੰਗੀਆਂ ਹੋ ਜਾਂਦੀਆਂ ਅਤੇ ਉਹਦੇ ਨਾਲ ਇੰਪੋਰਟ ਬੜਾ ਮਹਿੰਗਾ ਹੋ ਜਾਂਦਾ ਇੰਪੋਰਟ ਮਤਲਬ ਜੇ ਤੁਸੀਂ ਮਸ਼ੀਨਰੀ ਮੰਗਾਉਣੀ ਆ ਕਿਸੇ ਫੋਰ ਫੋਰ ਐਗਜ਼ਾਮਪਲ ਕਿਸੇ ਕੰਪਨੀ ਨੇ ਬਾਹਰੋਂ ਮਸ਼ੀਨਰੀ ਮੰਗਾਉਣੀ ਆ ਉਹ ਮਹਿੰਗੀ ਹੋਊਗੀ ਪੈਟਰੋਲ ਮਹਿੰਗਾ ਹੋਊਗਾ ਅਤੇ ਉਹਦੇ ਨਾਲ ਕੋਸਟ ਆਫ ਪ੍ਰੋਡਕਸ਼ਨ ਜਿਹੜਾ ਉੱਪਰ ਚਲੇ ਜਾਂਦਾ ਆ ਮੇਰਾ ਕਹਿਣ ਦਾ ਭਾਵ ਇਹ ਆ ਕਿ ਤੁਸੀਂ ਇਕੋਨਮੀ ਦੇ ਬਾਰੇ ਕੋਈ ਪ੍ਰੋਡਿਕਸ਼ਨ ਕਰ ਹੀ ਨਹੀਂ ਸਕਦੇ ਇਹ ਡਿਪੈਂਡ ਕਰਦਾ ਹੈ ਕਿ ਉਸ ਵੇਲੇ ਪਰਿਸਥਿਤੀਆਂ ਕਿੱਦਾਂ ਦੀਆਂ ਹੋਣਗੀਆਂ ਵਿਸ਼ਵ ਦੇ ਵਿੱਚ ਉਹ ਵਿਸ਼ਵ ਦੀਆਂ ਜਿਹੜੀਆਂ ਵਿਸ਼ਵ ਅਵਸਥਾ ਦੀਆਂ ਆਰਥਿਕ ਵਿਵਸਥਾ ਦੀਆਂ ਜਿਹੜੀਆਂ ਕੰਡੀਸ਼ਨਸ ਆ ਉਹ ਦੂਜੇ ਦੇਸ਼ਾਂ ਨੂੰ ਪ੍ਰਭਾਵਿਤ ਬਹੁਤ ਕਰਦੀਆਂ ਆ ਇਹਦੀ ਬਾਰੇ ਕੋਈ ਪੇਸ਼ਨ ਪੁਆਇੰਟ ਕੀਤੀ ਜਾ ਸਕੀ ਲੇਕਿਨ ਫਿਲਹਾਲ ਇਹ ਜਿਹੜਾ ਬੇਸ ਬਣ ਰਿਹਾ ਆ ਕਿ ਇੰਟਰਸਟ ਰੇਟ ਫਰਵਰੀ ਮਾਰਚ ਅਪ੍ਰੈਲ ਵਿੱਚ ਘੱਟ ਸਕਦੇ ਆ ਇਹ ਕਿਹਾ ਜਾ ਰਿਹਾ
ਭਾਅ ਜੀ ਇੱਕ ਹੋਰ ਖਬਰ ਆ ਰਹੀ ਹੈ ਜਿਹੜੀ ਮੈਂ ਦੇਖ ਰਿਹਾ ਸੀ ਉਹਦੇ ਬਾਰੇ ਵੀ ਤੁਹਾਡੀ ਮੈਂ ਟਿੱਪਣੀ ਚਾਹਾਂਗਾ ਕਿ ਭਾਰਤ ਨੇ ਤਕਰੀਬਨ 102 ਟਨ ਸੋਨਾ ਵਾਪਸ ਮੰਗਾਇਆ ਆ ਇੰਗਲੈਂਡ ਤੋਂ ਇੰਗਲੈਂਡ ਦੇ ਰਿਜ਼ਰਵ ਤੋਂ ਅਤੇ ਇਹ ਪਹਿਲੀ ਵਾਰੀ ਨਹੀਂ ਮੇਰਾ ਖਿਆਲ 8 ਜਹਾਜ਼ ਜਿਹੜੇ ਨੇ ਉਹ ਵਾਪਸ ਆਏ ਨੇ 8 ਜਹਾਜ਼ ਭਰ ਕੇ ਸੋਨਾ ਕਿਉਂਕਿ ਇੰਨਾ ਇੰਨੇ ਟਨ ਸਮਾਨ ਵੀ ਲੈ ਕੇ ਆਉਣਾ ਨਾ ਅਤੇ ਉਸ ਤੋਂ ਪਹਿਲਾਂ ਵੀ ਇੱਦਾਂ ਹੋਇਆ ਅਤੇ ਖਬਰ ਇਹ ਮਿਲ ਰਹੀ ਹੈ ਕਿ 600-700 ਟਨ ਜਿਹੜਾ ਸੋਨਾ ਹੈ ਉਹ ਗਿਰਵੀ ਰੱਖਿਆ ਹੋਇਆ ਸੀਗਾ ਪਹਿਲਾਂ ਅਤੇ ਉਹਦੇ 'ਤੇ ਵਿਆਜ ਲਿਆ ਹੋਇਆ ਸੀ ਉਹਦੇ 'ਤੇ ਮਤਲਬ ਲੋਨ ਲਿਆ ਹੋਇਆ ਸੀ ਉਹ ਲੋਨ ਲਾਹ ਦਿੱਤਾ ਗਿਆ ਪਰ ਸੋਨਾ ਜਿਹੜਾ ਇਹਨਾਂ ਕੰਟਰੀਆਂ ਦੇ ਵਿੱਚ ਪਿਆ ਰਿਹਾ ਅਤੇ ਹੁਣ ਉਹ ਵਾਪਸ ਲੈ ਕੇ ਆ ਰਹੇ ਨੇ ਅਤੇ ਇਹ ਇਕੱਲਾ ਇੰਡੀਆ ਨਹੀਂ ਲੈ ਕੇ ਆ ਰਿਹਾ ਬਾਕੀ ਸਾਰੇ ਦੇਸ਼ ਵੀ ਉੱਥੋਂ ਆਪਣਾ ਸੋਨਾ ਚੁਕਾ ਰਹੇ ਨੇ ਯੂਰਪੀਅਨ ਦੇਸ਼ਾਂ ਦੇ ਵਿੱਚੋਂ ਅਤੇ ਲੋਕ ਇਹ ਕਹਿ ਰਹੇ ਨੇ ਜਿਹੜੇ ਐਨਾਲਿਸਿਸਟ ਨੇ ਸਮੀਖਿਆ ਕਰਤੇ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਤਾਂ ਚੱਕ ਰਹੇ ਨੇ ਕੰਟਰੀ ਆਪਣਾ ਸੋਨਾ ਆਪਣਾ ਵੈਲਥ ਆਪਣੀ ਸਰਮਾਇਆ ਕਿਉਂਕਿ ਜੋ ਰਸ਼ੀਆ ਨਾਲ ਕੀਤਾ ਉਹਨਾਂ ਦਾ $300 ਬਿਲੀਅਨ ਦਾ ਸੋਨਾ ਅਤੇ ਐਸੈਟ ਦੱਬ ਲਏ ਵੈਸਟ ਨੇ ਵੀ ਇਹ ਬਹਾਨਾ ਕਰਕੇ ਇਹਨਾਂ ਦੇ ਵੀ ਦੱਬ ਸਕਦੇ ਨੇ ਅਤੇ ਇਸ ਕਰਕੇ ਵੇ ਵਿਸ਼ਵਾਸੀ ਦੇ ਵਿੱਚ ਆ ਰਿਹਾ ਤੁਹਾਡੀ ਕੀ ਟਿੱਪਣੀ ਹੈ ਇਹਦੇ ਬਾਰੇ
ਨਹੀਂ ਅਮਨਦੀਪ 1993 ਦੇ ਵਿੱਚ 1994 ਦੇ ਆਲੇ ਦੁਆਲੇ 1991 ਤੋਂ ਲੈ ਕੇ 1993 ਤੱਕ ਜਿਹੜੀ ਇੰਡੀਅਨ ਇਕਾਨਮੀ ਸੀ ਨਾ ਬਹੁਤ ਡਾਊਨ ਚਲੇ ਗਈ ਸੀ ਇਹਦੇ ਕੋਲ ਇੰਨੇ ਰਿਜ਼ਰਵ ਰਹੇ ਹੀ ਨਹੀਂ ਸੀ ਕਿ ਤੁਸੀਂ ਜਿਹੜੀਆਂ ਆਪਣੀਆਂ ਫੋਰਨ ਐਕਸਚੇਂਜ ਲਾਇਬਿਲਿਟੀਜ਼ ਉਹਨਾਂ ਨੂੰ ਪੈਸੇ ਦੇ ਸਕੋ ਤੁਹਾਡੇ ਕੋਲ ਫੋਰਨ ਰਿਜ਼ਰਵ ਬਹੁਤ ਘੱਟ ਗਿਆ ਸੀ ਅਤੇ ਉਦੋਂ ਫਿਰ ਟਰੱਕਾਂ ਦੇ ਜਹਾਜ਼ਾਂ ਦੇ ਜਹਾਜ਼ ਭਰ ਕੇ ਸੋਨੇ ਦੇ ਇੰਡੀਆ ਤੋਂ ਬਾਹਰਲੇ ਦੇਸ਼ਾਂ ਨੂੰ ਗਏ ਫਿਰ ਉੱਥੋਂ ਉਹਨੇ ਪੈਸਾ ਮੰਗਾਇਆ ਫਿਰ ਆਪਣਾ ਕੰਮ ਚਲਾਇਆ ਜਿੱਦਾਂ ਦੱਸਿਆ ਵੀ ਉਸ ਵੇਲੇ ਬਹੁਤ ਚੰਗਾ ਹੋਇਆ ਕਿ ਮਨਮੋਹਨ ਸਿੰਘ ਜੀ ਫਾਈਨਾਂਸ ਮਿਨਿਸਟਰ ਬਣੇ ਅਤੇ ਉਹਨਾਂ ਨੇ ਇਕੋਨਮੀ ਨੂੰ ਰਿਵਾਈਵ ਕੀਤਾ ਉਹ ਸੋਨਾ ਹੁਣ ਇੰਡੀਅਨ ਇਕੋਨਮੀ ਕਾਫੀ ਸਟਰੋਂਗ ਹੋਣ ਦੇ ਕਰਕੇ ਹੁਣ ਇੰਡੀਅਨ ਇਕੋਨਮੀ ਕੋਲ ਇੰਨਾ ਰਿਜ਼ਰਵ ਪਿਆ ਆ ਤੁਸੀਂ ਜਾਣੇ ਦਿਓ ਕਿੰਨਾ ਕੁ ਰਿਜ਼ਰਵ ਪਿਆ ਹੋਊ
ਮੇਰਾ ਖਿਆਲ ਹਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਸੀ
ਰੀਜ਼ਨ ਰਿਹਾ ਆ
ਸਾਡੇ
ਇੱਕ ਇਹ ਰੀਜ਼ਨ ਰਿਹਾ ਆ ਕਿ ਉਹਨਾਂ ਨੇ ਉਹ ਵਾਪਸ ਲੈ ਲਿਆ ਵਾਪਸ ਆ ਰਿਹਾ ਲੇਕਿਨ ਜਿਹੜੀ ਤੁਸੀਂ ਸਟੇਟਮੈਂਟ ਦੱਸੀ ਹੈ ਨਾ ਰਸ਼ੀਆ ਅਤੇ ਵੈਸਟਰਨ ਕੰਟਰੀਆਂ ਦੀ ਇੱਕ ਡਿਪਲੋਮੈਟਿਕ ਸਟੇਟਮੈਂਟ ਲੱਗਦੀ ਹੈ ਮੈਨੂੰ
ਨਹੀਂ ਭਾਜੀ ਜੀ ਨਹੀਂ ਹੈ ਰਿਜ਼ਰਵ ਦੀ ਗੱਲ ਕਰਾਂ $650 ਬਿਲੀਅਨ ਦੇ ਤੋਂ ਵੱਧ ਫੋਰਨ ਐਕਸਚੇਂਜ ਪਈ ਆ ਭਾਰਤ ਦੇ ਰਿਜ਼ਰਵ ਦੇ ਵਿੱਚ ਪਰ ਇਕੱਲਾ ਦੇਖੋ ਇੱਕਦਮ ਇੱਦਾਂ ਨਹੀਂ ਹੁੰਦੀ ਇਕੱਲਾ ਇੰਡੀਆ ਨੇ ਮੰਗਾ ਲਿਆ ਵਾਪਸ ਹੈ ਨਾ ਵੀ ਉਹਨਾਂ ਦਾ ਟੀਚਾ ਆ ਵੀ ਅਸੀਂ 1-2 ਸਾਲਾਂ 'ਚ ਸਾਰਾ ਹੀ ਸੋਨਾ ਵਾਪਸ ਲੈ ਲੈਣਾ ਆ ਅਤੇ ਇਕੱਲਾ ਇਹ ਜੇ ਤਾਂ ਇੱਕ ਕੰਟਰੀ ਕਰਦਾ ਹੋਵੇ ਫਿਰ ਤਾਂ ਮੰਨਿਆ ਹੁਣ ਸਾਰੇ ਹੀ ਕੰਟਰੀ ਜਿਹੜੇ ਨੇ ਉਹ ਆਪਣਾ ਰਿਜ਼ਰਵਸ ਵਾਪਸ ਮੰਗਾ ਰਹੇ ਨੇ ਕਿਉਂਕਿ ਇਹ ਸਾਰੇ ਮੰਨਦੇ ਆ ਮਨੌਤ ਹੈ ਜਿਹੜੇ ਮੈਂ ਕਈਆਂ ਦੇ ਇਹ ਵਿਚਾਰ ਸੁਣੇ ਆ ਕਿਉਂਕਿ ਵੈਸਟ ਜਿਹੜਾ ਵੈਸਟਰਨ ਕਲਚਰ ਆ ਜਾਂ ਵੈਸਟਰਨ ਇਕੋਨਮੀ ਆ ਸਿਸਟਮ ਆਫ ਰੂਲਿੰਗ ਹੈ ਉਹ ਆਪਣਾ ਵਿਸ਼ਵਾਸ ਗਵਾ ਬੈਠੇ ਆ ਪਹਿਲਾਂ ਇਹ ਸਮਝਦੇ ਹੁੰਦੇ ਸੀ ਵੀ ਇਹ ਬਾਏ ਰੂਲਸ ਚੱਲਦੇ ਨੇ ਐਥਿਕਸ ਦੇ ਨਾਲ ਚੱਲਦੇ ਨੇ ਤੇ ਹੁਣ ਉਹਨਾਂ ਨੂੰ ਸਮਝ ਆ ਗਈ ਕਿ ਜਿਹੜੇ ਡਾਲਰ ਨੂੰ ਇਹਨਾਂ ਨੇ ਵੈਪਨਾਈਜ਼ ਕਰ ਲਿਆ ਤੇ ਜਿਹੜਾ ਸੋਨਾ ਉਹ ਬਸ ਮਾੜੀ ਜਿਹੀ ਲੜਾਈ ਛੇੜ ਕੇ ਉਹ ਦੱਬ ਲੈਂਦੇ ਨੇ। ਹੁਣ ਹਾਲਤ ਜਿਹੜੀ ਆ ਉਹ ਪਤਲੀ ਆ, ਬਹੁਤ ਸਾਰੇ ਕੰਟਰੀ ਅਵੇਅਰ ਹੋ ਚੁੱਕੇ ਨੇ, ਅਫਰੀਕਾ ਅਵੇਅਰ ਹੋ ਚੁੱਕਾ, ਹੁਣ ਉਹ ਲੁੱਟ ਵਾਲਾ ਕੰਮ ਘਟਣਾ ਆ, ਪਰ ਉਹਦੇ ਨਾਲ ਜਿਹੜੀ ਐਂਗਜ਼ਾਇਟੀ ਆ ਪੱਛਮ ਦੇ ਵਿੱਚ ਉਹ ਜ਼ਿਆਦਾ ਵਧਣੀ ਆ ਵੀ ਇੰਨਾ ਹੁਣ ਸੋਨਾ ਵਾਪਸ ਲੈ ਲੈਣਾ। ਦੂਜੀ ਗੱਲ,
ਕੱਲ ਵੀ ਗੱਲ ਕਰ ਰਹੇ ਸੀ ਆਪਣੇ ਗਿੱਲ ਸਾਹਿਬ ਦੇ ਨਾਲ, ਬ੍ਰਿਕਸ ਕੰਟਰੀ ਜਿਹੜੇ ਆ ਤੇ ਉਹ ਤੇ ਜਿਹੜੇ ਕਮਿਊਨਿਸਟ ਬੇਸਡ ਕੰਟਰੀ ਆ ਜਿਹਨਾਂ ਵਿੱਚ ਕੱਲ ਨਾਂ ਲੈ ਰਹੇ ਸੀ ਰਸ਼ੀਆ ਤੇ ਨੌਰਥ ਕੋਰੀਆ ਦਾ, ਉਹਨਾਂ ਵਿੱਚ ਜਿਹੜਾ ਕੌਨਫਲਿਕਟ ਆ ਤੇ ਵੈਸਟ ਆਪਣੀ ਛਵੀ ਨੂੰ ਕਾਇਮ ਕਰਨ ਦੇ ਲਈ ਇਹਨਾਂ ਦੇ ਨਾਲ ਬਾਕੀ ਜਿਹੜੇ ਦੇਸ਼ਾਂ ਦੇ ਨਾਲ ਆਪਣੀ ਦੋਸਤੀ ਵਧਾ ਰਿਹਾ ਤਾਂ ਕਿ ਉਹਨਾਂ ਦਾ ਵਿਸ਼ਵਾਸ ਉਹਨਾਂ ਵਿੱਚ ਜ਼ਿਆਦਾ ਵੱਧ ਜਾਵੇ। ਲੇਕਿਨ ਇਕਨੋਮਿਕ ਪੁਆਇੰਟ ਆਫ ਵਿਊ ਨਾਲ ਅਮਨਦੀਪ, ਜਦੋਂ ਤੱਕ ਸਾਰੇ ਦੇਸ਼ ਇੰਟੀਗ੍ਰੇਟਡ ਨਹੀਂ ਹੁੰਦੇ, ਇੱਕ ਦੂਜੇ ਦੇ ਨਾਲ ਵਪਾਰ ਨਹੀਂ ਕਰਦੇ, ਉਦੋਂ ਤੱਕ ਸਸਟੇਨੇਬਿਲਟੀ ਕ੍ਰੀਏਟ ਨਹੀਂ ਕੀਤੀ ਜਾ ਸਕਦੀ। ਜੇ ਤੁਹਾਡੇ ਰਿਲੇਸ਼ਨਸ਼ਿਪ ਰਸ਼ੀਆ ਦੇ ਨਾਲ ਖਰਾਬ ਹੁੰਦੇ ਆ, ਨੌਰਥ ਕੋਰੀਆ ਦੇ ਨਾਲ ਖਰਾਬ ਹੁੰਦੇ ਆ, ਕਮਿਊਨਿਸਟ ਕੰਟਰੀਆਂ ਦੇ ਖਿਲਾਫ ਦੇ ਨਾਲ ਰਿਲੇਸ਼ਨਸ਼ਿਪ ਜਿਹੜੇ ਵੈਸਟ ਦੇ ਖਰਾਬ ਹੁੰਦੇ ਆ, ਤਾਂ ਇਮਬੈਲੈਂਸ ਆਊਗਾ। ਜਿਸ ਵੇਲੇ ਇਮਬੈਲੈਂਸ ਆਊਗਾ, ਉਹ ਸਿਰਫ ਰਸ਼ੀਅਨ ਕਮਿਊਨਿਸਟ ਬੇਸਡ ਕੰਟਰੀ ਸੈਂਟਰਲਾਈਜ਼, ਜਿਹਨਾਂ ਵਿੱਚ ਜਿਹੜੇ ਕੰਟਰੀ ਸੈਂਟਰਲਾਈਜ਼ ਪਾਵਰ ਜਿਹਨਾਂ ਵਿੱਚ ਹੁੰਦੀ ਆ, ਹਰ ਚਾਈਨਾ ਵੀ ਆ ਉਹਦੇ ਵਿੱਚ, ਲੇਕਿਨ ਚਾਈਨਾ ਨੇ ਬੜੇ ਕਲੈਵਰ ਤਰੀਕੇ ਨਾਲ ਸੈਂਟਰਲਾਈਜ਼ ਸਿਸਟਮ ਨੂੰ ਇੱਕ ਤਰ੍ਹਾਂ ਡੈਮੋਕ੍ਰੇਸੀ ਵਰਗੀ
ਬਣਾ ਲਿਆ,
ਹਾਲਾਤ ਬਿਜ਼ਨਸ ਜਿੱਥੋਂ ਤੱਕ ਉਹਨਾਂ ਦਾ ਬਿਜ਼ਨਸ ਮਾਡਲ ਆ ਉਹ ਡੈਮੋਕ੍ਰੈਟਿਕ ਸਟਾਈਲ ਦਾ ਹੀ ਆ, ਉਹ ਹਰੇਕ ਕੰਟਰੀ ਨਾਲ ਬਿਜ਼ਨਸ ਕਰਦੇ ਆ, ਲੀਨੀਅੰਟ ਵੀ ਆ, ਉਹਨਾਂ ਨੇ ਆਪਣੇ ਕੰਟਰੀ ਵਿੱਚ ਲੋਕ ਜਿਹੜੀਆਂ ਕਾਰਪੋਰੇਟ ਸੈਕਟਰ ਉਹਨੂੰ ਇਨਵਾਈਟ ਵੀ ਕੀਤਾ ਹੋਇਆ, ਬਹੁਤ ਸਾਰੀਆਂ ਚੀਜ਼ਾਂ ਉੱਥੇ ਬਣਦੀਆਂ ਆ, ਅਤੇ ਉਹਨਾਂ ਨੇ ਇੱਕ ਬੈਲੈਂਸ ਕ੍ਰੀਏਟ ਕਰ ਲਿਆ। ਇਹ ਜਿਹੜੀ ਸਟੇਟਮੈਂਟ ਤੁਸੀਂ ਦੇ ਰਹੇ ਨਾ ਕਿ ਉਹ ਆਪਣੇ ਪੱਖ ਵਿੱਚ ਲੈਣ ਦੇ ਲਈ, ਆਪਣੇ ਪੱਖ ਵਿੱਚ ਕਰਨ ਦੇ ਲਈ ਵੈਸਟਰਨ ਕੰਟਰੀ ਉਹ ਲੋਕਾਂ ਦੀਆਂ ਚੀਜ਼ਾਂ ਮੋੜ ਰਹੇ ਆ, ਇੱਦਾਂ ਵੈਸੇ ਮੋੜ ਨਹੀਂ ਹੁੰਦੇ
ਨਹੀਂ
ਸਾਹੂਕਾਰ ਨੇ ਚੀਜ਼
ਨਹੀਂ ਭਾਜੀ ਮੋੜ ਨਹੀਂ ਰਹੇ, ਇਹ ਆਪ ਹੀ ਚੱਕ ਰਹੇ ਨੇ, ਮੰਗ ਰਹੇ ਨੇ ਵੀ ਸਾਡੀ ਚੀਜ਼ ਸਾਨੂੰ ਦੇ ਦਿਓ, ਕਿਉਂਕਿ ਬੇਵਿਸ਼ਵਾਸੀ ਹੋਈ ਆ। ਦੂਜੀ ਗੱਲ ਇਹ ਆ ਕਿ ਬ੍ਰਿਕਸ ਕੰਟਰੀ ਜਿਹੜੀ ਆ ਉਹ ਆਪਣੀ ਇੱਕ ਕਰੰਸੀ ਬਣਾਉਣ ਦੀ ਟਰਾਈ ਕਰ ਰਹੇ ਆ। ਕਰੰਸੀ ਇਹ ਆ, ਜਿੱਥੇ ਤੱਕ ਮੈਨੂੰ ਸਮਝ ਆਈ ਆ, ਬ੍ਰਿਕਸ ਵਾਲੇ ਇਹ ਕਹਿੰਦੇ ਨੇ ਭਾਈ ਤੁਸੀਂ ਆਪਣਾ ਰੁਪਈਆ ਰੱਖੋ, ਤੁਸੀਂ ਆਪਣਾ ਯੁਆਨ ਰੱਖੋ, ਤੁਸੀਂ ਆਪਣਾ ਰੂਬਲ ਰੱਖੋ, ਕੋਈ ਵੀ ਤੁਸੀਂ ਜਿਹੜੀ ਆ ਆਪਣੀ ਕਰੰਸੀ ਆਪਣੇ ਦੇਸ਼ ਦੀ ਲੋਕਾਂ 'ਚ ਵਰਤਣੀ ਆ। ਪਰ ਜਿਹੜੇ ਕੰਟਰੀ ਆ ਜਿੰਨੇ ਵੀ ਹੁਣ 7 ਹੋ ਗਏ ਜਾਂ 27 ਹੋ ਗਏ ਜਾਂ 37 ਹੋ ਗਏ, ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਟ੍ਰੇਡ ਹੈ ਕੰਟਰੀ ਟੂ ਕੰਟਰੀ, ਉਹਦੀ ਇੱਕ ਸਾਂਝੀ ਕਰੰਸੀ ਹੋਏਗੀ ਔਰ ਉਹ ਕ੍ਰਿਪਟੋ ਕਰੰਸੀ ਹੋਏਗੀ। ਇੱਦਾਂ ਨਹੀਂ ਨੋਟ ਨਹੀਂ ਹੋਣਗੇ, ਉਹ ਇੱਕ ਮੀਟਰ ਹੋਣਗੇ ਔਰ ਉਹ ਜਿਹੜੇ ਕ੍ਰਿਪਟੋ ਕਰੰਸੀ ਹੋਏਗੀ ਉਹਦੀ ਜਿਹੜੀ ਬੈਕਿੰਗ ਹੈ ਉਹ ਸੋਨੇ ਨਾਲ ਹੋਏਗੀ। ਅਤੇ ਇਸ ਸਕੀਮ ਦੇ ਤਹਿਤ ਉਹ ਆਪਣਾ ਸੋਨਾ ਵਾਪਸ ਲੈ ਰਹੇ ਨੇ ਬ੍ਰਿਕਸ ਕੰਟਰੀ ਜਿਹੜੇ ਪੱਛਮ ਦੇ ਵਿੱਚ ਰੱਖੇ।
ਜੇ ਤੁਸੀਂ ਦੇਖੋ ਨਾ, ਜਿਹੜੇ ਪਹਿਲਾਂ ਤੁਸੀਂ ਨੋਟ, ਚਾਹੇ ਹਿੰਦੁਸਤਾਨ ਦਾ ਨੋਟ ਹੋਵੇ ਚਾਹੇ ਹੋਰ ਕਿਸੇ ਕੰਟਰੀ ਦਾ ਨੋਟ ਹੋਵੇ, ਉਹਦੇ 'ਤੇ ਲਿਖਿਆ ਹੁੰਦਾ ਸੀ ਦਿਸ ਇਜ਼ ਦੇ ਲੀਗਲ ਟੈਂਡਰ।
ਹੁਣ ਨਹੀਂ
ਦੇਖਿਆ ਹੋਊਗਾ ਨਾ, ਹੁਣ ਨਹੀਂ ਲਿਖਿਆ ਹੋਣਾ,
ਨਹੀਂ ਉਹਦੇ ਪਿੱਛੇ
ਮਤਲਬ ਹੁੰਦੇ ਜਿੰਨੀ ਵੀ ਕਰੰਸੀ ਛਾਪਦੇ ਸੀ ਤੁਸੀਂ ਉਹਨੇ ਤੁਹਾਡੇ ਕੋਲ ਉਹਦੇ ਸੋਨੇ ਦੇ ਰਿਜ਼ਰਵ ਜਾਂ ਚਾਂਦੀ ਦੇ ਰਿਜ਼ਰਵ
ਪਏ ਸੀ,
ਹਾਂ ਪਏ ਹੁੰਦੇ ਸੀ। ਜੇ ਕਰੰਸੀ ਫੇਲ ਹੋ ਜਾਂਦੀ ਆ ਤਾਂ ਗਵਰਨਮੈਂਟ ਸੋਨਾ ਵੇਚ ਕੇ ਜਿਹੜੇ ਆਦਮੀ ਉਸ ਦੇਸ਼ ਦੇ ਪਾਪੂਲੇਸ਼ਨ ਉਸ ਦੇਸ਼ ਦੀ
ਉਹਨਾਂ ਨੂੰ ਸੋਨਾ ਦੇਣਾ ਪੈਂਦਾ ਸੀ, ਰੱਖ ਲਓ
ਪੈਸੇ ਮੋੜ ਸਕਦੇ ਸੀ। ਹੁਣ ਜਿਹੜੀ ਆ ਇਹ ਕ੍ਰਿਪਟੋ ਕਰੰਸੀ ਜਿਹੜੀ ਤੁਸੀਂ ਕਹੀ ਨਾ, ਹਵਾ ਵਿੱਚ ਇੱਕ
ਭਾਜੀ
ਜਿੰਨੀ ਮਰਜ਼ੀ ਕੈਸ਼ ਨੂੰ ਛਾਪ ਦਿਓ। ਹਾਂਜੀ
ਭਾਜੀ, ਜਿਹੜੀ ਤਾਂ ਹੈਗੀ ਪੱਛਮ ਦੀ ਕ੍ਰਿਪਟੋ ਕਰੰਸੀ ਜਿਹੜੀ ਚੱਲ ਰਹੀ ਆ ਹੁਣ, ਬਿਟਕੋਇਨ ਚੱਲ ਰਹੇ, ਇਹਨਾਂ ਦੀ ਕੋਈ ਬੈਕਿੰਗ ਨਹੀਂ ਹੈਗੀ, ਇਹਨਾਂ ਪਿੱਛੇ ਕੋਈ ਗੋਲਡ ਨਹੀਂ, ਕੋਈ ਕੁਛ ਨਹੀਂ ਹੈਗਾ। ਪਰ ਜਿਹੜੇ ਬ੍ਰਿਕਸ ਵਾਲੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆਪਸ ਦੀ ਟ੍ਰੇਡ ਕੰਟਰੀ ਦਾ, ਮਤਲਬ ਕੰਟਰੀ ਟੂ ਕੰਟਰੀ ਟ੍ਰੇਡ ਹੋਏਗਾ, ਉਹਦੇ ਵਿੱਚ ਜਿਹੜੀ ਬੈਕਿੰਗ ਹੋਏਗੀ ਉਹ ਸੋਨੇ ਦੀ ਹੋਏਗੀ। ਇੱਦਾਂ ਨਹੀਂ ਹੋਏਗੀ ਵੀ ਹਵਾ 'ਚ ਉਹ ਕਰੰਸੀ ਹੋਏਗੀ ਜਿੱਦਾਂ ਬਿਟਕੋਇਨ ਹੈ, ਇਹਦੇ ਪਿੱਛੇ ਸੋਨੇ ਦੀ ਬੈਕਿੰਗ ਹੋਏਗੀ। ਇਹ ਉਹਨਾਂ ਦੀ ਪੋਲਿਸੀ ਆ ਜਿਹੜੀ ਜਾਣੀ ਕਿ ਹੁਣ ਉਹ ਸਾਡੇ ਸਾਹਮਣੇ ਆ ਰਹੀ ਆ, ਅਸੀਂ ਉਹਨੂੰ ਸਟੱਡੀ ਵੀ ਕਰ ਰਹੇ ਹਾਂ, ਪੜ੍ਹ ਵੀ ਰਹੇ ਹਾਂ। ਸੋ ਇਸ ਸਕੀਮ ਦੇ ਤਹਿਤ ਸੋਨਾ ਵਾਪਸ ਆ ਰਿਹਾ ਅਤੇ ਚੰਦਰ ਸ਼ੇਖਰ ਦੀ ਸਰਕਾਰ ਵੇਲੇ ਸੋਨਾ ਗਹਿਣੇ ਰੱਖਿਆ ਸੀ, ਇਹ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਉਹਨਾਂ ਨੇ ਸਾਂਝ ਪਾਈ ਸੀ। ਤੇ ਭਾਜੀ ਚਲੋ ਇਹ ਸੋਨੇ ਦੀ ਤਾਂ ਗੱਲ ਹੋ ਗਈ ਤੇ ਦਰਸ਼ਨ ਸਿੰਘ ਬਿੱਟੂ ਹੁਣੀ ਸਾਡੇ ਨਾਲ ਜੁੜੇ ਨੇ ਗ੍ਰਿਫਤ ਤੋਂ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਵੈਰੀ ਇੰਟਰਸਟਿੰਗ ਮਾਰਨਿੰਗ ਸ਼ੋ ਤੇ ਅਸੀਂ ਇੰਜੋਏ ਕਰ ਰਹੇ ਹਾਂ ਅੱਜ ਗ੍ਰਿਫਤ ਦੇ ਵਿੱਚ 35 degrees ਤਾਪਮਾਨ ਹੈ ਜੀ ਵੈਰੀ ਹੌਟ ਸੋ
35 degrees ਹੋ ਗਿਆ ਉੱਥੇ 35 degrees ਗਰਮੀ ਆ ਗਈ ਵੈਸੇ ਤਾਂ ਮੰਦੀ ਨਵੰਬਰ ਦਾ ਮਹੀਨਾ ਗਰਮੀਆਂ ਹੀ ਹੋਣੀਆਂ
ਗਰਮੀ ਤੇ ਚ ਇਦਾਂ ਕਿ ਭਾਜੀ ਤੁਹਾਡੇ ਤਾਂ ਮੌਸਮ ਬਿਲਕੁਲ ਸਹੀ ਰਹਿੰਦਾ 21 degrees ਹੈ ਨਾ ਤੁਹਾਡੇ ਡੈਨਮੋ ਕੋਟ ਦੇ ਤੁਸੀਂ ਕਿਹੜੇ ਬਾਹਰ ਨਿਕਲਦੇ ਅੰਦਰ ਏਸੀ ਲੱਗਾ ਆ ਨਜ਼ਾਰੇ ਚੋਂ ਤੁਸੀਂ ਤਾਂ
ਪੱਖਾ ਪੱਖਾ ਲਾਈਦਾ ਕਿ ਵੀ ਰਾਤ ਨੂੰ ਏਸੀ ਤਾਂ ਚਲਾਉਂਦੇ ਨੀ ਵੈਸੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈ ਨਾ ਮੌਸਮ ਆ ਵੈਦਰ ਆ ਇਹ ਬਹੁਤ ਵਧੀਆ ਆ ਨਾ ਇੱਥੇ ਏਸੀ ਦੀ ਲੋੜ ਆ ਨਾ ਇੱਥੇ ਪੱਖੇ ਦੀ ਲੋੜ ਆ ਆਮ ਤੌਰ ਤੇ ਬਿਨਾਂ ਇਹ ਤੋਂ ਕੰਮ ਚੱਲਦਾ ਆ ਪੱਖਿਆਂ ਤੋਂ ਏਸੀ ਤੋਂ ਤੇ
ਇੱਕ ਨਾ ਹੁਣ ਹੋਰ ਜਾਣਕਾਰੀ ਸਾਂਝੀ ਕਰਨੀ ਆ ਉਹ ਇਹ ਹੈ ਵੀ ਅੱਜ ਜਿਹੜੇ ਖੇਡ ਮੇਲੇ ਦੀ ਗੱਲ ਚੱਲ ਰਹੀ ਹੈ ਜਿੱਥੇ ਧਨੀ ਸਾਹਿਬ ਤੁਹਾਨੂੰ ਇਨਵਾਈਟ ਕਰ ਰਹੇ ਨਾ ਅਸੀਂ ਵੀ ਉਹਨਾਂ ਨੂੰ ਸਪੋਰਟ ਕੀਤੀ ਹੈ ਸਪੋਂਸਰ ਕਰ ਕੀਤਾ ਹੋਇਆ ਅਤੇ ਉਹ ਅੱਜ ਇਸ ਵੇਲੇ ਹੁਣ ਸ਼ੁਰੂ ਹੋ ਗਿਆ ਹੁਣ 3 November ਯਾਨੀ ਕਿ ਅੱਜ ਦੇ ਦਿਨ ਬਲੈਕ ਟਾਊਨ ਸ਼ੋਅ ਗਰਾਊਂਡ ਦੇ ਵਿੱਚ ਰਿਚਮੈਂਟ ਰੋਡ ਬਲੈਕ ਟਾਊਨ ਜਿੱਥੇ ਵਿਸਾਖੀ ਲੱਗਦੀ ਆ ਵਿਸਾਖੀ ਦਾ ਮੇਲਾ ਨਹੀਂ
ਕਈ ਵਾਰੀ ਗਏ ਆ ਕਈ ਵਾਰੀ ਗਏ
ਆ ਹਾਂਜੀ ਗੇੜਾ ਮਾਰਿਆ ਹੈ ਉੱਧਰ ਤੇ ਉੱਥੇ ਬੜੇ ਮਿੱਤਰ ਸੱਜਣ
ਪਿਆਰੇ ਨੇ ਅੱਜ ਉੱਧਰ ਨੂੰ ਜਾਣਾ ਆ ਅੱਜ ਅਸੀਂ ਦਾ ਪੌਂਡ ਜਾਣਾ ਆ ਤੇ ਨਾਲ ਵੈਲਾ ਵਿਸਟਾ ਇੱਕ ਜਗ੍ਹਾ ਹੈ ਵੈਲਾ ਵਿਸਟਾ ਉੱਥੇ ਜਾਣਾ ਆ ਤੇ ਹਾਂਜੀ ਜੇ ਟਾਈਮ ਮਿਲਿਆ ਤਾਂ ਇਹਨਾਂ ਦੇ ਦਰਸ਼ਨ ਵੀ ਕਰ ਆਵਾਂਗੇ ਚਾਹ ਦਾ ਕੱਪ ਵੀ ਇਹਨਾਂ ਕੋਲ ਪੀ ਆਵਾਂਗੇ
ਜਦੋਂ ਤੱਕ ਤੁਸੀਂ ਇਹਨਾਂ ਨੂੰ ਮਿਲਣਾ ਨਾ ਉਦੋਂ ਤੱਕ ਚਾਹ ਦਾ ਟਾਈਮ ਲੰਘ ਚੁੱਕਾ ਹੋਣਾ ਅਸਲ ਚ ਦੂਜਾ ਟਾਈਮ ਹੋਣਾ ਇਹਨਾਂ ਦਾ ਠੀਕ ਹੈ
ਤੁਸੀਂ ਸਰ ਬੋਲਦੇ ਮੈਂ ਸਮਝ ਗਿਆ ਜਿਹੜੀ ਤੁਸੀਂ ਬੋਲਦੇ
ਤੇ
ਕਹਿੰਦੇ ਤੁਹਾਡੇ ਡੈਡੀ ਵਾਲੀ ਗੱਲ ਠੀਕ ਹੀ ਹੋ ਗਈ
ਨਹੀਂ ਮਾਸਟਰਾਂ ਨੂੰ ਪੁੱਛਣ ਦੀ ਲੋੜ ਹੀ ਨੀ ਪੈਂਦੀ ਮਾਸਟਰਾਂ ਦੀ ਤਾਂ ਬੇਇੱਜ਼ਤੀ ਹੈ ਜੇ ਗੁਰਜੀਤ ਸੰਧੂ ਕਹਿ ਰਹੇ ਨੇ ਕਿ ਨਗਰ ਕੀਰਤਨ ਯੂਬਾ ਸਿਟੀ ਤੋਂ ਬੋਲ ਰਹੇ ਨੇ ਭੇਜਿਓ ਤਸਵੀਰਾਂ ਜੀ ਅਗਰ ਭੇਜ ਸਕਦੇ ਹੋ ਤਾਂ ਜ਼ਰੂਰ ਭੇਜਿਓ ਤੇ ਇਹਦੀ ਵੀ ਕਾਫੀ ਚਰਚਾ ਹੁੰਦੀ ਹੈ ਯੂਬਾ ਸਿਟੀ ਦੇ ਨਗਰ ਕੀਰਤਨ ਦੀ ਤੇ ਭਾਜੀ ਬਲਜੀਤ ਸਿੰਘ ਵੀ ਜੁੜੇ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਰਨਵੀਰ ਸਿੰਘ ਇੱਕ ਵਾਰੀ ਫਿਰ ਸਾਡੇ ਨਾਲ ਛਾਪਟਨ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਗੁਰਿੰਦਰ ਸਿੰਘ ਰਟੋਲ ਵੀ ਫਤਿਹ ਬੁਲਾ ਰਹੇ ਨੇ ਤੇ ਮਹਿੰਦਰ ਸਿੰਘ ਹੰਸ ਕਹਿੰਦੇ ਨੇ ਕਿ ਵੀ ਹੈਵ ਓਨਲੀ 7 degrees ਐਂਟਰਿੰਗ ਇਨ ਵਿੰਟਰ ਜੀ ਕਿ 7 degrees ਹਾਂਜੀ 7 degrees ਹੋ ਗਿਆ ਹਜੇ ਵਿੰਟਰ ਸ਼ੁਰੂ ਹੋਣੀ ਹੈ ਜੀ ਤੇ ਇਹ ਇਹ ਸਿਚੁਏਸ਼ਨ ਬਣੀ ਹੋਈ ਆ ਭਾਜੀ ਗੱਲ ਅਮਰੀਕਾ ਦੀ ਇਹ ਅਮਰੀਕਾ ਤੋਂ ਕਰ ਦਿੰਦੇ ਅਮਰੀਕਾ ਦੇ ਵਿੱਚ ਚੋਣਾਂ ਨੇ ਬੁੱਧਵਾਰ ਨੂੰ 5 ਤਰੀਕ ਨੂੰ ਸ਼ਾਇਦ ਨਹੀਂ
ਬੁੱਧਵਾਰ ਨੂੰ ਅੱਛਾ ਮੈਂ ਤਾਂ ਅੱਜ ਹੀ ਸਮਝਦਾ ਸੀ ਮੈਂ ਤੁਹਾਨੂੰ ਕੱਲ ਕਿਹਾ ਸੀ ਵੀ ਸ਼ਾਇਦ ਅੱਜ ਚੋਣਾਂ ਆ
ਨਹੀਂ ਨਹੀਂ
ਤੇ ਇਹਨਾਂ ਨੇ ਅਮਰੀਕਾ ਚੋਣਾਂ ਦੇ ਨਤੀਜੇ 7 ਰਾਜਾਂ ਦੇ ਵੋਟਾਂ ਤੇ ਨਿਰਭਰ ਕਰਦੇ ਆ
ਇਹ ਸਿਰਫ ਬਾਕੀ ਤਾਂ ਅਕਾਲੀ ਕਾਂਗਰਸ ਹੀ ਆ ਜਾਂ ਇੱਧਰ ਹੈ ਜਾਂ ਉੱਧਰ ਹੈ ਜਿਹੜੀਆਂ 7 swing states ਨੇ ਅਮਰੀਕਾ ਦੇ ਵਿੱਚ ਠੀਕ ਹੈ ਉੱਥੇ ਮਾਰਜਿਨ ਹੈਗਾ ਆ 0.20, 0.24, 0.28% ਯਾਨੀ ਕਿ ਮਤਲਬ ਅੱਧੇ ਤੋਂ ਵੀ ਚੌਥਾ ਹਿੱਸਾ ਮਾਰਜਿਨ ਹੈ ਮਤਲਬ ਕਹਿ ਲਓ ਕਿ 1,000, 500, 1,500 ਵੋਟਾਂ ਦਾ ਹੀ ਫਰਕ ਹੈ ਉੱਥੇ ਤੇ
ਅਮਨਦੀਪ ਪਾਰਟਿਸਪੇਸ਼ਨ ਕੋਈ ਕੀ ਆ ਵੀ ਇਹ ਜਿਹੜੀਆਂ ਵੋਟਾਂ ਕਮਲਾ ਹੈਰਿਸ ਜਾਂ ਫਿਰ ਡੋਨਲਡ ਟਰੰਪ ਤੁਹਾਡੀ ਪੇਸ਼ਨ ਕੋਈ ਤੁਹਾਡੇ ਅੰਦਾਜ਼ ਕੀ ਹੈ ਇਹਦੇ ਬਾਰੇ ਤੇ ਵੈਸੇ ਕੋਈ ਕਲੀਅਰ ਕੱਟ ਐਨਾਲਿਸਿਸ ਆ ਨਹੀਂ ਰਹੀ ਕੋਈ ਕਲੀਅਰ ਕੱਟ ਪੇਸ਼ਨ ਕੋਈ ਹੋ ਨਹੀਂ ਰਹੀ ਕੀ ਹੋਊਗਾ
ਦੇਖੋ ਜਿਸ ਹਿਸਾਬ ਨਾਲ ਮੇਰੀ ਪੇਸ਼ਨ ਗੋਈ ਹੈ ਜਾਂ ਅੰਦਾਜ਼ਾ ਆ ਮੈਨੂੰ ਲੱਗਦਾ ਹੈ ਕਿ ਰੇਸ ਤਾਂ ਕਾਫੀ ਟਾਈਟ ਹੈ ਪਰ ਮੈਨੂੰ ਲੱਗਦਾ ਹੈ ਕਿ ਐਵੇਂ ਥੋੜ੍ਹੇ ਜਿਹੇ ਮਾਰਜਿਨ ਨਾਲ ਟਰੰਪ ਸ਼ਾਇਦ ਜਿੱਤ ਜਾਏਗਾ ਕਿਉਂਕਿ ਉਹ ਨਾ ਅਸਲ ਦੇ ਵਿੱਚ ਮੈਂ ਹੁਣ ਉਹਦੇ ਕਾਫੀ ਵੀਡੀਓ ਵਗੈਰਾ ਦੇਖੇ ਆ ਮੇਰੇ ਸਾਹਮਣੇ ਆ ਜਾਂਦੇ ਆ ਮੈਂ ਦੇਖਦਾ ਹੁੰਦਾ ਉਹ ਕਈ ਵਾਰੀ ਨਾ ਜਦੋਂ ਲੈਕਚਰ ਦਿੰਦਾ ਆ ਤਾਂ ਉਹ ਲੱਗਦਾ ਆ ਵੀ ਉਹ ਮਤਲਬ ਹੀ ਥੋੜ੍ਹਾ ਜਿਹਾ ਹਿੱਲਿਆ ਹੋਇਆ ਪਰ ਉਹਦੀ ਤੁਸੀਂ ਗੱਲਾਂ ਸੁਣਿਓ ਸੀਰੀਅਸ ਉਹਦੀ ਇੰਟਰਵਿਊਜ਼ ਆਈਆਂ ਆ ਐਲਨ ਮਸਕ ਦੇ ਨਾਲ ਆਈ ਆ ਐਲਨ ਮਸਕ ਵੀ ਉਹਦੇ ਨਾਲ ਸ਼ਾਮਿਲ ਹੋ ਗਿਆ ਆ ਬਹੁਤ ਵੱਡਾ ਮਤਲਬ ਉਹ ਤੁਹਾਨੂੰ ਪਤਾ ਹੀ ਆ ਦੁਨੀਆ ਦਾ ਬੈਸਟ ਐਂਟਰਪਨੋਰ ਆ ਅਤੇ ਬਿਜ਼ਨਸਮੈਨ ਆ ਉਹ ਵੀ ਉਹਦੇ ਨਾਲ ਹੋ ਗਿਆ ਆ ਲੋਕ ਉਹਦੇ ਨਾਲ ਹੋ ਰਹੇ ਨੇ ਬਿਜ਼ਨਸ ਉਹਦੇ ਨਾਲ ਹੋ ਰਹੇ ਨੇ ਅਸਲ ਦੇ ਵਿੱਚ ਉਹ ਅਮੈਰੀਕਾ ਨੂੰ ਫਿਰ ਜਿਹੜਾ ਗ੍ਰੇਟ ਬਣਾਉਣ ਦੀ ਗੱਲ ਕਰਦੇ ਨੇ ਹੈ ਨਾ, ਅਮਰੀਕਾ ਦੇ ਵਿੱਚ
ਹਾਂਜੀ
ਜੌਬਾਂ ਲਿਆਉਣ ਦੀ ਗੱਲ ਕਰਦੇ ਨੇ, ਬਾਰਡਰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਲੀਗਲ ਮਾਈਗ੍ਰੇਸ਼ਨ ਨਾ ਹੋਵੇ, ਹੈ ਨਾ। ਫਿਰ ਇੱਕ ਜਿਹੜੀ ਗੱਲ ਆਪਾਂ ਕੱਲ੍ਹ ਕੀਤੀ ਸੀਗੀ, ਜਿਹੜੀ ਆਪਾਂ ਕਰਨੀ ਆ ਹੁਣ ਅੱਜ ਵੀ, ਕਿ ਉਹਨੇ ਇੱਕ ਹੋਰ ਪੱਤਾ ਖੇਡਿਆ ਆ, ਇਹਦੇ ਬਾਰੇ ਆਪਾਂ ਥੋੜ੍ਹੀ 5-10 ਮਿੰਟ 'ਚ ਗੱਲ ਜ਼ਰੂਰ ਕਰੀਏ। ਆਸਟ੍ਰੇਲੀਆ ਦੇ ਵਿੱਚ ਵੀ ਇਹ ਗੱਲ ਆਏਗੀ, ਜਦੋਂ ਅਮਰੀਕਾ ਦੇ ਵਿੱਚ ਇਹ ਗੱਲ ਸ਼ੁਰੂ ਹੋ ਗਈ ਨਾ ਜਾਂ ਲਾਗੂ ਹੋ ਗਈ, ਤਾਂ ਇਹ ਗੱਲ ਇੱਥੇ ਵੀ ਆਏਗੀ। ਉਹਨੇ ਇਹ ਬਿਆਨ ਦਿੱਤਾ ਆ ਵੀ ਜਿਹੜਾ ਇੰਟਰਸਟ ਰੇਟ ਹੈ ਉਹ ਘਟਾਇਆ ਜਾਏਗਾ, ਜਿਹੜਾ ਇੰਟਰਸਟ ਰੇਟ ਤਾਂ ਘਟਾਇਆ ਜਾਏਗਾ, ਪਰ ਜਿਹੜਾ ਓਵਰ ਟਾਈਮ ਦੇ ਉੱਤੇ ਟੈਕਸ ਜਿਹੜਾ ਆ ਉਹ ਬੰਦ ਕਰ ਦਿੱਤਾ ਜਾਏਗਾ,
ਨਹੀਂ ਲੱਗੂਗਾ।
ਹਾਂ, ਸੋ
ਜਿਹੜੀ ਜਿੱਦਾਂ ਕਿਸੇ ਬੰਦੇ ਨੇ $100,000 ਕਮਾਇਆ ਨੋਰਮਲ, ਤੇ ਉਹਨੇ ਨੇ ਓਵਰ ਟਾਈਮ ਲਾ ਕੇ ਉਹ $1,500 ਹੋ ਗਿਆ, ਜਿਹੜਾ ਟੈਕਸ ਆ ਉਹ $1,000 ਤੇ ਲੱਗੂਗਾ, ਜਿਹੜਾ $500 ਐਕਸਟਰਾ ਕਮਾਇਆ ਓਵਰ ਟਾਈਮ ਦੇ ਸਮੇਂ ਦੇ ਵਿੱਚ, ਉਹ ਜਿਹੜਾ ਪੈਸਾ ਉਹ ਟੈਕਸ ਫ੍ਰੀ ਹੋਊਗਾ, ਇਹੀ ਕਹਿਣਾ ਚਾਹੁੰਦੇ ਤੁਸੀਂ?
ਹਾਂ, ਮਤਲਬ ਉਹ ਤਾਂ ਇਹ ਕਹਿ ਰਹੇ ਨੇ ਨਾ, ਹੁਣ ਕਹਿੰਦੇ ਵੀ ਓਵਰ ਟਾਈਮ 'ਤੇ ਟੈਕਸ ਖਤਮ ਕਰਨ ਦਾ ਪ੍ਰਸਤਾਵ ਡੋਨਲਡ ਟਰੰਪ ਵੱਲੋਂ। ਹੁਣ ਉਹ ਇਹਦੇ ਬਾਰੇ ਜਿਹੜਾ ਘਾਟਾ ਆ ਪੈਣਾ ਆ ਅਮੈਰੀਕਾ ਨੂੰ, ਉਹ 2034 ਤੱਕ ਮਤਲਬ ਤਕਰੀਬਨ ਆਲਮੋਸਟ 1.25 ਮਿਲੀਅਨ ਤੋਂ 1.5 ਮਿਲੀਅਨ ਟ੍ਰਿਲੀਅਨ ਡਾਲਰ ਘਾਟਾ,
$1.3 trillion
ਇੰਨਾ ਘਾਟਾ ਪਏਗਾ। ਹਾਂ, ਪਰ ਪ੍ਰੋਬਲਮ ਇਹ ਹੈ ਵੀ ਘਾਟਾ ਤਾਂ ਚਲੋ ਟੈਕਸ ਦਾ ਤਾਂ ਪੈਣਾ ਆ, ਪਰ ਜਿਹੜੀ ਦੂਜੇ ਪਾਸੇ ਉਹ ਕਹਿ ਰਹੇ ਨੇ ਕਿ ਜਿਹੜੀ ਪ੍ਰੋਡਕਟੀਵਿਟੀ ਵਧਣੀ ਆ, ਜਿਹੜਾ ਓਵਰਆਲ ਟੈਕਸ ਕੰਪਨੀਆਂ ਨੇ ਆਮਦਨ ਵਧਾ ਲੈਣੀ ਆ ਇਹਦੇ ਕਰਕੇ, ਉਹਦੇ ਤੋਂ ਜਿਹੜਾ ਟੈਕਸ ਜਨਰੇਟ ਹੋਣਾ ਆ ਉਹ ਕਈ ਗੁਣਾ ਜ਼ਿਆਦਾ ਹੋਣਾ ਇਹਦੇ ਨਾਲੋਂ, ਉਹ ਨਹੀਂ ਦੱਸ ਰਹੇ ਐਨਾਲਿਸਿਸਟ।
ਇਹਦਾ ਮਤਲਬ ਜਿਹੜੀਆਂ ਕੰਪਨੀਆਂ ਨੂੰ, ਕੰਪਨੀਆਂ ਦੀ ਆਮਦਨ ਵਧੂਗੀ ਤੇ ਉਹਨਾਂ ਨੂੰ ਟੈਕਸ ਲੱਗੂਗਾ, ਤੇ ਉਹ ਟੈਕਸ ਜਨਰੇਸ਼ਨ ਗਵਰਨਮੈਂਟ ਦੇ ਖਾਤੇ ਜਾਊਗੀ, ਇਹ ਕਹਿਣਾ ਚਾਹ ਰਹੇ?
ਹਾਂ ਹਾਂ, ਇੱਥੇ ਨਾ ਥੋੜ੍ਹਾ ਮੈਂ ਹੋਰ ਸਿੰਪਲੀਫਾਈ ਤਰੀਕੇ ਨਾਲ ਦੱਸਦਾ ਹਾਂ, ਮਤਲਬ ਸੋਚਦਾ ਹਾਂ, ਮੈਂ ਕਾਫੀ ਆਪਣੇ ਮਿਲਦਾ ਰਹਿੰਦਾ, ਤੁਸੀਂ ਵੀ ਮਿਲਦੇ ਹੋ, ਕਿ ਲੋਕ ਨਾ ਕੰਮ ਕਰਕੇ ਨੋਰਮਲ 38 ਘੰਟੇ ਕੰਮ ਕਰਦੇ ਨੇ ਜਾਂ 40 ਘੰਟੇ ਕੰਮ ਕਰਦੇ ਨੇ, ਉਹਨਾਂ ਨੂੰ ਕਾਫੀ ਟੈਕਸ ਲੱਗਦਾ, 18% 24% ਦੀ ਬ੍ਰੈਕਟ 'ਚ ਆ ਜਾਂਦੇ ਨੇ। ਸੋ ਮਤਲਬ ਕੋਈ ਬੰਦਾ ਮਤਲਬ $1,00,000 ਕਮਾ ਰਿਹਾ ਹੈ ਨੋਰਮਲ ਜੋਬ 'ਤੇ, ਇਸ ਟੂ ਮੱਚ, ਹੈ ਨਾ, ਵੈਸੇ ਆਪਾਂ ਰਾਊਂਡ ਫਿਗਰ, ਅਤੇ ਜੇ ਉਹ 34-35% ਵਾਲੇ ਬ੍ਰੈਕਟ 'ਚ ਆਉਂਦਾ ਆ, ਠੀਕ ਹੈ, ਇਹਦਾ ਮਤਲਬ ਉਹ $34,000 ਟੈਕਸ ਨੂੰ ਦੇ ਦਿੱਤਾ ਉਹਨੂੰ ਸਰਕਾਰ ਨੂੰ,
ਹਾਂਜੀ,
ਤੇ ਉਹਦੇ ਕੋਲ ਕਿੰਨਾ ਬਚਿਆ, ਹੈ ਨਾ, ਉਹਦੇ ਕੋਲ ਬਚਿਆ $66,000, ਹੈ ਨਾ,
$66, ਹਾਂਜੀ,
$66 ਕਮਾ ਉਹ ਰਿਹਾ ਆ $1,00,000, ਪਰ $34,000 ਸਰਕਾਰ ਲੈ ਕੇ ਜਾ ਰਹੀ ਹੈ, ਅਤੇ $66,000 ਉਹਦੇ ਕੋਲ ਹੈ, ਫਿਰ ਉਹਨੂੰ ਸੁਪਰ ਦੇਣੀ ਆ ਕਈ ਕੁਛ ਕਰਨਾ ਵਿੱਚੋਂ, ਹੈ ਨਾ, ਅਤੇ ਉਹ ਕਹਿੰਦਾ ਆ ਵੀ 38 ਘੰਟੇ ਮੈਂ ਕੰਮ ਕਰਦਾ, ਪਰ ਮੈਂ ਜ਼ਿਆਦਾ ਕਰਨਾ ਚਾਹੁੰਦਾ ਹਾਂ,
ਹਾਂਜੀ,
ਮੈਂ ਜ਼ਿਆਦਾ ਕੰਮ ਕਰਨਾ ਚਾਹੁੰਦਾ ਹਾਂ, ਜ਼ਿਆਦਾ ਕੰਮ ਕਰਕੇ ਉਹ ਕੰਪਨੀ ਜਿਹੜੀ ਹੈ ਜਿਹਦੇ ਨਾਲ ਉਹਨੇ ਕੰਮ ਕਰਨਾ ਆ, ਉਹ ਕਹਿੰਦੇ ਜੇ ਭਾਈ ਤੂੰ ਜ਼ਿਆਦਾ ਕੰਮ ਕਰਦਾ ਤਾਂ ਓਵਰ ਟਾਈਮ ਦੇ ਉੱਤੇ ਪੈਸੇ ਵੀ ਜ਼ਿਆਦਾ ਆ ਅਤੇ ਟੈਕਸ ਵੀ ਜ਼ਿਆਦਾ ਦੇਣਾ ਪੈਣਾ, ਕੰਪਨੀ ਨੂੰ ਵੀ ਘੱਟ ਆ,
ਹਾਂਜੀ,
ਠੀਕ ਹੈ ਨਾ, ਅਤੇ ਉਹ ਬੰਦੇ ਨੂੰ ਵੀ ਘੱਟ ਆ, ਅਤੇ ਉਹ ਕਿਉਂਕਿ ਟੈਕਸ ਬਹੁਤ ਲੱਗਦਾ ਉਨਾ, ਉਹ ਫਾਇਦਾ ਨਹੀਂ ਵਾਧੂ 10 ਘੰਟੇ ਲਾਉਣ ਦਾ, ਕਿਉਂਕਿ ਉਹਦੇ 'ਚੋਂ ਫਿਰ ਉਹਦੀ ਬ੍ਰੈਕਟ ਉੱਪਰ ਹੋ ਜਾਣੀ ਆ, ਉਹਨੂੰ 50 ਹੈ, ਸੋ ਸੋ ਇਸ ਤਰ੍ਹਾਂ ਜਿਹੜਾ ਆ
ਕਰਨਾ ਨਹੀਂ ਚਾਹੁੰਦੇ,
ਹਾਂ, ਕੰਪਨੀ ਵੀ ਕਰਾਉਣਾ ਨਹੀਂ ਚਾਹੁੰਦੀ ਕਿਉਂਕਿ ਉਹਨਾਂ ਨੂੰ ਜ਼ਿਆਦਾ ਟੈਕਸ ਦੇਣਾ ਪੈਣਾ, ਜ਼ਿਆਦਾ ਰੇਟ ਦੇਣਾ ਪੈਣਾ, ਠੀਕ ਹੈ, ਅਤੇ ਬੰਦਾ ਵੀ ਕਰਨਾ ਨਹੀਂ ਚਾਹੁੰਦਾ ਕਿਉਂਕਿ ਉਹਦੀ ਬ੍ਰੈਕਟ ਅੱਪ ਹੋ ਜਾਂਦੀ ਆ। ਹੁਣ ਪ੍ਰੋਬਲਮ ਇੱਥੇ ਇਹ ਆ ਜਾਂਦੀ ਆ ਵੀ ਇੱਕ ਬਹੁਤ ਹੀ ਸਕਿਲਡ ਬੰਦਾ ਜਿਹੜਾ ਕਿ ਕੰਪਨੀ ਨੂੰ ਬਹੁਤ ਫਾਇਦਾ ਕਰ ਸਕਦਾ, 10 ਘੰਟੇ ਲਾ ਕੇ 2 ਬੰਦਿਆਂ ਦਾ ਹੀ ਕੰਮ ਕਰ ਸਕਦਾ ਆ, ਉਹ ਬੰਦਾ ਲੋਕਆਊਟ ਹੋ ਜਾਂਦਾ ਆ ਸਿਰਫ ਟੈਕਸ ਦੇ ਚੱਕਰ 'ਚ। ਉਸ ਉਹ ਕੰਮ ਕਰਾਉਣ ਦੇ ਲਈ ਕੰਪਨੀ ਨੂੰ ਇੱਕ ਬੰਦਾ ਹੋਰ ਹਾਇਰ ਕਰਨਾ ਪੈਂਦਾ ਆ, 2 ਬੰਦੇ ਹੋਰ ਹਾਇਰ ਕਰਨੇ ਪੈਂਦੇ। ਇਹ ਵੈਸੇ ਇੱਕ ਚੰਗੀ ਗੱਲ ਹੈ, ਚੰਗੀ ਗੱਲ ਵੀ ਆ ਵੀ ਜੋਬ ਓਪਰਚੁਨਿਟੀਜ਼ ਵੱਧਦੀ ਆ, ਪਰ ਕੰਪਨੀ ਔਰ ਉਹ ਬੰਦੇ ਨੂੰ ਘਾਟਾ ਪੈਂਦਾ ਹੈ, ਇਹਦੇ ਵਿੱਚ ਦੋ ਐਂਟੀਟੀਜ਼ ਨੂੰ ਘਾਟਾ ਪੈਂਦਾ, ਇੱਕ ਨੂੰ ਫਾਇਦਾ ਹੁੰਦਾ ਹੈ। ਹੁਣ ਇਹ ਟਰੰਪ ਕਹਿ ਰਿਹਾ ਕਿ ਮੈਂ ਜਿਹੜੇ ਅਰਨਰ ਹੈ ਬੰਦੇ ਉਹਨਾਂ ਦੀ ਆਮਦਨ ਵਧਾਉਣ ਵਾਸਤੇ ਮੈਂ ਓਵਰ ਟਾਈਮ 'ਤੇ ਟੈਕਸ ਬੰਦ ਕਰ ਦਾਂਗਾ, ਤਾਂ ਕਿ ਕੰਪਨੀ ਜਿਹੜੀ ਆ ਉਸੇ ਬੰਦੇ ਨੂੰ ਉਹ ਤੋਂ ਹੀ ਕੰਮ ਕਰਾ ਲਵੇ ਜਿੰਨਾ ਵਾਧੂ ਕਰਾਉਣਾ ਆ, ਅਤੇ ਉਹਨੂੰ ਵੱਧ ਪੈਸੇ ਬਣ ਜਾਣਗੇ, ਉਹਨੂੰ ਵੱਧ ਓਪਰਚੁਨਿਟੀ ਹੋ ਜਾਏਗੀ। ਹੈ ਨਾ
ਅਮਨਦੀਪ, ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਤੁਹਾਡੀ, ਇਹਦੀ ਗੱਲ ਜਾਰੀ ਰੱਖਿਓ, ਇੱਥੇ ਮੈਂ ਗੱਲ ਕਰਨੀ ਚਾਹੁੰਦਾ ਹਾਂ ਕਿ ਜਿੱਦਾਂ ਤੁਸੀਂ ਕਿਹਾ ਵੀ ਓਵਰ ਟਾਈਮ ਦੇ ਨਾਲ ਇਨਕਮ ਵਧੂਗੀ, ਹੈ ਨਾ, ਇਨਕਮ ਵੱਧ ਜਾਊਗੀ, ਬੰਦਿਆਂ ਦੀ ਟੈਕਸ ਦੇਣਾ ਨਹੀਂ ਪੈਣਾ। ਇੱਕ ਤਾਂ ਗਵਰਨਮੈਂਟ ਦਾ ਜਨਰੇਸ਼ਨ ਆਫ ਇਨਕਮ ਘਟੂਗੀ, ਇੱਥੇ ਲਿਖਿਆ ਹੈ ਵੀ 2024 ਤੱਕ $1.3 trillion ਜਿਹੜਾ ਅਮੈਰੀਕਨ ਇਕੋਨਮੀ ਨੂੰ ਉਹਦਾ ਘਾਟਾ ਪਊਗਾ। ਇਹ ਬੇਸਿਕ ਇਕਨੋਮਿਕ ਰੂਲ ਆ, ਜਿਸ ਵੇਲੇ ਤੁਹਾਡੀ ਇਨਕਮ ਵੱਧਦੀ ਆ ਫਿਰ ਤੁਸੀਂ ਉਹਨੂੰ ਖਰਚਦੇ ਵੀ ਆ।
ਨਹੀਂ ਇਹ ਤਾਂ ਜਾਲ ਸਾਹਿਬ ਵੀ ਕਹਿੰਦੇ ਨੇ ਕਿ ਉਹਦੇ ਨਾਲ ਕੀ ਆ ਵੀ ਐਵਰੀ ਵਰਕਰ ਵਿਲ ਗੈਟ ਮੋਰ ਡਿਸਪੋਜ਼ੇਬਲ ਇਨਕਮ, ਉਹਦੇ ਨਾਲ ਡਿਸਪੋਜ਼ੇਬਲ
ਜ਼ਿਆਦਾ ਹੋਊਗੀ, ਜਿਸ ਵੇਲੇ ਡਿਸਪੋਜ਼ੇਬਲ ਇਨਕਮ ਵਧੂਗੀ ਫਿਰ ਉਹ ਤੁਸੀਂ ਖਰਚੋਗੇ ਨਾ, ਉਹਨੂੰ ਬੈਂਕ 'ਚ ਥੋੜ੍ਹੇ ਰੱਖੋਗੇ, ਫਿਰ ਤੁਸੀਂ ਹਾਰਵੀ ਡਾਰਬਿਟਸਨ ਡੈਬਿਟਸਨ ਉਹ ਵੀ ਲਊਂਗੇ, ਵਧੀਆ ਕਾਰ ਵੀ ਲਊਂਗੇ, ਪੈਸੇ ਖਰਚੋਗੇ, ਫਿਰ ਇਕੋਨਮੀ ਦੇ ਵਿੱਚ ਪੈਸੇ ਜਾਊਗੇ, ਫਿਰ ਇਨਫਲੇਸ਼ਨ ਰੇਟ ਵਧੂਗਾ, ਇਨਫਲੇਸ਼ਨ ਵਧੂਗਾ ਨਾ,
ਇੰਟਰਸਟ ਰੇਟ ਵਧੂਗਾ,
ਇੰਟਰਸਟ
ਨਹੀਂ ਨਹੀਂ
ਜਿੱਦਾਂ ਕਰ ਲਓ, ਜੇ ਇੱਕ ਪਾਸੇ ਫਾਇਦਾ ਹੈ ਤਾਂ ਦੂਜੇ ਪਾਸੇ ਨੁਕਸਾਨ ਵੀ ਆ।
ਪਰ
ਫਿਲਹਾਲ
ਨਹੀਂ ਨਹੀਂ ਇਸ ਐਂਗਲ ਤੋਂ ਨਾ ਦੇਖੀਏ, ਇਸ ਐਂਗਲ ਤੋਂ ਦੇਖੀਏ ਜੀ,
ਇਸ ਵੇਲੇ ਜਿੱਦਾਂ ਲੋਕਾਂ ਦੀ ਚੀਜ਼ਾਂ ਕਾਫੀ ਮਹਿੰਗੀਆਂ ਹੋ ਰਹੀਆਂ, ਪੈਸਾ ਚਾਹੀਦਾ ਆ ਲੋਕਾਂ ਨੂੰ, ਇਸ ਵੇਲੇ ਠੀਕ ਆ ਕਿ ਲੋਕਾਂ ਦੀ ਇਨਕਮ ਵਧਣੀ ਚਾਹੀਦੀ ਹੈ ਤਾਂ ਕਿ ਟੈਕਲ ਕਰ ਸਕਣ ਜਿਹੜੀ ਇਸ ਵੇਲੇ ਇਕੋਨਮੀ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਮਹਿੰਗਾਈ ਜ਼ਿਆਦਾ ਵੱਧ ਰਹੀ ਆ, ਉਹ ਆਮਦਨ ਵਧਣੀ ਚਾਹੀਦੀ ਆ
ਭਾਜੀ। ਇਸ
ਬਾਕੀ ਫਾਇਦਾ ਇਹਦਾ ਇਹ ਵੀ ਫਾਇਦਾ ਹੋਊਗਾ ਅਮਨਦੀਪ, ਜਿੱਦਾਂ ਨਾ ਤੁਸੀਂ ਦੱਸਿਆ ਵੀ ਜਿਹੜੀਆਂ ਛੋਟਾ ਬਿਜ਼ਨਸ ਆ ਜਾਂ ਵੱਡਾ ਬਿਜ਼ਨਸ ਆ, ਉਹਨੂੰ ਫਿਕਰ ਨਹੀਂ ਹੋਊਗਾ ਵੀ ਸੰਡੇ ਨੂੰ ਵੀ ਕੰਮ ਕਰਾਉਣਾ ਆ ਤਾਂ ਲੋਕ ਆਊਗੇ ਕਰੂਗੇ ਉਸੇ ਰੇਟ ਤੇ ਕਰੂਗੇ, ਟੈਕਸ ਨਹੀਂ ਲੱਗੂਗਾ ਉੱਤੇ।
ਨਹੀਂ ਹਾਂ ਉਹ ਰਿਫੋਰਮ ਤਾਂ ਕਰਨ ਵਾਲੀ ਹੈ, ਇੱਥੇ ਸਾਡੀ ਸਰਕਾਰਾਂ ਨੇ ਵੀ ਕਈ ਵਾਰੀ ਰਿਫੋਰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਯੂਨੀਅਨਾਈਜ਼ ਸਿਸਟਮ ਇਹ ਕਰ ਨਹੀਂ ਦਿੰਦਾ। ਹੁਣ ਦੇਖੋ ਚਾਲ ਸਾਹਿਬ ਕਹਿੰਦੇ ਨੇ ਕਿ ਇਹ ਓਵਰਆਲ ਗੁੱਡ ਫੋਰ ਗਵਰਨਮੈਂਟ ਹੈ ਕਿਉਂਕਿ ਜ਼ਿਆਦਾ ਲੋਕ ਸਪੈਂਡ ਕਰਨਗੇ ਪੈਸੇ, ਅਤੇ ਇਟ ਸ਼ੁੱਡ ਬੀ ਟੈਕਸ ਫਰੀ ਓਵਰ ਟਾਈਮ ਇਨ ਆਸਟ੍ਰੇਲੀਆ ਐਜ਼ ਵੈਲ, ਉਹਨਾਂ ਨੇ ਵੀ ਹਾਮੀ ਭਰੀ ਆ। ਅਤੇ ਹਰੀਸ਼ ਅਰੋੜਾ ਜੀ ਕਹਿੰਦੇ ਨੇ ਕਿ ਭਾਅ ਜੀ ਇਸ ਟੈਕਸ ਦੇ ਚੱਕਰ ਦੇ ਵਿੱਚ ਬਹੁਤ ਬਿਜ਼ਨਸ ਡੁਬਈ ਸ਼ਿਫਟ ਹੋ ਗਿਆ ਹੈ, ਅਤੇ ਇੰਡੀਆ ਤੋਂ ਅਤੇ ਆਸਟ੍ਰੇਲੀਆ ਦੇ ਵਿੱਚੋਂ ਵੀ ਜਾ ਰਿਹਾ ਬਿਜ਼ਨਸ ਓਵਰ ਟਾਈਮ ਦਾ ਜਿਹੜਾ ਟੈਕਸ ਦਾ ਚੱਕਰ ਹੈ। ਅਤੇ ਅਮਰਜੀਤ ਸਿੰਘ ਬਾਜਾ ਖਾਨਾ ਸਾਡੇ ਨਾਲ ਜੁੜੇ ਨੇ, ਕਹਿੰਦੇ ਨਹੀਂ ਬਾਈ ਜੀ, ਕਹਿੰਦੇ $34,000 ਨਹੀਂ ਬਣਦਾ। ਹਾਂਜੀ ਮੈਂ ਅੰਦਾਜ਼ਾ ਵੈਸੇ ਹੀ ਕਿਹਾ ਸੀ ਕਿਉਂਕਿ 18,000 ਤਾਂ ਟੈਕਸ ਫਰੀ ਹੁੰਦਾ ਆ, ਪਰ ਮੈਂ ਸਿਰਫ ਇੱਕ ਕੈਲਕੂਲੇਸ਼ਨ ਕਰਨ ਦੇ ਹਿਸਾਬ ਨਾਲ ਕਰ ਰਿਹਾ ਸੀਗਾ ਕਿ ਟੈਕਸ ਕਾਫੀ ਬਣ ਜਾਂਦਾ ਆ। ਅਤੇ ਮਹਿੰਦਰ ਸਿੰਘ ਹੰਸ ਕਹਿੰਦੇ ਨੇ ਕਿ ਇਫ ਟਰੰਪ ਵਿਨ ਨੋ ਗੁੱਡ ਫੋਰ ਕਨੇਡਾ ਹੀ ਵਿਲ ਇਨਕਰੀਜ ਟੈਰਿਫ 20% ਫੋਰ ਕਨੇਡਾ। ਇਹ ਪ੍ਰੋਬਲਮ ਇੱਕ ਨਹੀਂ ਨਾ ਹੈਗੀ, ਜੇ ਇੱਕਾਂ ਦਾ ਤਾਂ ਦੂਜੇ ਪਾਸੇ ਨੁਕਸਾਨ ਹੁੰਦਾ,
ਜੇ ਮਾਸਣ ਮਨਾਣੇ ਤਾਂ ਆਪਣਾ
ਫੁੱਪੜ ਦੁਸ਼ਟ ਜਾਂਦਾ, ਜੇ ਫੁੱਪੜ ਮੰਨਦਾ ਤਾਂ ਸੰਦੀਪ ਸਿੱਧੂ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਕੀ ਹਾਲ ਚਾਲ ਹੈ ਪਿਆਰੋ, ਠੀਕ ਠਾਕ ਹੋ? ਸੋ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ। ਰਮਨਦੀਪ ਅਟਵਾਲ ਜੀ, ਹਾਂਜੀ ਬਹੁਤ ਦੇਰ ਬਾਅਦ ਜੁੜੇ ਹੋ ਜੀ ਤੁਸੀਂ ਰਿਵਰਲੈਂਡ ਤੋਂ ਜੀ ਆਇਆਂ ਨੂੰ, ਕਹਿੰਦੇ ਆਈ ਐਮ ਵੈਰੀ ਹੈਪੀ ਕਿ ਤੁਸੀਂ ਦੋਨੋਂ ਸ਼ੋਅ ਦੇ ਵਿੱਚ ਆ ਗਏ ਹੋ ਵਾਪਸ, ਅਤੇ ਨਾਓ ਆਈ ਐਮ ਯੂਅਰ ਕੰਟੀਨਿਊਸ ਲਿਸਨਰ, ਬੈਸਟ ਵਿਸ਼ਿਜ਼, ਸਤਿ ਸ਼੍ਰੀ ਅਕਾਲ। ਹਾਂਜੀ ਰਮਨਦੀਪ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਰਿਵਰਲੈਂਡ ਤੋਂ ਜੁੜਦੇ ਹੋ, ਸਤਿਕਾਰ ਦਿਓ ਆਪਣੇ ਸਾਰੇ ਪਰਿਵਾਰ ਨੂੰ, ਅਤੇ ਜ਼ਰੂਰ ਮੈਂ ਤੁਹਾਨੂੰ ਤੁਹਾਡੇ ਬਾਰੇ ਸੋਚ ਹੀ ਰਿਹਾ ਸੀਗਾ ਕਿ ਮੈਸੇਜ ਨਹੀਂ ਆਇਆ, ਪਰ ਜੀ ਆਇਆਂ ਨੂੰ। ਅਤੇ ਸਾਡੇ ਨਾਲ ਅਮਰਜੀਤ ਸਿੰਘ ਸਹੋਤਾ ਜੁੜੇ ਨੇ ਬੁਲਗੁਲਗੇ ਤੋਂ, ਕੀ ਹਾਲ ਚਾਲ ਹੈ ਪੈਰਿਓ, ਠੀਕ ਹੋ? ਸੋ ਸਾਡੀਆਂ ਗੱਲਾਂ ਭਾਅ ਜੀ ਚੱਲ ਰਹੀਆਂ ਨੇ ਓਵਰ ਟਾਈਮ ਦੀਆਂ, ਦੇਖੋ ਇਹ ਸਾਰਿਆਂ ਨੂੰ ਪ੍ਰੋਬਲਮ ਹੈ, ਠੀਕ ਹੈ। ਫਿਰ ਦੇਖੋ ਓਵਰ ਟਾਈਮ, ਦੇਖੋ ਇਹਦਾ ਨੁਕਸਾਨ ਕੀ ਹੋ ਰਿਹਾ, ਜਦੋਂ ਓਵਰ ਟਾਈਮ ਅਸੀਂ ਨਾ ਹੀ ਅਲਾਓ ਕਰਦੇ, ਠੀਕ ਹੈ, ਜਾਂ ਟੈਕਸ ਬਰੈਕਟ ਸਾਡੀ ਉੱਪਰ ਚੱਲ ਜਾਂਦੀ ਹੈ, ਫਿਰ ਉਹ ਬਲੈਕ ਇਕੋਨਮੀ ਨੂੰ ਪ੍ਰਮੋਟ ਕਰਦੇ ਨੇ ਇਹ ਸਿਸਟਮ, ਫਿਰ ਉਹ ਬੰਦਾ ਕੈਸ਼ 'ਤੇ ਕੰਮ ਲੱਭਦਾ ਕਿਤੇ ਨਾ ਕਿਤੇ, ਹੈ ਨਾ, ਜਾਂ ਇੱਧਰ ਉੱਧਰ ਟੱਕਰਾਂ ਮਾਰਦਾ ਵੀ ਉਹ। ਇਹਦੇ ਨਾਲ ਇਕੋਨਮੀ ਨੂੰ ਆਲਰੇਡੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਜਿਹੜਾ ਇੱਕ ਬਹੁਤ ਟੈਲੈਂਟਡ ਪੂਲ ਆਫ ਇੰਪਲੋਈਜ਼ ਹੈ ਉਹ ਐਕਸਟਰਾ ਕੰਮ ਕਰਨਾ ਚਾਹੁੰਦੇ ਆ, ਸਰਕਾਰ ਉਹਨਾਂ ਨੂੰ ਮੌਕਾ ਨਹੀਂ ਦੇ ਰਹੀ ਜਾਂ ਸਿਸਟਮ ਉਹਨਾਂ ਨੂੰ ਮੌਕਾ ਨਹੀਂ ਦੇ ਰਹੀ ਅਤੇ ਉਹ ਘਰੇ ਬੈਠੇ ਨੇ ਅਤੇ ਉਹ ਘਰ ਬੈਠ ਕੇ ਕੀ ਕਰ ਰਹੇ ਨੇ, ਦੇ ਆਰ ਆਲਰੇਡੀ ਸਮਾਰਟ ਇਨਫ, ਉਹ ਫਿਰ 2 ਨੰਬਰ ਦਾ ਕੰਮ ਕਰਨ ਦੀ ਟਰਾਈ ਕਰਦੇ ਨੇ ਜਿਹੜੇ ਕਿ ਕਰ ਵੀ ਰਹੇ ਨੇ, ਅਤੇ ਨੁਕਸਾਨ ਹੀ ਨੁਕਸਾਨ ਹੈ, ਕੰਮ ਇਹਨੂੰ ਵੀ ਨੁਕਸਾਨ ਹੈ, ਕੰਪਨੀ ਨੂੰ ਵੀ ਨੁਕਸਾਨ ਹੈ, ਸਰਕਾਰ ਨੂੰ ਵੀ ਨੁਕਸਾਨ ਹੈ। ਜੇ ਕੋਈ
ਤੁਹਾਡੇ ਕਹਿਣ ਦਾ ਭਾਵ ਇਹ ਆ, ਇਹ ਜਿਹੜੀ ਪਾਲਿਸੀ ਆ ਜਾਂ ਇਹ ਜਿਹੜਾ
ਆਸਟ੍ਰੇਲੀਆ 'ਚ ਵੀ ਹੋਣੀ ਚਾਹੀਦੀ ਹੈ,
ਟਰੰਪ ਸਾਹਿਬ ਖੇਡ ਰਿਹਾ, ਇਹਦੇ ਨਾਲ ਇਲੈਕਸ਼ਨ 'ਤੇ ਕਾਫੀ ਫਰਕ ਪੈ ਸਕਦਾ?
ਨਹੀਂ ਪਏਗਾ, ਪਏਗਾ ਉਹ ਉਹ ਕਿਉਂਕਿ ਹਰ ਬੰਦੇ ਦੀ ਇਹ ਧੂਹ ਹੈ ਅੰਦਰੋਂ, ਉਹ 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 ਨਿਕਲਦੀ ਹੈ ਧੂਪ, ਇਹ ਹਾਂ ਬਈ ਅਸੀਂ ਵੱਧ ਕੰਮ ਕਰਨਾ ਚਾਹੁੰਦੇ। ਇਹ ਸਿਸਟਮ ਬਣਾਇਆ 38 ਘੰਟੇ ਦਾ, 40 ਘੰਟੇ ਦਾ ਯੂਨੀਅਨਸ ਨੇ, ਠੀਕ ਹੈ। ਹੁਣ ਇੱਕ ਬੰਦਾ ਕਹਿੰਦਾ ਯਾਰ ਮੈਂ ਤਾਂ 60 ਘੰਟੇ ਦੀ ਕਪੈਸਿਟੀ ਰੱਖਦਾ ਕੰਮ ਕਰਨ ਦੀ, ਕਿਸੇ ਨੂੰ ਜ਼ਿਆਦਾ ਲੋੜ ਹੈ, ਕਿਸੇ ਨੇ ਘਰ ਬਣਾਉਣਾ, ਕਿਸੇ ਨੇ ਨਿਆਣਾ ਵਿਆਹੁਣਾ, ਕਿਸੇ ਨੇ ਕਾਰ ਲੈਣੀ ਹੈ। ਕਈ ਬੰਦੇ ਰੱਜੇ ਪੁੱਜੇ ਬੈਠੇ ਆ, ਉਹ ਕਹਿੰਦੇ ਸਾਨੂੰ ਤਾਂ ਜੀ 38 ਘੰਟੇ ਤੋਂ ਵੀ ਤੁਹਾਨੂੰ ਬਸ਼ੱਕ 20 ਕਰ ਦਿਓ, ਉਹ ਰੂਲ ਪਾਸ ਕਰਾਉਣ ਨੂੰ ਫਿਰਦੇ ਨੇ। ਸੋ ਇਸ ਕਰਕੇ ਜਿਹੜੀ ਓਪਰਚੁਨਿਟੀ ਆ ਕਾਮਿਆਂ ਦੇ ਲਈ, ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਆ, ਕੋਈ ਬ੍ਰੇਕਾਂ ਨਹੀਂ ਲਾਏ। ਮੇਰੇ ਹਿਸਾਬ ਨਾਲ ਇੱਕ ਹੈਂਡ ਬ੍ਰੇਕ ਹੈ 38 ਘੰਟੇ ਦੀ ਜਿਹੜੀ ਰੈਗੂਲੇਸ਼ਨ ਹੈ, ਇੱਕ ਹੋਰ ਵੀ ਹੈਂਡ ਬ੍ਰੇਕ ਹੈ ਕਿ ਮੈਂ ਪਹਿਲਾਂ ਵੀ ਮਿਨਿਸਟਰਸ ਨਾਲ ਵੀ ਇੱਥੇ ਕਈ ਵਾਰੀ ਸਬਮਿਸ਼ਨਾਂ ਦਿੱਤੀਆਂ ਕਿ ਜਿਹੜਾ 38 ਘੰਟੇ ਦਾ ਰੂਲ ਹੈ ਉਹ ਵੀਕ ਦਾ ਹੋਣਾ ਚਾਹੀਦਾ, ਨਾ ਕਿ ਵੀਕਐਂਡ ਦਾ। ਵੀਕਐਂਡ ਦਾ ਤਾਂ ਹੁਣ ਫੰਡਾ ਹੀ ਖਤਮ ਹੋ ਗਿਆ, ਵੀਕਐਂਡ ਡਸਨਟ ਐਗਜ਼ਿਸਟ। ਜੇ ਕੋਈ ਬੰਦਾ ਇੱਕ ਹਫ਼ਤੇ ਦੇ ਵਿੱਚ ਇਹ ਇੰਡਸਟਰੀਅਲ ਰੈਵੋਲੂਸ਼ਨ ਚੋਂ ਨਿਕਲਿਆ ਆ, ਇਹ 17ਵੀਂ 18ਵੀਂ ਸਦੀ ਦੇ ਰੂਲਸ ਨੇ, ਅੱਜ ਕੱਲ੍ਹ ਉਹ ਅਪਲਾਈ ਨਹੀਂ ਕਰਦੇ। ਅੱਜ ਕੱਲ੍ਹ ਵੀਕਐਂਡ 'ਤੇ ਜਿਹੜੇ ਬਿਜ਼ਨਸ ਆ ਪਿੱਟਦੇ ਨੇ 2.5 ਗੁਣਾ 3 ਗੁਣਾ, ਰੂਲ ਜਿਹੜੇ ਨੇ ਉਹ 17ਵੀਂ ਸਦੀ ਦੇ ਨੇ। ਮੇਰੇ ਹਿਸਾਬ ਦੇ ਨਾਲ 38 ਘੰਟੇ ਜਿਹੜੇ ਵੀਕ ਦੇ ਹੋਣੇ ਚਾਹੀਦੇ ਆ, ਜਦੋਂ 38 ਘੰਟੇ ਪੂਰੇ ਹੋ ਗਏ, ਚਾਹੇ ਅੱਧੀ ਰਾਤ ਨੂੰ ਪੂਰੇ ਹੋ ਜਾਣ, ਚਾਹੇ ਕੋਈ ਨਾਈਟ ਸ਼ਿਫਟ ਲਾਵੇ, ਡੇ ਸ਼ਿਫਟ ਲਾਵੇ, ਜਦੋਂ 38 ਘੰਟੇ ਸ਼ੁਰੂ ਹੋ ਗਏ, ਉਹ ਤੋਂ ਬਾਅਦ ਫਿਰ ਚਲੋ ਓਵਰ ਟਾਈਮ 'ਤੇ ਤਾਂ ਟੈਕਸ ਹੀ ਖਤਮ ਕਰਨ ਦੀ ਗੱਲ ਕਰ ਰਹੇ ਹਾਂ, ਤਾਂ ਉਹਦਾ ਕੋਈ ਰੂਲ ਨਹੀਂ ਹੋਣਾ ਚਾਹੀਦਾ। ਕੋਈ ਵੀਕਐਂਡ 'ਤੇ ਕੰਮ ਕਰਨਾ ਚਾਹੁੰਦਾ, ਉਹਦੇ 38 ਘੰਟੇ ਦਾ ਰੂਲ ਜਿਹੜਾ ਆ ਉਹ ਕਦੇ ਵੀ ਉਹ ਪੂਰਾ ਕਰ ਲਵੇ, ਹੈ ਨਾ। ਇਹ ਇਹ ਜਿਹੜੇ ਰੂਲ ਹੈ, ਰਿਫੋਰਮ ਕਰਨ ਦੀ ਲੋੜ ਆ। ਇਹ ਇਹ ਜੀ ਤੁਸੀਂ ਆਹ ਨਹੀਂ ਕਰ ਸਕਦੇ, ਮੰਡੇ ਸੈਟਰਡੇ ਨੂੰ 1.5 ਗੁਣਾ ਹੋਊਗਾ, ਸੰਡੇ ਨੂੰ 1.5 ਗੁਣਾ ਹੋਊਗਾ। ਹੁਣ ਦੁਨੀਆ ਤਾਂ ਸੰਡੇ ਨੂੰ ਚਰਚ ਜਾਂਦੀ ਹੁੰਦੀ ਸੀਗੀ, ਤਾਂ ਕਰਕੇ ਬੰਦ ਕੀਤਾ ਹੁੰਦਾ ਸੀ। ਹੁਣ ਅੱਧੇ ਨਾਲ 46% ਧਰਮ ਰਹਿ ਗਿਆ ਇੱਥੇ, ਅਤੇ 10% ਨਿਊਜ਼ੀਲੈਂਡ 'ਚ ਰਹਿ ਗਿਆ। ਸੰਡੇ ਵਾਲਾ ਤਾਂ ਚਰਚ ਵਾਲਾ ਤਾਂ ਫੰਡਾ ਹੀ ਖਤਮ ਹੋ ਗਿਆ ਸਾਰਾ ਕੁਛ, ਠੀਕ ਹੈ ਨਾ। ਸੋ
ਇਹਦਾ ਪ੍ਰਭਾਵ ਤੁਹਾਡੇ ਹਿਸਾਬ ਨਾਲ ਪੈ ਸਕਦਾ ਆ ਅਮਰੀਕਨ ਇਲੈਕਸ਼ਨ ਤੇ
ਪੂਰਾ?
ਤੇ ਇੱਕ ਹੋਰ ਖਬਰ ਵੀ ਤੁਸੀਂ ਕਹਿੰਦੇ ਸੀ ਕੋਈ ਡਿਸਕਸ ਕਰਨੀ ਅੱਜ, ਇੱਕੋ ਹੀ ਖਬਰ ਕੀਤੀ ਵੈਸੇ ਜਿਹੜੀ ਹੈ ਤੇ ਸਾਡੇ ਸਕਰੀਨ ਤੇ ਆ, ਉਹ ਤਾਂ ਖਬਰ ਤੁਸੀਂ ਹਲੇ ਕੋਈ ਕੀਤੀ ਹੀ ਨਹੀਂ ਡਿਸਕਸ, ਦੇ ਗੱਲਾਂ ਕਰਦੇ ਰਹੇ ਸਾਡੀਆਂ ਹੀ।
ਆਹ ਤੁਸੀਂ ਰਹਿਣੇ ਦੋ, ਹੁਣ ਉਹ ਖਬਰਾਂ ਨਹੀਂ ਹੋਣੀਆਂ
ਪ੍ਰੋਗਰਾਮ
ਦਾ ਨਾ ਹੀ ਦਿਲ ਵਾਲੀ ਗੱਲ ਹੈ ਨਾ, ਤੇ ਅਸੀਂ ਵੀ 2 ਗੱਲਾਂ ਕਹਿ, ਸਾਡੀਆਂ ਗੱਲਾਂ ਅੰਤਰਰਾਸ਼ਟਰੀ ਪੱਧਰ ਤੇ ਸ਼ਮੂਲੀਅਤ ਹੋ ਰਹੀ ਹੈ ਨਾ। ਹੁਣ ਮਹਿੰਦਰ ਸਿੰਘ ਹੰਸੂਣੀ ਵੀ ਕਹਿ ਰਹੇ ਨੇ, ਕਹਿੰਦੇ ਕਿ
ਗੱਲ ਸੁਣਾ ਕੇ
ਹਾਂਜੀ ਆਵਾਜ਼ ਦੀ ਅਸੀਂ ਥੋੜ੍ਹੀ ਕਰਾਂਗੇ ਸੈਟਿੰਗ। ਅਤੇ ਹਰੀਸ਼ ਅਰੋੜਾ ਕਹਿੰਦੇ ਨੇ ਕਿ ਬਾਈ ਜੀ ਹੁਣ ਸਾਰਾ ਭਾਂਡਾ ਦੋ ਹੀ ਹੋ ਗਏ ਨੇ ਕਿ ਰੇਡੀਓ ਸੁਣਨ ਦੇ ਨਾਲ ਅਸੀਂ ਤਾਂ ਖੁਸ਼ ਹੁੰਦੇ ਹਾਂ ਕਿ ਇਸ ਨਾਲ ਘਰ ਦੇ ਵੀ ਬਹੁਤ ਖੁਸ਼ ਹੁੰਦੇ ਨੇ। ਹੁਣ ਉਹ ਵੀਡੀਓ 'ਤੇ ਆ ਗਿਆ ਨਾ, ਉੱਤਰ ਆ ਗਿਆ, ਠੀਕ ਹੈ। ਤੇ ਮਨੀ ਢਿੱਲੋਂ ਕਹਿੰਦੇ ਨੇ ਕਿ ਵੀਰ ਜੀ ਵੀਕਐਂਡ ਦੇ ਡਬਲ ਪੇ ਤੋਂ ਬਿਨਾਂ ਪੈਸੇ ਨਹੀਂ ਬਣਦੇ, ਵੀਕਐਂਡ 'ਤੇ ਹੀ ਪੈਸੇ ਬਣਦੇ ਨੇ। ਅਤੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ, ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪੈਸੇ ਬਣਨ, 1.5 ਗੁਣਾ ਬਣਨ, 2 ਗੁਣਾ ਬਣਨ, ਪਰ ਜਿਹੜਾ ਟੈਕਸ ਬਹੁਤ ਜ਼ਿਆਦਾ ਲੱਗਦਾ ਉਹਦੇ ਕਰਕੇ ਬਿਜ਼ਨਸ ਫਿਰ ਉਹ ਵੀਕਐਂਡ 'ਤੇ ਬਹੁਤ ਘੱਟ ਇੰਪਲੋਈਜ਼ ਰੱਖਦੇ ਨੇ, ਹੈ ਨਾ। ਸੋ ਇਹਦੇ ਨਾਲ ਇਕੋਨਮੀ ਨੂੰ ਔਰ ਕਾਮਿਆਂ ਨੂੰ ਫਾਇਦਾ ਹੋਏਗਾ। ਇੱਕ ਭਾਅ ਜੀ ਮੈਂ ਹੋਰ ਫੰਡਾ ਸੋਚਿਆ ਸੀਗਾ ਕਿ ਮੰਨ ਲਓ ਇੱਕ ਹਸਬੈਂਡ ਵਾਈਫ ਹੈ, ਉਹਨਾਂ ਦੇ ਇੱਕ ਛੋਟਾ ਬੱਚਾ ਆ, ਫਰੈਸ਼ ਸਟਾਰਟਰ ਨੇ, ਠੀਕ ਹੈ। ਹੁਣ ਵਾਈਫ ਹੈ ਜਿਹੜੀ, ਮਦਰ ਹੈ, ਉਹਨੂੰ ਬੱਚਾ ਰੱਖਣਾ ਪੈਣਾ ਘਰ, ਹੈ ਨਾ, 2-4 ਮਹੀਨੇ 6 ਮਹੀਨੇ ਸਾਲ ਦਾ। ਹੁਣ ਜਿਹੜਾ ਬੰਦਾ ਆ ਉਹ ਕੰਮ ਕਰਦਾ ਦਿਨਾਂ ਨੂੰ, ਮੁੰਡਾ, ਠੀਕ ਹੈ, ਉਹ ਆ ਜਾਂਦਾ 4-5 ਵਜੇ ਘਰ, ਅਤੇ ਮਾਂ ਜਾ ਨਹੀਂ ਸਕਦੀ ਕੰਮ 'ਤੇ। ਉਹ ਇੱਦਾਂ ਵੀ ਹੋ ਸਕਦਾ ਆ, ਅਗਰ ਫਲੈਕਸੀਬਿਲਿਟੀ ਹੋਵੇ, ਕਿ ਉਹ ਬੱਚਾ ਘਰ ਰੱਖ ਲਵੇ, ਉਹ 6 ਘੰਟੇ ਕਿਤੇ ਬਾਹਰ ਲਾ ਆਵੇ ਰਾਤ ਨੂੰ, ਹੈ ਨਾ, ਤੇ ਜਿਹੜਾ 24 ਘੰਟੇ ਦਾ ਇਨਫਰਾਸਟ੍ਰਕਚਰ ਹੈ ਉਹ ਸਾਡਾ ਜਿਹੜਾ ਕਰੰਟ ਇਨਫਰਾਸਟ੍ਰਕਚਰ ਹੈ ਉਹ ਇਸ ਨੂੰ ਕੋਪ ਕਰ ਸਕਦਾ। ਖੈਰ ਮਹਿੰਦਰ ਸਿੰਘ ਹੰਸ ਕਹਿੰਦੇ ਨੇ ਕਿ ਸਾਡੇ 40 ਘੰਟੇ ਦਾ ਰੂਲ ਹੈ ਜੀ, ਓਵਰ ਟਾਈਮ ਆਫਟਰ 44 ਆਵਰਸ। ਬਹੁਤ ਵਧੀਆ ਜੀ। ਅਤੇ ਬਾਕੀ ਜਸਵਿੰਦਰ ਸਿੰਘ ਬਿੱਟਾ ਜੀ, ਤੁਹਾਡੀ ਸੁਣਾਤੀ ਗੱਲ ਤੁਸੀਂ ਮਿਸ ਕਰ ਗਏ ਲੱਗਦਾ, ਬਾਕੀ ਅਗਲੀ ਗੱਲ ਸੁਣਾਵਾਂਗੇ, ਪੋਡਕਾਸਟ ਸੁਣਾਂਗੇ। ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਬਹੁਤ ਲੋਕ ਤਾਂ ਕੰਮ ਹੀ ਵੀਕਐਂਡ 'ਤੇ ਕਰਨਾ ਪਸੰਦ ਕਰਦੇ ਨੇ ਜ਼ਿਆਦਾ ਪੇ ਮਿਲਣ ਕਰਕੇ। ਹਾਂਜੀ, ਉਹ ਪਰ ਉਹ ਇੱਕ ਜਿਹੜਾ ਵਰਕਰ ਜਿਹੜੀ ਕੰਪਨੀ ਹੈ ਨਾ, ਉਹਨਾਂ ਦੇ ਲਈ ਘਾਟੇ ਦਾ ਸੌਦਾ ਆ, ਇਹ ਬਹੁਤੀ ਦੇਰ ਨਹੀਂ ਫਿਰ ਚੱਲਦਾ। ਸੋ ਇਸ ਕਰਕੇ ਇਹ ਜਿਹੜੇ ਕੰਮ ਕਾਰਜ ਨੇ ਇਹ ਟਾਈਮ ਸਿਰ ਹੋਣ, ਇਹ ਵੀਕਐਂਡ ਵਾਲਾ ਫੰਡਾ ਵੈਸੇ ਖਤਮ ਹੋਣਾ ਚਾਹੀਦਾ, 38 ਘੰਟੇ ਤੋਂ ਬਾਅਦ ਜਿਹੜੇ ਨੇ ਉਹਦੇ ਐਕਸਟਰਾ ਪੈਸੇ ਚਾਹੀਦੇ ਨੇ, ਅਤੇ ਟੈਕਸ ਉਹ ਕਹਿੰਦੇ ਅਸੀਂ ਘਟਾ ਦੇਣਾ। ਅਤੇ ਬਾਕੀ ਕਹਿੰਦੇ ਵੀ ਇੱਧਰ ਈਮੇਲਸ ਦੇ ਜਿਹੜੇ ਹਨ ਇਹ ਆਪਾਂ ਪੜ੍ਹ ਲਈਆਂ ਨੇ ਈਮੇਲਸ। ਸੋ ਬਹੁਤ ਸਾਰੇ ਸੱਜਣ ਮਿੱਤਰ ਦੇਸ਼ ਵਿਦੇਸ਼ ਤੋਂ ਜੁੜੇ ਨੇ। ਮਹਿੰਦਰ ਸਿੰਘ ਫਿਰ ਕਹਿੰਦੇ ਨੇ, ਕਹਿੰਦੇ ਵੋਇਸ ਇਜ਼ ਵੈਰੀ ਗੁੱਡ, ਇਟਸ ਲਾਈਕ ਨੋ ਵੈਰੀ ਕਲੀਅਰ ਪ੍ਰੋਬਲਮ, ਨੋ ਪ੍ਰੋਬਲਮ। ਓਕੇ ਜੀ, ਧੰਨਵਾਦ ਬਹੁਤ ਬਹੁਤ। ਸੋ ਭਾਅ ਜੀ, ਖਬਰਾਂ ਕਾਫੀ ਰਹਿ ਗਈਆਂ ਜਿਹੜੀਆਂ ਅਸੀਂ ਸ਼ੇਅਰ ਕਰਨੀਆਂ ਸੀਗੀਆਂ। ਤੇ
ਇੱਕੋ ਹੀ ਖਬਰ ਤੁਸੀਂ ਕੀਤੀ ਆ, ਡੋਨਲਡ ਟਰੰਪ ਵਾਲੀ,
ਉਹ ਜਿਹੜੀ
ਉਹਨੇ
2 ਮਿੰਟ ਟਾਈਮ ਦੇ ਪੰਜਾਬ ਦੀ ਵੀ ਕਰ ਲਓ ਹੁਣ, 2 ਮਿੰਟ ਉਹ ਵੀ ਖਬਰਾਂ ਜਿਹੜੀਆਂ ਪੰਜਾਬ ਦੇ, ਆਪਾਂ ਪੰਜਾਬੀ ਹਾਂ। ਪੰਜਾਬ 'ਚ ਭਾਅ ਜੀ ਕਾਫੀ ਅੱਗਾਂ ਲਾਈਆਂ ਦੀਵਾਲੀ ਦੇ ਟਾਈਮ, ਹੈ ਨਾ। ਅਤੇ ਉਹਦੇ ਵਿੱਚ ਇਹ ਹੋਇਆ ਵੀ ਪੋਲਿਊਸ਼ਨ ਕਾਫੀ ਵੱਧ ਗਿਆ ਦਿੱਲੀ ਦਾ, ਅਤੇ ਵਧਣਾ ਹੀ ਵਧਣਾ ਪੰਜਾਬ ਦੇ ਵਿੱਚ ਵੀ ਕਾਫੀ ਪੋਲਿਊਸ਼ਨ ਜਿਹੜਾ ਉਹ ਵੱਧ ਚੁੱਕਾ ਆ, ਅਤੇ ਉਸਦਾ ਜਿਹੜਾ ਨੁਕਸਾਨ ਹੈ ਸਿਹਤ ਪੱਖੋਂ ਹੋ ਰਿਹਾ। ਅੰਮ੍ਰਿਤਸਰ ਅਤੇ ਜਲੰਧਰ ਟੌਪ ਮਤਲਬ ਪੋਲਿਊਟਿਡ ਸਿਟੀ ਜਿਹੜੇ ਨੌਰਥ ਇੰਡੀਆ 'ਚੋਂ ਬਣੇ ਨੇ, ਠੀਕ ਹੈ। ਹੁਣ ਇਹਦੇ ਕਈ ਕਾਰਨ ਨੇ, ਹਵਾਵਾਂ ਦਾ ਵੀ ਚੱਕਰ ਹੈ, ਅੱਗਾਂ ਦਾ ਵੀ ਚੱਕਰ ਹੈ, ਪੋਲਿਊਸ਼ਨ ਗੱਡੀਆਂ ਦੀ, ਇੰਡਸਟਰੀ ਦੀ, ਸਾਰੀ ਰਲਾ ਮਿਲਾ ਕੇ ਹੁੰਦੀ ਆ, ਇਹ ਇਕੱਲਾ ਪਰਾਲੀ ਦਾ ਚੱਕਰ ਨਹੀਂ। ਸੰਗਰੂਰ ਦੇ ਵਿੱਚ 448 ਕੇਸ ਰਜਿਸਟਰ ਹੋਏ ਨੇ ਪਰਾਲੀ ਦੇ, ਠੀਕ ਹੈ, ਜਿਹੜੇ ਕਿ ਬਹੁਤ ਘੱਟ ਨੇ ਪਿਛਲੇ ਸਾਲਾਂ ਤੋਂ, ਪਰ ਤਕਰੀਬਨ ਮਾਝੇ ਦੇ ਵਿੱਚ 200 ਕੁਛ ਹੋਏ ਨੇ ਮਤਲਬ ਕੇਸ ਰਜਿਸਟਰ। ਸੋ ਇਸ ਕਰਕੇ ਪਰਾਲੀ ਦਾ ਕੋਈ ਐਡਾ ਵੱਡਾ ਇਸ਼ੂ ਨਹੀਂ ਹੈਗਾ, ਪਰ ਜਿਹੜਾ ਜ਼ਿਆਦਾ ਇਸ਼ੂ ਹੈ ਉਹ ਹੈਗਾ ਇੰਡਸਟਰੀ ਦਾ, ਕਾਰਾਂ ਦਾ। ਉਹ ਜਿਹੜਾ ਧੂੰਆਂ ਆ ਇਹਨਾਂ ਟਾਈਮਾਂ ਦੇ ਵਿੱਚ ਹਵਾ ਜਿਹੜੀ ਆ ਖੜੋਤ ਕਰ ਜਾਂਦੀ ਆ, ਖੜ ਜਾਂਦੀ ਆ, ਅਤੇ ਧੂੰਆਂ ਬਹਿ ਜਾਂਦਾ ਠੰਡ ਦੇ ਕਾਰਨ, ਉਹ ਉੱਡਦਾ ਨਹੀਂ ਹੈਗਾ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਹੈ ਜਿਹਦੀ ਸਾਰਿਆਂ ਦੀ ਰੰਡ ਪੰਡ ਕਿਸਾਨਾਂ ਦੇ ਉੱਤੇ ਸੁੱਟੀ ਜਾਂਦੀ ਆ।
ਬਿਲਕੁਲ ਇਹੀ ਗੱਲ ਮੈਂ ਅਮਦੀਪ ਕਹਿਣੀ ਚਾਹੁੰਦਾ ਸੀ, ਸਾਰਾ ਬਲੇਮ ਕਿਸਾਨਾਂ ਨੂੰ ਦਿੱਤਾ ਜਾ ਰਿਹਾ। ਜੇ ਕਿਸਾਨ ਝੋਨਾ ਸਾੜਦੇ ਵੀ ਆ ਤਾਂ ਕਿਸਾਨਾਂ ਨੂੰ ਕਿਹਨੇ ਉਕਸਾਇਆ ਝੋਨਾ ਬੀਜਣ ਲਈ? ਪਹਿਲਾਂ ਪੰਜਾਬ ਵਿੱਚ ਝੋਨਾ ਬੀਜਦੇ ਨਹੀਂ ਹੁੰਦੇ ਸੀ। ਜਿਸ ਵੇਲੇ ਦੇਸ਼ ਨੂੰ ਝੋਨੇ ਦੀ ਲੋੜ ਪਈ, ਖਾਦ ਪਦਾਰਥਾਂ ਦੀ ਲੋੜ ਪਈ, ਉਸ ਵੇਲੇ ਕਿਸਾਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਝੋਨਾ ਲਾਓ। ਹੁਣ ਉਹ ਬਾਈ ਪ੍ਰੋਡਕਟ ਆ, ਉਹ ਕਿੱਥੇ ਡਿਸਪੋਜ਼ ਆਫ ਕਰੂਗੇ? ਉਹਨੂੰ ਕਿੱਥੇ? ਹੁਣ ਮੋਹਰੇ ਬੀਜਣ ਦਾ ਸਮਾਂ ਆ ਗਿਆ, ਕਣਕ ਬੀਜਣ ਦੇ ਵਿੱਚ 15 ਦਿਨ ਰਹਿ ਗਏ ਆ। ਜੇ ਉਹ ਝੋਨਾ ਉਹ ਪਰਾਲੀ ਨੂੰ ਉੱਥੋਂ ਨਹੀਂ ਚੱਕਦੇ, ਉਹਨੂੰ ਰਿਮੂਵ ਨਹੀਂ ਕਰਦੇ, ਹੋਰ ਕੋਈ ਢੰਗ ਹੈ ਨਹੀਂ ਹੈ, ਫਿਰ ਉਹ ਮੋਹਰੇ ਕਣਕ ਦੀ ਫਸਲ ਕਿੱਦਾਂ ਬੀਜੂਗੇ? ਇਸ ਵੇਲੇ ਤਾਂ ਕਹਿੰਦੇ ਪੰਜਾਬ ਦੇ ਵਿੱਚ ਝੋਨਾ ਚੱਕਿਆ ਵੀ ਨਹੀਂ ਜਾ ਰਿਹਾ।
ਉਹ ਤਾਂ ਪਿਛਲੇ ਸਾਲ ਦਾ ਹੀ ਨਹੀਂ ਚੱਕਿਆ, ਉਹ ਆਪਣੇ ਫੇਲੀਅਰ ਨਹੀਂ ਦੱਸ ਰਹੇ, ਠੀਕ ਹੈ। ਉਹ ਅਫਸਰ
ਦੇਖੋ, ਕਿਸਾਨ ਦੀ ਗਲਤੀ ਹੈ, ਕਿਸਾਨ ਦੀ ਗਲਤੀ ਬਸ।
ਤੇ ਉਹ ਉਹਨਾਂ ਦੇ ਜਿਹੜੇ ਮਿਨਿਸਟਰ ਨੇ ਪੰਜਾਬ ਸਰਕਾਰ ਦੇ, ਉਹਨਾਂ ਦਾ ਕਿਸੇ ਦਾ ਕੋਈ ਬਿਆਨ ਨਹੀਂ ਆ ਰਿਹਾ। ਭਗਵੰਤ ਮਾਨ ਦੀਆਂ ਹੋਰਡਿੰਗਾਂ ਹੁਣ ਅਸੀਂ ਕੀ ਕਰਨੀਆਂ ਨੇ? ਪੰਜਾਬੀਆਂ ਨੇ ਕੀ ਉਹਨਾਂ ਦੇ ਪੋਸਟਰ ਦੇਖਣੇ ਨੇ, ਹੈ ਨਾ। ਅਤੇ ਇੰਨੇ ਬੁਰੇ ਹਾਲ ਹੈ। ਮੈਂ ਨਾ ਪਰਸੋਂ ਹੀ ਇੱਕ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ, ਗਰਾਊਂਡ ਲੈਵਲ 'ਤੇ ਬਹੁਤ ਟਰੈਵਲ ਕਰਦਾ, ਡੇਲੀ 500-600 ਕਿਲੋਮੀਟਰ ਉਹ ਪੰਜਾਬ 'ਚ ਗਾਉਂਦਾ ਆ, ਉਹਨਾਂ ਦੇ ਖਾਦਾਂ ਦਾ ਕੰਮ ਹੈ। ਮੈਂ ਉਹਨਾਂ ਨੂੰ ਪੁੱਛਿਆ ਵੀ ਆਮ ਆਦਮੀ ਪਾਰਟੀ ਦਾ ਕੀ ਗ੍ਰਾਫ ਹੈ? ਕਹਿੰਦੇ ਬਹੁਤ ਡਾਊਨ ਗ੍ਰਾਫ ਹੈ, ਬਹੁਤ ਜ਼ਿਆਦਾ ਹੀ ਡਾਊਨ ਗ੍ਰਾਫ ਹੈ, ਅਤੇ ਬੜੀ ਇਹ ਚਿੰਤਾ ਦਾ ਵਿਸ਼ਾ ਆ। ਅਤੇ ਝੋਨੇ ਦੀ ਪਰਾਲੀ ਦੀ ਗੱਲ ਕਰੀਏ ਤਾਂ ਮਹਿੰਦਰ ਸਿੰਘ ਹੰਸੂ ਨਹੀਂ ਕਹਿੰਦੇ ਨੇ ਕਿ ਉੱਧਰੋਂ ਪੰਜਾਬ ਗਵਰਨਮੈਂਟ ਵੀ ਭਗਵੰਤ ਮਾਨ ਨੂੰ ਚਿੱਠੀਆਂ ਲਿਖ ਰਹੀ ਹੈ ਪਰਾਲੀ ਦੇ, ਉਹ ਆਪਣੀ ਰੰਡ ਪੰਡ ਵੀ ਇੱਧਰ ਹੀ ਸੁੱਟ ਰਹੀ ਹੈ। ਮੈਨੂੰ ਸਮਝ ਨਹੀਂ ਆਉਂਦੀ ਵੀ ਪੰਜਾਬ ਤੋਂ ਮਤਲਬ ਹਵਾ ਚੱਲਦੀ ਹੈ ਤਾਂ ਦਿੱਲੀ ਵੱਲ ਨੂੰ ਵੀ ਚੱਲੀ ਜਾਂਦੀ ਹੈ, ਲਾਹੌਰ ਵੱਲ ਨੂੰ ਵੀ ਚੱਲੀ ਜਾਂਦੀ ਹੈ। ਉਹ ਲਾਹੌਰ ਦੀ ਤਾਂ ਤੁਹਾਨੂੰ ਗੱਲ ਸੁਣਾਈ ਸੀਗੀ, ਉਹ ਸਾਰਾ ਨਨਕਾਣਾ ਸਾਹਿਬ ਤੋਂ ਲੈ ਕੇ ਲਾਹੌਰ ਤੱਕ ਪਰਾਲੀ ਨੂੰ ਅੱਗਾਂ ਲੱਗੀਆਂ, ਲਾਹੌਰ ਪਹੁੰਚੇ ਛੁੱਟੀਆਂ ਹੋਈਆਂ। ਅਤੇ ਉਹ ਮੈਂ ਕਿਹਾ ਜੀ ਇਹ ਧੂੰਆਂ ਕਿੱਥੋਂ ਆ ਰਿਹਾ? ਕਹਿੰਦੇ ਤੁਹਾਡੇ ਪੰਜਾਬ ਤੋਂ ਆ ਰਿਹਾ। ਮੈਂ ਕਿਹਾ ਤੁਸੀਂ ਬਾਹਰ ਨਿਕਲ ਕੇ ਦੇਖੋ, ਤੁਹਾਡਾ ਹੀ ਆ ਇਹ, ਹੈ ਨਾ। ਉਹ ਜਾਣੀ ਕਿ ਉਹਨੀ ਸਾਰਿਆਂ ਨੇ, ਪੋਲੀਟੀਸ਼ੀਅਨਾਂ ਨੇ ਇਹ ਐਦ ਕਰ ਲਈ ਹੈ ਪੇ
ਲਈ ਆ
ਪੇ ਹੈਬਿਟ ਬਣਾ ਲਈ ਹੈ, ਚਾਹੇ ਉਹ ਲਾਹੌਰ ਹੋਵੇ ਚਾਹੇ ਦਿੱਲੀ ਹੋਵੇ, ਪੇ ਅਸੀਂ ਬਲੇਮ ਜਿਹੜਾ ਆ ਉਹ ਪੰਜਾਬ ਜਿਹੜਾ ਭਾਰਤ ਉਹ ਉਹਨਾਂ ਨੂੰ ਹੀ ਕਰਨਾ ਆ, ਠੀਕ ਹੈ। ਸੋ ਇਹ ਮਤਲਬ ਚਾਹੇ ਉਹ ਕੇਜਰੀਵਾਲ ਹੋਵੇ ਚਾਹੇ ਕੋਈ,
ਇਹ ਸਭ ਤੁਸੀਂ ਵੀ ਦੇਖਿਆ ਹੋਊਗਾ, ਪੋਲੂਸ਼ਨ ਦਿੱਲੀ ਵਿੱਚ ਬਹੁਤ ਵੱਧ ਗਿਆ, ਉਹ ਪੋਲੂਸ਼ਨ ਹਰਿਆਣਾ ਟੱਪ ਕੇ ਧੂੰਆਂ ਸਾਡੇ ਵਾਲਾ ਹੀ, ਹਰਿਆਣੇ 'ਚ ਵੀ ਬਹੁਤ ਸੋਨਾ ਬੀਜਿਆ ਜਾਂਦਾ, ਉੱਥੇ ਵੀ ਸਾੜਿਆ ਜਾਂਦਾ ਹੀ ਹੋਊਗਾ,
ਯੂਪੀ 'ਚ
ਕੋਈ ਗੱਲ ਨਹੀਂ ਹੈ,
ਯੂਪੀ ਦੀ ਕੋਈ ਗੱਲ ਨਹੀਂ,
ਯੂਪੀ 'ਚ ਕੋਈ ਗੱਲ ਨਹੀਂ ਹੈ, ਸਿਰਫ ਪੰਜਾਬ ਦੀ,
ਪੰਜਾਬ ਦੀ। ਚਲੋ ਠੀਕ ਹੈ ਭਾਜੀ, ਹੁਣ ਸਮਾਂ ਕਾਫੀ ਹੋ ਗਿਆ, ਹੁਣ 2 ਮਿੰਟ ਉੱਤੇ ਹੋ ਗਏ ਨੇ, ਗੱਜਣ ਵਾਲਾ ਬਾਈ ਜੀ ਉਡੀਕਦੇ ਹੋਣੇ ਆ, ਉਹਨਾਂ ਦਾ ਵੀ ਆਪਾਂ ਐਪੀਸੋਡ ਪੇਸ਼ ਕਰਨਾ ਅੱਜ, ਤੇ ਆਪਾਂ ਹੁਣ ਲਈਏ
ਮੈਂ ਹੁਣ ਡਾਕਟਰ ਕੋਲ ਜਾ ਕੇ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਾਉਣਾ।
ਰੰਗ ਤੁਹਾਡਾ ਚੋ ਚੋ ਪੈਂਦਾ,
ਪਤਾ ਨਹੀਂ ਉਹਦੀ ਕਾਹਦੇ, ਉਹ ਮੈਂ ਨਾ ਬਲੱਡ ਪ੍ਰੈਸ਼ਰ ਹੋਣਾ ਆ
ਹੁਣ, ਚਲੋ
ਕੋਈ ਹੋਰ ਬਿਮਾਰੀ ਹੋਵੇ
ਰੱਬ ਭਲੀ ਕਰੇ। ਠੀਕ ਹੈ ਭਾਜੀ, ਲੈਣੇ ਜਾਇਜ਼ ਹੋਵੇ, ਓਕੇ ਭਾਜੀ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਸਤਿਕਾਰਤ ਅਮਰੀਕ ਸਿੰਘ ਫਲੋਰਾ ਭਾਜੀ, ਅਤੇ ਸਾਡਾ ਸਾਡਾ ਸਾਥ ਬਣਿਆ ਰਿਹਾ, ਗੱਲਾਂ ਬਾਤਾਂ ਹੋਈਆਂ, ਬਹੁਤ ਤੁਸੀਂ ਸ਼ਮੂਲੀਅਤ ਕਰਦੇ ਹੋ, ਬੜਾ ਧੰਨਵਾਦ, ਸਾਂਝਾਂ ਪਾਉਂਦੇ ਹੋ, ਵਿਚਾਰ ਹੈ, ਬੜੀਆਂ ਗਲਤੀਆਂ ਹੁੰਦੀਆਂ ਨੇ, ਮਾਫੀ ਚਾਹੁੰਦੇ ਹਾਂ, ਅਤੇ ਵਿਚਾਰਾਂ ਚੱਲਦੀਆਂ ਨੇ, ਜਨਰਲ ਵਿਚਾਰਾਂ ਚੱਲਦੀਆਂ ਨੇ, ਅਤੇ ਇਹਦੇ ਵਾਸਤੇ ਅਵੇਅਰ ਹੋਣਾ ਚਾਹੀਦਾ, ਸਾਨੂੰ ਵੀ ਬੜਾ ਕੁਛ ਨਵਾਂ ਸਿੱਖਣ ਨੂੰ ਮਿਲਦਾ। ਸੋ ਇਹ ਵੀਡੀਓ ਬ੍ਰੌਡਕਾਸਟ ਅਸੀਂ ਇੱਥੇ ਬੰਦ ਕਰਦੇ ਹਾਂ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਰੇਡੀਓ ਦੇ ਲਿਸਨਰਸ ਜਿੰਨੇ ਵੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਦੇਸ਼ ਵਿਦੇਸ਼ ਤੋਂ, ਉਹਨਾਂ ਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਬੜੀ ਛੇਤੀ ਹੀ ਪੋਡਕਾਸਟ ਦੇ ਵਿੱਚ ਪਾ ਦਿੱਤਾ ਜਾਏਗਾ, ਔਰ ਤੁਸੀਂ ਇਸ ਨੂੰ ਸ਼ੇਅਰ ਕਰ ਸਕਦੇ ਹੋ, ਸੁਣ ਸਕਦੇ ਹੋ ਕਿਸੇ ਵੀ ਟਾਈਮ। ਸੋ ਪਿਆਰਿਓ, ਰੇਡੀਓ 'ਤੇ ਹੁਣ ਗੱਜਣ ਵਾਲਾ ਬਾਈ ਜੀ ਇੱਕ ਬ੍ਰੇਕ ਤੋਂ ਬਾਅਦ ਸ਼ਾਮਿਲ ਹੋਣਗੇ, ਅਤੇ ਅਸੀਂ ਉਹਨਾਂ ਦਾ ਐਪੀਸੋਡ, ਬ੍ਰੈਂਡ ਨਿਊ ਐਪੀਸੋਡ ਸੁਣਾਂਗੇ, ਅਤੇ ਬਹੁਤ ਸੋਹਣੀ ਪੇਸ਼ਕਾਰੀ ਕਰਦੇ ਨੇ। ਉਸ ਤੋਂ ਬਾਅਦ ਕੱਲ੍ਹ ਨੂੰ ਅਮਰਦੀਪ ਪ੍ਰੋਗਰਾਮ ਪੇਸ਼ ਕਰਨਗੇ, ਲਹਿਰਾਂ ਸਵੇਰ ਨੂੰ ਪ੍ਰੋਗਰਾਮ ਚੱਲਦੇ ਰਹਿਣਗੇ, ਅਤੇ ਪੋਡਕਾਸਟ ਪੇਂਡੂ ਪੰਜਾਬੀ ਜਿਹੜਾ ਆ ਉਹ ਮੰਗਲਵਾਰ ਨੂੰ ਪੇਸ਼ ਕੀਤਾ ਜਾਂਦਾ ਸਵੇਰੇ 9 ਵਜੇ ਪੰਡੋਲ, ਆਪਣੇ ਗੁਰਮੁਖ ਸਿੰਘ ਪੰਡੋਲ ਉਹਨਾਂ ਦਾ। ਸੋ ਇੰਨਾ ਕੁਛ ਕਹਿੰਦੇ ਆਪ ਤੋਂ ਇਜਾਜ਼ਤ ਲੈਂਦੇ ਹਾਂ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।